ਖੁਦ ਵੀ ਮਹਿਸੂਸ ਕਰਦਾ ਜਿਹੜੇ ਲੋਕ ਬੰਬੇ ਤੋਂ ਆਉਂਦੇ ਆ, ਵਨ ਆਫ ਦਾ ਸੇਫੈਸਟ ਸਿਟੀਜ਼, ਦੇਰ ਰਾਤ ਵੀ ਲੇਡੀਜ਼ ਆਪਣਾ ਕੰਮ ਕਰਕੇ ਵਾਪਸ ਆ ਸਕਦੀਆਂ ਹੈਗੀਆਂ ਨੇ, ਸੇਫ ਹੈ, ਸੁਰੱਖਿਅਤ ਹੈ, ਵਾਸਟ ਪਾਰਟ ਆਫ ਮੁੰਬਈ, ਓਬਵੀਅਸਲੀ ਚੈਲੰਜਸ ਉੱਥੇ ਵੀ ਹੈਗੇ ਨੇ। ਔਰ ਬੰਬੇ ਦੇ ਵਿੱਚ ਜਦ ਤੁਸੀਂ ਜੇ ਚਾਹੋ ਤੇ ਜਦੋਂ ਆਹ ਮਹਾਰਾਸ਼ਟਰਾ ਦੇ ਵਿੱਚ ਸਾਡੇ ਖਾਸ ਕਰ ਜੇ ਮੈਂ ਹਜ਼ੂਰ ਸਾਹਿਬ ਦੀ ਗੱਲ ਕਰਾਂ ਨਾਂਦੇੜ, ਦੈਟ ਇਜ਼ ਆਲਸੋ ਇਨ ਮਹਾਰਾਸ਼ਟਰਾ, ਔਰ ਜੇ ਵਿਜ਼ਿਟ ਕਰਨਾ ਤਾਂ ਬਿਲਕੁਲ ਤੁਸੀਂ ਹਜ਼ੂਰ ਸਾਹਿਬ ਵਿਜ਼ਿਟ ਕਰੋ। ਔਰ ਹੋਰ ਬਹੁਤ ਸਾਰੇ ਐਸੇ ਖੂਬਸੂਰਤ ਸ਼ਹਿਰ ਨੇ ਮਹਾਰਾਸ਼ਟਰਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਿਊਟੀ ਵੀ ਹੈ, ਤੁਸੀਂ ਉਹ ਵੀ ਵਿਜ਼ਿਟ ਕਰ ਸਕਦੇ ਹੋ। ਅਗਲੀ ਸਟੇਟ ਦਾ ਨਾਮ ਲਓ।
ਗੁਜਰਾਤ ਸਰ।
ਗੁਜਰਾਤ ਦੇ ਵਿੱਚ ਜਿਹੜੀ ਜੇ ਤਾਂ ਅਸੀਂ ਦੇਖਣਾ ਹੈ ਕਿ ਮਹਾਤਮਾ ਗਾਂਧੀ ਜੀ ਆਖਿਰਕਾਰ, ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਬਹੁਤ ਸਾਰੇ ਨਹੀਂ ਵੀ ਪਸੰਦ ਕਰਦੇ, ਲੇਕਿਨ ਉਹਨਾਂ ਦੀ ਹੋਮ ਸਟੇਟ ਗੁਜਰਾਤ ਦੇ ਵਿੱਚ ਜਾ ਕੇ ਜੇ ਅਸੀਂ ਦੇਖੀਏ ਕਿ ਯੈਸ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੀਸਫੁਲ ਤਰੀਕੇ ਦੇ ਨਾਲ ਆਪਣੀ ਲਾਈਫ ਲੀਡ ਕੀਤੀ ਔਰ ਇੱਕ ਪੀਸਫੁਲ ਰੈਵੋਲਿਊਸ਼ਨ ਲਿਆ ਕੇ, ਹਾਂ ਅਸੀਂ ਡੈਫੀਨੇਟਲੀ, ਕੋਈ ਕ੍ਰੈਡਿਟ ਮਹਾਤਮਾ ਗਾਂਧੀ ਜੀ ਨੂੰ ਦੇਵੇਗਾ, ਕੋਈ ਕਹੇਗਾ ਕਿ ਨਹੀਂ ਜੀ ਨਹੀਂ, ਬਾਕੀ ਜਿਹੜੀ ਮੂਵਮੈਂਟ ਸੀਗੀ ਉਹਨੂੰ ਵੀ ਕ੍ਰੈਡਿਟ ਇਕੁਅਲੀ ਮਿਲਣਾ ਚਾਹੀਦਾ ਜਾਂ ਜ਼ਿਆਦਾ ਮਿਲਣਾ ਚਾਹੀਦਾ, ਲੇਕਿਨ ਐਟਲੀਸਟ ਉਹ ਪੀਸਫੁਲ ਮੂਵਮੈਂਟ ਸੀ ਕੀ ਆਖਿਰਕਾਰ, ਹਾਊ ਡਿਡ ਹੀ ਲੀਡ ਸੱਚ ਅ ਪੀਸਫੁਲ ਮੂਵਮੈਂਟ। ਇਹਦੇ ਚ ਤਾਂ ਕੋਈ ਦੋ ਰਾਏ ਨਹੀਂ ਕਿ ਯੈਸ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਹਿੱਲ ਗਏ ਸੀਗੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਹੋਇਆ ਕੀ। ਬਹੁਤ ਕੁਝ ਅਸੀਂ ਕਹਿ ਸਕਦੇ ਹਾਂ, ਨੋਬੈਲ ਪ੍ਰਾਈਜ਼ ਉਹਨਾਂ ਨੂੰ ਨਹੀਂ ਦੇਣ ਦੇ ਕਾਰਨ 1948 ਦੇ ਵਿੱਚ ਹੀ ਵਾਜ ਮਰਡਰਡ, ਤੇ 1948 ਦੇ ਵਿੱਚ ਨੋਬੈਲ ਪ੍ਰਾਈਜ਼ ਕਮੇਟੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਨੋਬੈਲ ਪ੍ਰਾਈਜ਼ ਨਹੀਂ ਦੇਣਾ, ਕਿਉਂਕਿ ਸਾਡੇ ਕੋਲ ਬੜੀ ਵੱਡੀ ਗਲਤੀ ਹੋ ਗਈ ਕਿ ਅਸੀਂ ਮਹਾਤਮਾ ਗਾਂਧੀ ਜੀ ਨੂੰ ਅਸੀਂ ਨਹੀਂ ਦਿੱਤਾ। ਔਰ ਉਹਨਾਂ ਤੋਂ ਇੰਸਪਾਇਰ ਹੋ ਕੇ ਬਰਾਕ ਓਬਾਮਾ ਤੋਂ ਲੈ ਕੇ, ਮਾਰਟਿਨ ਲੂਥਰ ਕਿੰਗ ਤੋਂ ਲੈ ਕੇ, ਨੈਲਸਨ ਮੰਡੇਲਾ ਤੋਂ ਲੈ ਕੇ, ਠੀਕ ਹੈ, ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਹੀਰੋਜ਼ ਨੇ, ਲੇਕਿਨ ਉਹ ਆਖਿਰ ਉਹ ਸ਼ਖਸ ਕਿੱਦਾਂ ਕਰ ਗਿਆ ਇਹ ਤੁਹਾਨੂੰ ਗੁਜਰਾਤ ਚ ਮਿਲੇਗਾ। ਹਾਂਜੀ, ਅਗਲੀ ਸਟੇਟ ਦਾ ਨਾਮ ਲਓ।
ਹਿਮਾਚਲ ਸਰ। ਹਿਮਾਚਲ ਪ੍ਰਦੇਸ਼।
ਓਹੋ, ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਤੁਸੀਂ ਧਰਮਸ਼ਾਲਾ ਤੋਂ ਲੈ ਕੇ, ਮਕਲੋੜਗੰਜ ਤੋਂ ਲੈ ਕੇ, ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਬਿਊਟੀ ਹੈ ਤੁਹਾਨੂੰ ਇੱਥੇ, ਅਸੀਂ ਸੋਚਦੇ ਹਾਂ ਵੀ ਕੈਨੇਡਾ ਦੇ ਵਿੱਚ ਅਸੀਂ ਐਲਪਸ ਚਲ ਜਾਵਾਂਗੇ, ਅਸੀਂ ਕੈਨੇਡਾ ਦੇ ਵਿੱਚ ਅਸੀਂ ਬੈਂਫ ਚਲੇ ਜਾਵਾਂਗੇ ਕੈਲਗਰੀ ਦੇ ਕੋਲ, ਲੇਕਿਨ ਜੋ ਤੁਹਾਨੂੰ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ, ਜੰਮੂ ਕਸ਼ਮੀਰ ਦੀ ਬਿਊਟੀ ਤਾਂ ਜਗ ਜ਼ਾਹਿਰ ਹੈ, ਪਰ ਜੇ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚਲੇ ਜਾਓ ਤੇ ਕਮਾਲ ਦੀ ਬਿਊਟੀ ਹੈ, ਕਮਾਲ ਦੀ ਸ਼ਾਂਤੀ ਤੁਹਾਨੂੰ ਉੱਥੇ ਮਿਲੇਗੀ, ਉੱਥੇ ਦੇ ਪਹਾੜਾਂ ਦੇ ਵਿੱਚ, ਉੱਥੇ ਦੇ ਨੇਚਰ ਦੇ ਵਿੱਚ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਆਈ ਟ੍ਰੈਵਲਡ, ਮੈਂ ਸ਼ਹਿਰ ਤੇ ਤਕਰੀਬਨ ਹਿਮਾਚਲ ਪ੍ਰਦੇਸ਼ ਦਾ ਐਸਾ ਕੋਈ ਸ਼ਹਿਰ ਨਹੀਂ ਹੈ ਜਿਹੜਾ ਮੈਂ ਟ੍ਰੈਵਲ ਨਾ ਕੀਤਾ ਹੋਵੇ, ਲੇਕਿਨ ਸ਼ਹਿਰਾਂ ਦੇ ਨਾਲ ਨਾਲ ਜਿਹੜੇ ਪਿੰਡ ਹੈਗੇ ਆ, ਕਿਉਂਕਿ ਮੈਂ ਬਹੁਤ ਸਾਲ ਤਕਰੀਬਨ 8-10 ਸਾਲ ਲਗਾਤਾਰ ਸਕੂਲ ਵੱਲੋਂ 10-10 ਦਿਨ 15-15 ਦਿਨ ਟ੍ਰੈਕਿੰਗ ਤੇ ਵੀ ਜਾਂਦਾ ਰਿਹਾ, ਫਿਰ ਇਕੱਲਾ, ਫਿਰ ਇਹ ਨੀ ਵੀ ਅਸੀਂ ਕੁੱਲੂ ਚਲੇ ਜਾਣਾ, ਕੁੱਲੂ ਦਾ ਦੁਸਹਿਰਾ ਦੇਖਣਾ, ਜਾਂ ਅਸੀਂ ਮਨਾਲੀ ਚਲੇ ਜਾਣਾ, ਜਾਂ ਅਸੀਂ ਮਨੀਕਰਨ ਸਾਹਿਬ, ਸਾਡਾ ਉੱਥੇ ਗੁਰਦੁਆਰਾ ਸਾਹਿਬ ਹੈ ਮਨੀਕਰਨ ਸਾਹਿਬ, ਤੇ ਜਾਂ ਅਸੀਂ ਉੱਥੇ ਚਲੇ ਜਾਣਾ, ਫਿਰ ਪਿੰਡਾਂ ਦੇ ਪਿੰਡ ਵੀ, ਚਲੋ ਕੁੱਲੂ ਤੋਂ ਅੱਗੇ ਇੱਥੇ ਰਾਮਪੁਰ ਚਲੋ, ਰਾਮਪੁਰ ਤੋਂ ਭੁੰਤਰ ਜਾਓ, ਸੋ ਪਿੰਡਾਂ ਦੇ ਪਿੰਡ ਉੱਥੇ ਟ੍ਰੈਕਿੰਗ ਕਰੋ, ਦੇਖੋ ਕਿਆ ਨਜ਼ਾਰਾ ਹੈ। ਅਗਲੀ ਸਟੇਟ ਦਾ ਨਾਮ ਲਓ। ਔਰ ਮੈਂ ਉੱਥੇ ਬਹੁਤ ਪੜ੍ਹਿਆ ਵੀ, ਕਸੌਲੀ ਜਿਹੜੀ ਹੈ, ਮੈਂ ਹਿਮਾਚਲ ਪੜ੍ਹਿਆ ਵੀ, ਕਸੌਲੀ ਉੱਥੇ ਸੇਂਟ ਮੇਰੀਜ਼ ਹੈ, ਸੋ ਉੱਥੇ ਆਈ ਹੈਵ ਸਟੱਡੀਡ ਦੇਅਰ ਐਸ ਵੈਲ। ਮੈਂ ਉੱਥੇ ਦਾ ਇੱਕ ਪਿੰਡ ਹੈਗਾ ਜੁੱਬੜ, ਜੁੱਬੜ ਪਿੰਡ ਨਹੀਂ ਕਹਿ ਸਕਦੇ, ਪਿੰਡ ਹੈਗਾ ਜੁੱਬੜ, ਤੇ ਮੈਂ ਉੱਥੇ ਰਿਹਾ ਵੀ, ਉੱਥੇ ਗੜਖਲਾ ਨਾਲ ਜਿੱਥੇ, ਤੇ ਉੱਥੇ ਪਿੰਡ ਚ ਮੈਂ ਰਿਹਾ, ਮੇਰਾ ਬਚਪਨ ਉੱਥੇ ਵੀ ਸੀ ਕਾਫੀ ਦੇਰ। ਹਾਂਜੀ, ਗੋ ਹੈਡ, ਅਗਲੀ ਸਟੇਟ ਦਾ ਨਾਮ।
ਵੈਸਟ ਬੰਗਾਲ ਸਰ।
ਬੰਗਾਲ ਦੀ ਜਿਹੜੀ ਸਭ ਤੋਂ ਵੱਡੀ ਬਿਊਟੀ ਆ ਉਹ ਇਹ ਹੈਗੀ ਆ ਕਿ ਉੱਥੇ ਹਿੰਦੂ ਮੁਸਲਿਮ ਕਿਸ ਤਰੀਕੇ ਦੇ ਨਾਲ ਇਕੱਠੇ ਰਹਿੰਦੇ ਆ। ਅਸੀਂ ਜਦੋਂ ਕੋਈ ਵਾਇਲੈਂਸ ਹੋ ਜਾਂਦੀ ਹੈ, ਕਿਉਂਕਿ ਮੇਰਾ ਕਾਲਜ ਦਾ ਸਭ ਤੋਂ ਕਰੀਬੀ ਦੋਸਤ, ਜਦ ਮੈਂ ਕਾਲਜ ਗਿਆ ਤੇ 350 ਦਾ ਬੈਚ ਹੁੰਦਾ ਹੈ ਇੱਕ ਸਾਲ ਦਾ, ਸਾਡੇ ਬੈਚ ਦੇ 350 ਦੇ ਬੱਚਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਸਟੂਡੈਂਟ ਮਿਲਿਆ ਸੀ, ਦੋ ਹੀ ਜਣੇ ਪਹੁੰਚੇ ਸੀ, ਉਹਦਾ ਨਾਂ ਹੈ ਦੇਵਰਾਜ ਕਰਮਾਕਰ। ਸੋ ਉਹਦੇ ਨਾਲ ਰਹਿ ਕੇ ਮੈਂ ਬੰਗਾਲੀ ਸਿੱਖ ਤਾਂ ਨਹੀਂ ਪਾਇਆ, ਪਰ ਜਦੋਂ ਆਪਣੇ ਸੀਨੀਅਰਸ ਨਾਲ ਜਾਂ ਆਪਣੇ ਫਰੈਂਡਸ ਨਾਲ ਬੰਗਾਲੀ ਚ ਗੱਲ ਕਰਦਾ ਸੀ, ਤਾਂ ਮੈਂ ਕਹਿੰਦਾ ਸੀ ਦੇਵਰਾਜ ਮੈਨੂੰ ਤੇਰੀ ਬੰਗਾਲੀ ਸਾਰੀ ਸਮਝ ਆ ਰਹੀ ਹੈ। ਔਰ ਉਹਦੇ ਕੋਲੋਂ ਮੈਂ ਬੜਾ ਕੁਛ ਜਾਣਿਆ ਬੰਗਾਲ ਦੇ ਕਲਚਰ ਦੇ ਬਾਰੇ ਔਰ ਬੰਗਾਲ ਦੇ ਬਾਰੇ, ਔਰ ਇਹ ਵੀ ਜਾਣਿਆ ਕਿ ਉੱਥੇ ਲੋਕ ਪੜ੍ਹਾਈ ਨੂੰ ਬਹੁਤ ਇੰਪੋਰਟੈਂਸ ਦਿੰਦੇ ਆ, ਬਾਹਰ ਆਉਣ ਦੇ ਵਿੱਚ ਉਹਨਾਂ ਦਾ ਸ਼ੌਕ ਬਿਲਕੁਲ ਨਹੀਂ ਹੈ। ਉਹ ਕਹਿੰਦਾ ਜੀ ਸਾਰੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਆ, ਫਰੈਂਡਸ ਆ, ਬੜੀਆਂ ਬੜੀਆਂ ਪੋਜੀਸ਼ਨ ਦੇ ਉੱਤੇ ਦਿੱਲੀ ਦੇ ਵਿੱਚ, ਬੰਗਾਲ ਦੇ ਵਿੱਚ, ਬੈਂਗਲੋਰ ਦੇ ਵਿੱਚ, ਔਰ ਸਾਊਥ ਇੰਡੀਆ, ਨਾਰਥ ਇੰਡੀਆ ਘੱਟ ਆਉਂਦੇ, ਪਰ ਉਹ ਜ਼ਿਆਦਾ ਆਪਣੇ ਬੰਗਾਲ ਜਾਂ ਉੱਧਰ ਰਹਿੰਦੇ ਆ। ਔਰ ਉਹਨਾਂ ਦਾ ਫੋਕਸ, ਮੈਂ ਬਲਕਿ ਉਹਨੂੰ ਕਈ ਵਾਰ ਮਜ਼ਾਕ ਵੀ ਕਰਦਾ ਸੀ, ਉਹਨੇ ਕਹਿਣਾ ਵੀ ਉਹ ਮੇਰੀ ਕਜ਼ਨ ਆ, ਉਹ ਪੜ੍ਹੀ ਜਾ ਰਹੀ ਹੈ। ਮੈਂ ਕਿਹਾ ਯਾਰ ਉਹ ਤੇਰੀ ਸਿਸਟਰ ਨੇ ਵਿਆਹ ਨਹੀਂ ਕਰਾਉਣਾ, ਮਤਲਬ 35 ਸਾਲ ਦੇ ਹੋ ਕਿ ਤੁਸੀਂ ਹਜੇ, ਉਹ ਕਹਿੰਦਾ ਉਹਨੇ ਮੈਨੂੰ ਕਹਿਣਾ ਖੁਸ਼ਖਬਰੀ, ਮੇਰੀ ਸਿਸਟਰ ਕੋਈ ਇੱਕ ਹੋਰ ਮਿਲ ਗਈ ਪੜ੍ਹਾਈ। ਮੈਂ ਕਿਹਾ 35 ਸਾਲ ਦੀ ਉਮਰ, ਮਤਲਬ ਸਾਡੇ ਲਈ ਤਾਂ ਬਹੁਤ ਅਦਬ ਸਤਿਕਾਰ ਨਾਲ ਬੋਲ ਰਿਹਾ, ਸਾਡੇ ਲਈ ਤਾਂ ਪੰਜਾਬੀ ਨੇ ਇਹ ਹੁੰਦਾ ਵੀ ਡਿਗਰੀ ਕੀਤੀ ਤਾਂ ਬਾਹਰਲੀ ਕੁੜੀ ਨਾਲ ਬਸ ਵਿਆਹ, ਸਾਡੇ ਤਾਂ ਪੇਰੈਂਟਸ ਨੇ ਪਹਿਲਾਂ ਹੀ ਸੈਟਿੰਗ ਕੀਤੀ ਹੁੰਦੀ ਆ ਵੀ ਭਾਈ ਉਹਦੇ ਵੀ ਇੰਨੇ ਡਿਗਰੀ ਕਰਕੇ ਆਉਣਾ ਤੇ ਇਹਨੂੰ ਅਮਰੀਕਾ ਵੀ ਰਿਸ਼ਤਾ ਆਇਆ ਹੋਇਆ, ਕੈਨੇਡਾ ਵੀ ਆਇਆ, ਅੱਛਾ ਇੱਕੋ ਮਲੇਸ਼ੀਆ ਵੀ ਆਇਆ ਹੋਇਆ। ਉਹਨੂੰ ਕਹਿਣਾ ਨਹੀਂ ਨਹੀਂ ਇੱਥੇ ਪੇਰੈਂਟਸ ਜਾ ਸਕਦੇ ਆ ਕੈਨੇਡਾ ਅਮਰੀਕਾ, ਇਹ ਠੀਕ ਆ ਇੱਦਾਂ ਕਰ ਲਓ। ਮਤਲਬ ਸਾਡੇ ਤਾਂ ਇਹ ਵੀ ਡਿਗਰੀ ਕਰਕੇ ਬਾਅਦ ਦੇ ਵਿੱਚ ਕੋਈ ਕੋਈ ਮਾਸਟਰਸ ਕਰਦਾ, ਮੈਂ ਕਿਹਾ ਤੁਹਾਡੇ 35 ਸਾਲ ਦੇ ਵੀ ਪੜ੍ਹੀ ਜਾਂਦੀ ਤੇਰੀ ਸਿਸਟਰ, ਮਤਲਬ ਇਹ ਸਿਲਸਿਲਾ ਕੀ ਹੈ ਤੁਹਾਡਾ? ਸੋ ਉੱਥੇ ਕਿਉਂਕਿ 4 ਸਾਲ ਇਕੱਠੇ ਰਹਿਣਾ, ਉੱਠਣਾ ਬੈਠਣਾ ਖਾਣਾ, ਸੋ ਬੜਾ ਕੁਛ ਉਹਦੇ ਤੋਂ ਮੈਂ ਪੁੱਛਦੇ ਰਹਿਣਾ ਵੀ ਬੰਗਾਲ ਚ ਕਿੱਦਾਂ ਆ, ਕੀ ਗੱਲਬਾਤ। ਔਰ ਉਹ ਮੈਂ ਇੱਕ ਡਿਫਰੈਂਟ ਸਾਡੇ ਲਈ ਸਾਰੀਆਂ ਚੀਜ਼ਾਂ ਬੜੀਆਂ ਡਿਫਰੈਂਟ ਸੀਗੀਆਂ। ਕਦੇ ਮਤਲਬ ਉਹਨੇ ਕਦੇ ਉੱਚੀ ਆਵਾਜ਼ ਕਿਸੇ ਨਾਲ ਗੱਲ ਨਹੀਂ ਕਰਨੀ, ਲੜਾਈ ਦਾ ਤਾਂ ਇਹਨਾਂ ਦਾ ਮਤਲਬ ਹੀ ਬਹੁਤ ਘੱਟ ਹੈ। ਅਸੀਂ ਆ ਜਿਹੜੀਆਂ ਸੁਣਦੇ ਰਹਿੰਦੇ ਗੱਲਾਂ ਕਦੇ ਕਦੇ ਬੰਗਾਲ ਜਾਂ ਉੱਥੇ ਕੈਲਕਟਾ, ਸੋ ਉੱਥੇ ਦਾ ਆਪਣਾ ਇੱਕ। ਔਰ ਬਾਕੀ ਤੁਹਾਨੂੰ ਪਤਾ ਹੀ ਆ ਦੁਰਗਾ ਪੂਜਾ ਦੇ ਸਮੇਂ ਉੱਥੇ ਬੜਾ ਉਹਨਾਂ ਦਾ ਸਿਸਟਮ ਡਿਫਰੈਂਟ ਹੁੰਦਾ। ਸੋ ਉਹਨਾਂ ਦੀ ਇਕੱਲੀ ਬੋਲੀ ਨੀ, ਬੜੀ ਮਿੱਠੀ ਬੋਲੀ ਤਾਂ ਹੈ ਹੀ, ਬੜੀ ਮਿੱਠੀ ਬੰਗਾਲੀ, ਬੰਗਾਲੀ ਲੋਕ ਵੀ, ਕਿਉਂਕਿ ਉਹਦੇ ਬਹੁਤ ਸਾਰੇ ਮੇਰੇ ਫਰੈਂਡ ਸਾਡੇ ਕੋਲ ਆਉਂਦੇ ਬੈਠਣੇ, ਸੀਨੀਅਰ ਜੂਨੀਅਰ ਬੰਗਾਲ ਤੋਂ ਬੜੇ ਸਾਡੇ ਕਾਲਜ ਪੜ੍ਹਦੇ ਸੀਗੇ। ਸੋ ਜਦ ਇਹਨਾਂ ਨੇ ਬੰਗਾਲੀਆਂ ਨੇ ਆਪਸ ਇਕੱਠੇ ਬੈਠਣਾ ਤੇ ਮੈਂ ਕਹਿੰਦਾ ਯਾਰ ਇਹਨਾਂ ਦੀ, ਅਸੀਂ ਤਾਂ ਜੇ ਨਾਰਮਲ ਵੀ ਗੱਲ ਕਰਦੇ ਹੋਈਏ ਤਾਂ ਕਈ ਵਾਰ ਇਹ ਲੱਗ ਜਾਂਦਾ ਬੰਦੇ ਨੂੰ ਕਿ ਇਹ ਲੜਦੇ ਪਏ ਨੇ, ਇਹ ਤਾਂ ਮਤਲਬ ਉੱਚੀ ਆਵਾਜ਼ ਹੀ ਨਹੀਂ ਇਹਨਾਂ ਲੋਕਾਂ ਦੀ। ਔਰ ਗੱਲਾਂ ਇਹਨਾਂ ਦੀਆਂ ਹੋਰ ਨੇ ਪੜ੍ਹਾਈ ਤੋਂ ਇਲਾਵਾ, ਜਿੱਦਾਂ ਇੱਕ ਬਿਹਾਰੀ ਹੈ, ਬਿਹਾਰੀ ਨੂੰ ਪੁੱਛ ਲਓ IAS ਦੀ ਤਿਆਰੀ ਚ ਲੱਗਾ ਰਹੇਗਾ। ਬਿਹਾਰ ਦਾ ਤੁਸੀਂ ਨਾਮ ਲੈ ਲਿਆ, ਬਿਹਾਰ ਦੇ ਵਿੱਚ ਜਾਣਾ ਬੋਧ ਗਿਆ ਜਾਓ, ਫਿਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਉਹ ਜਾ ਕੇ ਦੇਖੋ, ਔਰ ਬੋਧ ਗਿਆ ਨੂੰ ਉੱਥੇ ਜਿਹੜਾ ਮਹਾਬੋਧੀ ਟੈਂਪਲ ਹੈ ਉਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਵੀ ਉਹਨੂੰ ਡਿਕਲੇਅਰ ਕੀਤਾ ਗਿਆ ਹੈਗਾ। ਸੋ ਉੱਥੇ ਬੁੱਧਾ ਜੀ ਨੇ ਮੈਡੀਟੇਸ਼ਨ ਕਿੱਦਾਂ ਕੀਤੀ, ਇਨਲਾਈਟਮੈਂਟ ਕਿਸ ਤਰ੍ਹਾਂ ਉਹਨਾਂ ਨੂੰ ਮਿਲੀ, ਐਂਡ ਉਹ ਇੱਕ ਬੜੀ ਕਾਮ ਸੈਟਿੰਗ ਪ੍ਰੋਵਾਈਡ ਕਰਦਾ ਹੈ ਮੈਡੀਟੇਸ਼ਨ ਵਾਸਤੇ ਤੇ ਲਾਈਫ ਦੇ ਉੱਤੇ ਜੇ ਅਸੀਂ ਰਿਫਲੈਕਟ ਕਰਨਾ ਹੈ, ਠੀਕ ਹੈ ਨੀ, ਉਹਦੇ ਵਾਸਤੇ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਮਿਲ ਸਕਦੀਆਂ ਬਿਹਾਰ ਦੇ ਵਿੱਚ। ਔਰ ਬਰਦਾ ਦਾ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ, ਖੈਰ ਰੈਪਅਪ ਕਰਦੇ ਹਾਂ ਜੀ, ਸਮੇਂ ਇਜਾਜ਼ਤ ਨਹੀਂ ਦੇ ਰਿਹਾ, ਬਸ ਨਹੀਂ ਗੱਲ ਕਰਕੇ ਰੈਪਅਪ ਕਰ ਸਕਦਾ ਹੈ। ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਨਾਮ ਵੀ ਨਹੀਂ, ਆਪਣੇ ਤਵਾਂਗ ਦਾ ਨਾਮ ਸੁਣਿਆ? ਤਵਾਂਗ ਕਹਾਂ ਪਰ ਹੈ? ਤਵਾਂਗ
ਇੰਡੀਆ ਚਾਈਨਾ ਬਾਰਡਰ ਕੇ ਪਾਸ ਹੈ ਸਰ। ਤਵਾਂਗ
ਆਪ ਠੀਕ ਪਹੁੰਚ ਗਏ, ਇੰਡੀਆ ਚਾਈਨਾ ਬਾਰਡਰ ਕੇ ਪਾਸ ਹੈ, ਅਰੁਣਾਚਲ ਪ੍ਰਦੇਸ਼ ਚ ਗਿਆ, ਠੀਕ ਹੈ।
ਹਾਂਜੀ,
ਇਟ ਹੈਜ਼ ਬਿਊਟੀਫੁਲ ਬ੍ਰੈਥ ਟੇਕਿੰਗ ਲੈਂਡਸਕੇਪਸ, ਔਰ ਉੱਥੇ ਬੁੱਧਿਸਟ ਟ੍ਰੈਡੀਸ਼ਨਸ ਜਿਹੜੀਆਂ ਨਾ ਤਵਾਂਗ ਦੇ ਵਿੱਚ ਜ਼ਬਰਦਸਤ ਨੇ। ਔਰ ਤੁਸੀਂ ਬਿਲਕੁਲ ਠੀਕ ਕਹਿ ਗਏ ਹੋ, ਇੰਡੀਆ ਚਾਈਨਾ ਬਾਰਡਰ ਜਿਹੜੇ ਈਸਟਰਨ ਹਿਮਾਲਿਆਸ ਨੇ ਨਾ ਉੱਥੇ ਹੈ, ਉੱਥੇ 10,000 ਫੁੱਟ ਦੀ ਉਚਾਈ ਹੈ, ਉੱਥੇ ਜਾਓ ਤੁਸੀਂ। ਆਂਧਰਾ ਪ੍ਰਦੇਸ਼ ਦਾ ਤੁਸੀਂ ਨਾਮ ਨਹੀਂ ਲਿਆ, ਆਂਧਰਾ ਪ੍ਰਦੇਸ਼ ਮੈਂ ਬੜੇ ਬੜਾ ਵਿਜ਼ਿਟ ਕੀਤਾ, ਕਾਫੀ ਘੁੰਮਿਆ ਹੈਗਾ। ਆਂਧਰਾ ਪ੍ਰਦੇਸ਼ ਚ ਆਓ, ਦੇਖੋ ਤੁਸੀਂ ਰਿਸ਼ੀਕੋਂਡਾ ਬੀਚ, ਔਰ ਆਂਧਰਾ ਪ੍ਰਦੇਸ਼ ਦੀ ਅਲੱਗ, ਲੋਕ ਬੜੇ ਸਿੰਪਲ ਨੇ, ਸਾਦਾ ਨੇ, ਬਹੁਤ ਸਿੰਪਲ ਔਰ ਸਾਦਾ ਲੋਕ ਨੇ। ਤੁਸੀਂ ਕੂਰਗ ਜਾਓ, ਕਰਨਾਟਕਾ ਚਲੇ ਜਾਓ, ਕਰਨਾਟਕਾ ਦੇ ਵਿੱਚ ਮੈਂ ਪੜ੍ਹਿਆ 4 ਸਾਲ ਤੇ, ਉੱਥੇ ਜਾ ਕੇ ਦੇਖਣ ਵਾਲੀਆਂ ਚੀਜ਼ਾਂ ਨੇ ਉੱਥੇ ਤੁਸੀਂ। ਔਰ ਕੂਰਗ ਨੂੰ ਨਾ ਸਕਾਟਲੈਂਡ ਆਫ ਇੰਡੀਆ ਕਿਹਾ ਜਾਂਦਾ ਹੈ, ਸੋ ਉੱਥੇ ਦੀਆਂ ਜਿਹੜੀਆਂ ਪਹਾੜੀਆਂ ਨੇ, ਫੋਰੈਸਟ ਨੇ, ਉੱਥੇ ਦੀ ਮਤਲਬ ਜੋ ਹਵਾ ਦੇ ਵਿੱਚ ਖੁਸ਼ਬੂ ਤੁਹਾਨੂੰ ਮਿਲੇਗੀ, ਦੇਰ ਲੋਟ ਆਫ ਵਾਈਲਡ ਲਾਈਫ ਸੈਂਚੁਰੀਜ਼ ਐਸ ਵੈਲ, ਜਾ ਕੇ ਚਾਹੇ ਤੁਸੀਂ ਟ੍ਰੈਕਿੰਗ ਕਰ ਲਓ, ਵੈਸੇ ਘੁੰਮਣ ਚਲੇ ਜਾਓ ਤੁਸੀਂ। ਇੱਕ ਬਹੁਤ ਹੀ ਖੂਬਸੂਰਤ ਸਟੇਟ ਹੈ, ਉਹਦਾ ਨਾਮ ਨੀ ਤੁਸੀਂ ਲਿਆ, ਦੈਟ ਇਜ਼ ਕੇਰਲਾ। ਤੁਹਾਨੂੰ ਘੱਟੋ ਘੱਟ ਮਤਲਬ ਜਿਹੜੀ ਉੱਥੇ, ਔਰ ਕੇਰਲਾ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੁਸੀਂ ਆਲਰੇਡੀ ਸੁਣੀਆਂ ਹੋਣੀਆਂ, ਮੈਂ ਤੁਹਾਨੂੰ ਦੱਸਦਾ ਨਾਮ, ਵਰਕਲਾ ਜਾਓ ਕੇਰਲਾ ਦੇ ਵਿੱਚ, ਉੱਥੇ ਅੱਜ ਕੱਲ ਤੇ ਬਿਜ਼ਨਸ ਵੀ ਬਣ ਗਿਆ, ਪਰ ਹਜੇ ਵੀ ਓਨਾ ਕਮਰਸ਼ਲਾਈਜ਼ ਨਹੀਂ ਹੋਇਆ ਜਿਹੜਾ ਆਯੁਰਵੈਦਿਕ ਫੈਸਿਲਿਟੀਜ਼ ਔਰ ਸਪਾਸ ਬਣੇ ਉੱਥੇ, ਆਯੁਰਵੈਦਿਕ ਸਪਾ ਜਾਂ ਫੈਸਿਲਿਟੀਜ਼ ਨੇ, ਉੱਥੇ ਜਾਓ। ਸੋ ਇੰਡੀਆ ਹੈਜ਼ ਸੋ ਮੱਚ ਟੂ ਆਫਰ, ਠੀਕ ਹੈ। ਤੇ ਮੈਂ ਇਹ ਜ਼ਰੂਰ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਅਸੀਂ ਇੰਡੀਆ ਜਾਂਦੇ ਹਾਂ, ਆਪਕੇ ਉੱਤਰਾਖੰਡ ਚਲੇ ਜਾਓ ਤੁਸੀਂ, ਅਲਮੋਰਾ ਤਾਂ ਤੁਸੀਂ ਸੁਣਿਆ ਹੋਣਾ, ਉੱਤਰਾਖੰਡ?
ਹਾਂਜੀ ਸਰ, ਉੱਤਰਾਖੰਡ ਮੈਂ ਹੀ ਹੈ। ਹਾਂਜੀ,
ਉੱਤਰਾਖੰਡ ਚ ਰਿਸ਼ੀਕੇਸ਼ ਦਾ ਬੜਾ ਚਰਚਾ ਹੁੰਦੀ ਹੈ, ਨੋ ਡਾਊਟ। ਰਿਸ਼ੀਕੇਸ਼ ਜਿਹੜਾ ਨਾ, ਇਹਨੂੰ ਯੋਗਾ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ ਹੈ, ਠੀਕ ਹੈ, ਕਿਉਂਕਿ ਇਟਸ ਔਨ ਦਾ, ਰਿਸ਼ੀਕੇਸ਼ ਇਜ਼ ਔਨ ਦਾ ਫੁੱਟਹਿਲਸ ਆਫ ਹਿਮਾਲਿਆਸ, ਆਪਣੀ ਗੰਗਾ ਨਦੀ, ਔਰ ਬਹੁਤ ਸਾਰਾ ਇਹਦਾ ਇਤਿਹਾਸ ਆ ਰਿਸ਼ੀਕੇਸ਼ ਦਾ। ਲੇਕਿਨ ਰਿਸ਼ੀਕੇਸ਼ ਜ਼ਰੂਰ ਜਾਓ ਦੇਖੋ, ਲੇਕਿਨ ਉਹਦੇ ਨਾਲ ਨਾਲ ਅਲਮੋਰਾ ਉੱਤਰਾਖੰਡ ਦੇ ਵਿੱਚ, ਉੱਧਰ ਜਾਓ। ਇੱਥੇ ਮਤਲਬ ਕਿ ਜਦ ਤੁਸੀਂ ਇੱਥੇ ਜਾਓਗੇ, ਫਰੈਸ਼ ਹਵਾ, ਨੇਚਰ, ਕੁਦਰਤ, ਉਹ ਕਿਆ ਬਾਤ ਹੈ। ਐਨੀਵੇਜ਼, ਫਿਰ ਕਿਸੇ ਦਿਨ ਇਹ ਜਿਹੜੀ ਚਰਚਾ ਉਹ ਜਾਰੀ ਰੱਖਾਂਗੇ। ਔਰ ਜੋ ਇਹ ਗੱਲ ਹੈ ਕਿ ਆਖਿਰਕਾਰ ਅਸੀਂ, ਸਤਵੰਤ ਸਿੰਘ ਜੀ ਨੇ ਵੈਸੇ ਗੱਲ ਨਿਬੇੜ ਦਿੱਤੀ ਆ ਕਿ ਅਸੀਂ ਸਾਰੇ ਤਾਂ ਇੱਥੇ ਸਤਵੰਤ ਸਿੰਘ ਜੀ ਕਹਿੰਦੇ ਕਿ ਪੈਸੇ ਲੱਭਣ ਆਏ ਹੋਏ ਆ, ਵੀ ਪੈਸੇ ਮਿਲ ਜਾਣ ਸਾਨੂੰ, ਸਾਡੇ ਟਰੱਕ ਵਾਲੇ 17 ਘੰਟੇ ਰੱਖ ਲੈਣ ਤਾਂ ਵੀ ਠੀਕ ਹੈ। ਔਰ ਇਹ ਲੋਕ ਸਾਰਾ ਜਿਹੜਾ ਵਰਲਡ ਹੈ ਉੱਥੇ ਨੇਚਰ, ਕੁਦਰਤ ਦੇ ਨਾਲ ਜੁੜਨ ਜਾਂਦਾ ਹੈ, ਪੀਸ ਲੱਭਣ ਜਾਂਦਾ ਹੈ। ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਸਤਿ ਸ੍ਰੀ ਅਕਾਲ ਜੀ। ਤੁਹਾਡਾ ਟੋਪਿਕ ਬੜਾ ਵਧੀਆ ਜੀ, ਔਰ ਜਿਹੜੀ ਸਤਵੰਤ ਸਿੰਘ ਹੋਣੀ ਗੱਲ ਕਹੀ ਕਿ ਬਸ ਇੱਕੋ ਚੀਜ਼ ਆ ਜੀ, ਰੈਗੂਲੇਸ਼ਨ, ਰੂਲ ਐਂਡ ਰੈਗੂਲੇਸ਼ਨ, ਉਹ ਹੀ ਆਪਣੇ ਹੈ ਨੀ ਤੇ ਇਨਸਾਨ ਜਿੱਥੇ ਕੋਈ ਵੀ ਨੀ ਮਾੜਾ ਹੁੰਦਾ ਔਰ ਜਗ੍ਹਾ ਵੀ ਕੋਈ ਨੀ ਮਾੜੀ ਹੁੰਦੀ। ਸਾਰੀ ਦੁਨੀਆਂ ਚ ਹਰ ਬੰਦਾ ਕਹਿੰਦਾ ਮੇਰਾ ਪਿੰਡ ਸੋਹਣਾ, ਮੇਰਾ ਏਰੀਆ ਸੋਹਣਾ, ਸੋਹਣਾ ਵੀ ਹੁੰਦਾ, ਲੇਕਿਨ ਉਹਨੂੰ ਉਹਨੂੰ ਖਰਾਬ ਕੌਣ ਕਰਦੇ? ਐਕਸਪਲੋਇਟ ਕਰਨ ਵਾਲੇ ਜਾਂ ਸਾਡੇ ਲੀਡਰ ਸਾਹਿਬ ਖਾਸ ਕਰਕੇ? ਅਸੀਂ ਉੱਥੋਂ ਤਾਂ ਹੀ ਆਏ, ਅਸੀਂ ਨਾ ਤੇ ਧਰਮ ਕਰਕੇ ਆਏ, ਤੁਸੀਂ ਕਹਿੰਦੇ ਹੁੰਦੇ ਆ ਉੱਥੇ ਧਰਮ ਦੀ ਫ੍ਰੀਡਮ ਜੇ ਹੋ ਕਿਸੇ, ਅਸੀਂ ਇਕਨੋਮਿਕ ਰੀਜਨਸ ਕਰਕੇ ਆਏ, ਸਭ ਤੋਂ ਮੋਸਟ ਆਫ ਦਾ ਗਾਇਸ ਅਸੀਂ ਸਾਰੇ ਨੌਕਰੀ ਪੇਸ਼ੇ ਕਰਕੇ ਆਏ, ਰੋਜੀ ਰੋਟੀ ਲਈ ਆਏ ਆ, ਹੋਰ ਕੋਈ ਰੀਜਨ ਨੀ। ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ, ਔਰ ਉਹ ਤਾਂ ਹੀ ਆ ਇੱਥੇ ਕਿਉਂਕਿ ਰੂਲ ਬੇਸਡ ਕੰਮ ਇੱਥੇ ਹੁਣ ਤੇ ਚਲੋ ਖਰਾਬ ਹੋ ਰਿਹਾ ਇੱਥੇ ਵੀ, ਲੇਕਿਨ ਰੂਲ ਬੇਸਡ ਘੱਟੋ ਘੱਟ ਇਹਨਾਂ ਨੇ ਬਾਹਰ ਇਹ ਕਰਦੇ ਕੰਟਰੀਜ਼ ਆਊਟ ਆਫ ਦੇਅਰ ਬਾਰਡਰ ਲਾਈਨ, ਲੇਕਿਨ ਅੰਦਰ ਇਹਨਾਂ ਨੇ ਰੱਖਿਆ ਹੋਇਆ ਕਾਫੀ, ਔਰ ਸਾਡੇ ਉਹੀ ਹੈ ਨੀ। ਔਰ ਸਾਡੇ ਇਹ ਮੈਨੂੰ ਕੁਐਸਚਨ ਬੜਾ ਬੋਦਰ ਕਰਦਾ ਹੁੰਦਾ, ਜਿਹੜਾ ਆਪਾਂ ਕਹਿੰਦੇ ਜੀ ਉਹ ਬੜੇ ਜੀ ਪੰਜਾਬੀ ਬੜੇ ਇੱਜ਼ਤ ਮਾਣ ਕਰਦੇ ਆ, ਬੜਾ ਖਾਤਰਦਾਰੀ ਕਰਦੇ, ਜਾਂ ਪਾਕਿਸਤਾਨੀਆਂ ਨੂੰ ਵੀ ਕਹਿੰਦੇ ਆ, ਇਹ ਜਦੋਂ ਵੀ ਜੀ ਖਾਤਰਦਾਰੀ ਜਾਂ ਇਹ ਸਾਰਾ ਕੁਛ ਚੰਗਾ ਹੋਣਾ, ਇਹ ਸਾਰਾ ਤਾਂ ਹੀ ਹੁੰਦਾ ਜੇ ਘਰ ਚ ਦਾਣੇ ਹੋਣ। ਇਹ ਜਦੋਂ ਜਦੋਂ ਅਖਿਆਈ ਆ ਜਾਂਦੀ ਨਾ, ਫਿਰ ਕੋਈ ਗੈਸਟ ਨੂੰ ਕੋਈ ਬਹੁਤਾ ਵੈਲਕਮ ਨੀ ਕਰਦਾ, ਕਿਸੇ ਕੋਲ ਬਹੁਤਾ ਟਾਈਮ ਨੀ ਹੁੰਦਾ, ਜਿੱਦਾਂ ਇੱਥੇ ਹੋ ਗਿਆ ਕਿ ਇੱਥੇ ਅਸੀਂ ਜਿੱਦਾਂ ਤੁਸੀਂ ਵੀ ਕਹਿੰਦੇ ਹੁੰਦੇ ਅਸੀਂ ਆਏ ਆ ਇੱਥੇ, ਅਸੀਂ ਕਾਹਦੇ ਆਏ ਆ ਜੀ, ਸਾਰੀ ਜ਼ਿੰਦਗੀ ਦੇ ਕੰਮ ਕਾਰ ਚ ਨਿਕਾਲ ਲੈਣੀ ਹੈ, ਬੰਦੇ 70-70 ਘੰਟੇ ਕੰਮ ਕਰਦੇ ਆ, ਉਹਨਾਂ ਕੋਲ ਸ਼ਾਇਦ ਟਾਈਮ ਹੀ ਨੀ ਇਹ ਕੰਮ ਕਰਦੇ, ਉਹਨਾਂ ਕੋਲ ਸ਼ਾਇਦ ਟਾਈਮ ਹੀ ਨੀ ਹੋਰ ਕਿਸੇ ਚੀਜ਼ ਲਈ, ਉੱਥੇ ਜਿਹੜਾ ਲਾਈਫ ਵਿੱਚ ਵਧੀਆ ਹੁੰਦੀਆਂ ਹੁੰਦੀਆਂ ਉਹ ਸਾਡੀਆਂ ਸਕਸੈਸ ਹੋ ਜਾਂਦੀਆਂ, ਪੰਜਾਬ ਸਾਰੇ ਨਾਲ ਹਰ ਘਰ ਦੇ ਵਿੱਚ ਕੋਈ ਨਾ ਕੋਈ ਕੋਈ ਸਮੱਸਿਆ ਕਿਸੇ ਦਾ ਬੱਚਾ ਕੋਈ ਕੀ ਬੋਲ ਜਾ ਕੋਈ ਪੁਲਿਸ ਜਾਂ ਕੋਈ ਕੁਛ, ਉਹਨਾਂ ਨੂੰ ਨਾਲ ਇੱਕ ਖੇਤੋਂ ਦੇ ਨਾਲ ਹਰ ਘਰ ਦੇ ਵਿੱਚ ਕੋਈ ਨਾ ਕੋਈ ਬੰਦੇ ਬੰਦੇ ਕੰਮ ਕਰਦੇ ਕਿਸੇ ਦਾ ਬੱਚਾ ਕੋਈ ਕੀ ਬੋਲ ਜਾਂ ਕੋਈ ਕੋਈ ਸਪਾਈ ਕੀ ਕੈਪੀਟਲਿਜ਼ਮ ਨਾਲ ਆ ਗਿਆ, ਬੰਦੇ ਬੰਦੇ ਕੰਮ ਕਰਦੇ ਕਿਉਂਕਿ ਭਾਵੇਂ ਕੈਪੀਟਲਿਜ਼ਮ ਆ ਜਾਏ ਭਾਵੇਂ ਕੁਛ ਆ ਜਾਏ, ਜਦ ਤੱਕ ਰੈਗੂਲੇਸ਼ਨ ਹੈ ਨੀ ਤੇ ਸਾਡੇ ਬਿਊਰੋਕਰੈਟਸ ਨੇ ਖਾ ਜਾਣਾ ਜਾਂ ਸਾਡੇ ਕੈਪੀਟਲਿਸਟ ਨੇ ਖਾ ਜਾਣਾ ਸਾਨੂੰ, ਉਹ ਸਾਡੀ ਲੀਡਰਸ਼ਿਪ ਐਡੀ ਭੁੱਖੜ ਆ ਗਈ, ਉਹਨਾਂ ਨੇ ਸਾਰਾ ਕੁਛ ਹੀ ਇਹ ਸਾਰਾ ਕੁਛ ਹੀ ਫ੍ਰੀ ਬੀਜ ਜਾਂ ਹੋਰ ਜਾਂ ਗਲਤ ਮੈਨੇਜਮੈਂਟ ਫੰਡ ਜੋ ਵੀ ਕਹਿ ਲਓ ਉਹਦੇ ਕਰਕੇ ਇਹ ਸਾਰਾ ਕੁਛ ਟ੍ਰਾਈਆਊਟ ਹੋ ਗਿਆ, ਨਾ ਹੁਣ ਜੋਬਸ ਹੈਗੀਆਂ ਪ੍ਰੋਪਰ, ਆਪਾਂ ਸਕੂਲ ਕਾਲਜ ਕਾਹਦੇ ਲਈ ਖੋਲਣੇ ਜੋਬਸ ਹੈ ਨੀ, ਸਾਡੇ ਬੱਚੇ ਬਾਹਰ ਨੀ ਲਾਉਣੇ ਆ, ਜਦ ਉਹਨੂੰ ਕੋਈ ਸਾਡੇ ਵੀ ਹੈ ਨੀ ਪੜ੍ਹਨ ਦਾ ਤੇ ਉਹਨੇ ਉੱਥੇ ਪੜ੍ਹਨਾ ਕਿਉਂ, ਉਹਨੇ ਬਾਹਰ ਜਾਣਾ, ਉਹਨੇ ਬਾਰਵੀਂ ਤੋਂ ਬਾਅਦ ਕਹਿਣਾ ਕਿ ਫਾਇਦਾ ਕੀ ਆ, ਆਪਾਂ ਤੇ ਆ ਗਏ ਸੀਗੇ ਆਪਾਂ ਪਤਾ ਨੀ ਕਿੱਦਾਂ ਡਿਗਰੀ ਕਰ ਲਈ, ਲੇਕਿਨ ਉਦੋਂ ਵੀ ਟਾਈਮ ਇਹ ਸੀਗਾ ਡਿਗਰੀ ਕਰਨ ਦਾ ਫਾਇਦਾ ਕੋਈ ਨੀ ਸੀ, ਸਾਨੂੰ ਵੀ ਦੇਖਾ ਜੋਬ ਨੀ ਮਿਲਣੀ, ਹੁਣ ਤਾਂ ਬਿਲਕੁਲ ਹੀ ਕਲੀਅਰ ਆ। ਔਰ ਸਾਰੇ ਮੁੰਡਿਆਂ ਚ ਇਹ ਹਾਲ ਆ ਜੀ ਕਿ ਜੇ ਅਸੀਂ ਸਾਰੇ ਪੈਸੇ ਫ੍ਰੀ ਬੀਜ ਵਿੱਚ ਜਾਂ ਇਹ ਲੋਕਾਂ ਨੂੰ ਇੱਦਾਂ ਹੀ ਵੰਡ ਦੇਣੇ ਜਿਹੜਾ ਇੱਥੇ ਵੀ ਕੰਮ ਹੋ ਗਿਆ, ਔਰ ਸਾਡੀ ਮੈਨੂਫੈਕਚਰਿੰਗ ਐਸਟੈਬਲਿਸ਼ ਕਰਨ ਨੂੰ ਜਾਂ ਜੋਬ ਅਪੋਰਚੁਨਿਟੀ ਕ੍ਰੀਏਟ ਕਰਨ ਨੂੰ ਸਾਡੇ ਕੋਲ ਪੈਸੇ ਹੈ ਨੀ, ਅਸੀਂ ਸਾਰੇ ਵੰਡ ਦੇਣੇ ਆ, ਸਾਰਾ ਕੁਛ ਹੀ ਘਾਟੇ ਚੱਲਣ ਡਿਆ, ਜੇ ਲੋਕਾਂ ਨੇ ਦੌੜਨਾ ਹੀ ਆ, ਲੋਕਾਂ ਨੂੰ ਫਿਰ ਆਟਾ ਦਾਲ ਸਕੀਮਾਂ ਉਹਦੇ ਤੁਸੀਂ ਰੱਖਣਾ, ਇਹ ਤਾਂ ਉੱਥੇ ਹਾਲਾਤ ਹੋ ਗਏ ਜੀ, ਨਹੀਂ ਤੇ ਜਿਹੜਾ ਆਪਾਂ ਕਹਿੰਦੇ ਪੰਜਾਬੀ ਦੌੜਦੇ ਬਹੁਤ ਆ, ਨਹੀਂ ਨਹੀਂ ਕੋਈ ਨੀ ਦੌੜਦਾ ਜੱਗੂ ਸਾਹਿਬ, ਕੋਈ ਨੀ ਆਪਣੇ ਘਰ ਨੂੰ ਛੱਡਦਾ, ਹਰ ਬੰਦੇ ਨੂੰ ਆਪਣਾ ਪਿੰਡ ਆਪਣਾ ਘਰ ਚੰਗਾ ਲੱਗਦਾ, ਕੋਈ ਨੀ ਛੱਡਦਾ, ਉਹ ਬਸ ਆਹ ਹੀ ਆ ਰੋਜੀ ਰੋਟੀ ਕਰਕੇ ਸਾਰਿਆਂ ਨੂੰ ਦੌੜਨਾ ਪੈਂਦਾ, ਕਿਹੜਾ ਬੰਦਾ ਚਾਹੁੰਦਾ ਆਪਣੇ 16-17 ਸਾਲ ਤੇ ਜਾਣੇ ਨੂੰ ਝੋਲਾ ਫਰਾ ਕੇ ਤੋਰ ਤੋਂ ਚੱਲ ਜਾਵੇ ਉੱਥੇ ਕਿਤੋਂ ਚੱਲ ਜਾ ਜਾਂ ਬੈਂਕੂਵਰ ਚੱਲ ਜਾ ਜਾਂ ਕਿਤੇ ਹੋਰ ਚੱਲ ਜਾ, ਉੱਥੇ ਕੋਈ ਗੱਲ ਨੀ ਲੱਭਦਾ ਨੀ, ਕੋਈ ਨੀ ਕਰਦਾ ਜੀ, ਮੈਨੂੰ ਲੱਗਦਾ ਉੱਥੇ ਸਾਡੇ ਲੀਡਰਸ ਨੇ ਸਾਨੂੰ ਇਸ ਪੋਜੀਸ਼ਨ ਤੇ ਪਹੁੰਚਾ ਤਾ, ਔਰ ਆਪਾਂ ਰੋਜ਼ ਸਿਫਤਾਂ ਕਰਦੇ ਯੂਥ ਵੀ ਜੀ, ਚਲੋ ਸਭ ਤੋਂ ਵੱਡੇ ਮਨਮੋਹਨ ਮੈਂ ਉਹਨਾਂ ਦੀ ਵੀ ਨੀ ਸਿਫਤ ਕਰਦਾ, ਉਹਨਾਂ ਨੇ ਵੀ ਕੁਛ ਨੀ ਕੀਤਾ, ਨਹਿਰੂ ਨੇ ਵੀ ਕੁਛ ਨੀ ਕੀਤਾ, ਮੋਦੀ ਸਾਹਿਬ ਨੇ ਵੀ ਕੁਛ ਨੀ ਕੀਤਾ ਮੇਰੇ ਹਿਸਾਬ ਦੇ ਨਾਲ, ਹਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਜਨਕ ਕਰ ਸਕਦੇ, ਉਹਨਾਂ ਦੀਆਂ ਲਿਮਿਟੇਸ਼ਨਾਂ ਹੋਣਗੀਆਂ, ਲੇਕਿਨ ਸਾਨੂੰ ਹੋਰ ਵੀ ਵੱਡੇ ਲੈਵਲ ਦੇ ਲੀਡਰ ਤਾਂ ਹੀ ਕਿਤੇ ਵਨ ਆਫ ਦਾ ਬੈਸਟ ਜਿਹੜਾ ਲੀਡਰ ਜੇ ਦੁਨੀਆ ਕਿਸੇ ਨੂੰ ਕਹਿੰਦੀ ਹੈ ਯੂਨੈਨੀਮਸਲੀ, ਉਹ ਤੇ ਸਿੰਗਾਪੁਰ ਦੇ ਲੀ ਕੌਨ ਉਹਨਾਂ ਨੂੰ ਕਹਿੰਦੇ ਜਿਹਨੇ ਰੈਗੂਲੇਸ਼ਨ ਅਸਟੈਬਲਿਸ਼ ਕੀਤੀ, ਉਹ ਕਹਿੰਦਾ ਨਾ ਕੈਪੀਟਲਿਜ਼ਮ ਲੱਗਾ ਨਾ ਦੂਸਰਾ ਮਾੜਾ, ਇੱਕ ਸਿਸਟਮ ਹੋਣਾ ਚਾਹੀਦਾ, ਰੈਗੂਲੇਟਰੀ ਸਿਸਟਮ ਹੋਵੇ ਜਿਹਦੇ ਵਿੱਚ ਨਾ ਤੇ ਕਰੋਨੀ ਕੈਪੀਟਲਿਜ਼ਮ ਹੋਵੇ ਤੇ ਨਾ ਕਰੋਨੀ ਬਿਊਰੋਕਰੇਸੀ ਹੋਵੇ, ਔਰ ਸਾਰਾ ਕੁਛ ਬੈਲੈਂਸ ਹੋਵੇ, ਔਰ ਸਾਰੇ ਧਰਮਾਂ ਨੂੰ ਬਰਾਬਰ ਇੱਜ਼ਤ ਕਿੱਦਾਂ ਦੇਣੀ, ਉਹ ਤੁਸੀਂ ਸਿੰਗਾਪੁਰ ਦਾ ਇੱਜ਼ਤ ਪੜ੍ਹੋ, ਸਿੰਗਾਪੁਰ ਵਿੱਚ ਉਹਨਾਂ ਨੇ ਕੀ ਕੀ ਕੀਤਾ, ਸਰਟੀ ਵੀ ਕੀਤੀ, ਔਰ ਲੋਕਾਂ ਦੀ ਦੇਖੋ ਇਨਕਮ ਸਾਡੇ ਜਿਹੜੇ OECD ਕੰਟਰੀਜ਼ ਨਾਲੋਂ ਵੀ ਵੈਟ ਕਲਾਂ ਦੀ ਇਨਕਮ ਆ, ਉਹਨਾਂ ਨੇ ਕਿੰਨੇ ਥੋੜੇ ਜਿਹੇ ਸਾਲਾਂ ਚ ਕਿੱਥੇ ਪਹੁੰਚਾਤਾ ਲੋਕਾਂ ਨੂੰ, ਉਹ ਸਾਡੇ 120 ਕਰੋੜ ਦੀ ਵਾਦੀ, ਸਾਨੂੰ ਇੱਕ ਵੀ ਲੀਡਰ ਨਹੀਂ ਮਿਲਿਆ, ਇੱਕ ਵੀ, ਆਪਾਂ ਸਿਫਤ ਕਰ ਸਕਦੇ ਹਾਂ ਕਿਉਂਕਿ ਆਪਣੇ ਅਸੀਂ ਨਹੀਂ ਮਾੜਾ ਕਹਿਣਾ ਚਾਹੁੰਦੇ, ਚਾਹਤਾ ਲੋਕਾਂ ਨੂੰ, ਉਹ ਸਾਡੇ 120 ਕਰੋੜ ਦੀ ਵਾਦੀ, ਸਾਨੂੰ ਇੱਕ ਵੀ ਲੀਡਰ ਨਹੀਂ ਮਿਲਿਆ, ਇੱਕ ਵੀ, ਆਪਾਂ ਸਿਫਤ ਕਰ ਸਕਦੇ ਹਾਂ ਕਿਉਂਕਿ ਆਪਣੇ ਅਸੀਂ ਨਹੀਂ ਮਾੜਾ ਕਹਿਣਾ ਚਾਹੁੰਦੇ, ਲੇਕਿਨ ਕੀਤਾ ਕੁਛ ਨੀ ਬਹੁਤਿਆਂ ਨੇ, ਐਂਡ ਆਫ ਦਾ ਡੇ ਅਸੀਂ ਫਿਰ ਉੱਥੇ ਹੀ ਆ, ਬੈਕ ਟੂ ਸਕੁਏਅਰ ਬਣ ਗਿਆ, ਉਹ ਤੋਂ ਵੀ ਮਾੜੇ ਚੱਲ ਗਏ, ਆਪਾਂ ਜੋ 80 ਵਿੱਚ ਸੀਗੇ ਸਾਡੇ ਮਾਂ ਬਾਪ ਜਿੱਦਾਂ ਦੇ ਸੀਗੇ ਅਸੀਂ ਉਹਨਾਂ ਨੂੰ ਮੰਨਿਆ, ਉਹ ਤਿੰਨ ਤਿੰਨ ਚਾਰ ਚਾਰ ਨੈਣਾਂ ਨੂੰ ਪੜ੍ਹਾ ਲੈਂਦੇ ਸੀ, ਅਸੀਂ ਨੀ ਪੜ੍ਹਾਈ ਇੱਕ ਨੂੰ ਪੜ੍ਹਾ ਲੈਣਾ ਉਹਨਾਂ ਨੂੰ ਪੜ੍ਹਾਈ। ਤੇ ਮੇਰਾ ਤੇ ਇਹੀ ਆ ਜੀ ਕਿ ਸਿਰਫ ਇਹ ਸਰਵਾਂ ਨੇ ਸਾਰਾ ਕੁਛ ਕਰਦਾ ਜੀ, ਸਾਨੂੰ ਜੇ ਮਾੜੇ ਲੀਡਰ ਮਿਲ ਜਾਂਦੇ ਬਸ ਭੱਟਾ ਬਿਠਾ ਦਿੰਦੇ ਜੋ ਉੱਥੇ ਬੈਠਾ, ਜੇ ਚੰਗੇ ਮਿਲ ਜਾਣ ਤਾਂ ਬੰਦਾ ਤਰ ਜਾਂਦਾ ਜੀ। ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ ਐਜ਼ ਆਲਵੇਜ਼ ਸੁਖਵਿੰਦਰ ਸਾਹਿਬ, ਐਜ਼ ਆਲਵੇਜ਼ ਤੁਹਾਡੀ ਗੱਲਬਾਤ ਬੜੀ ਥੋਟ ਪ੍ਰੋਵੋਕਿੰਗ ਹੁੰਦੀ ਹੈ ਸੁਖਵਿੰਦਰ ਸਾਹਿਬ, ਥੈਂਕ ਯੂ। ਬਾਕੀ ਕਾਲ ਨੂੰ ਰਿਕੁਐਸਟ ਹੈ ਹਿਮਾਂਸ਼ੂ ਜੀ ਤੁਸੀਂ ਹੋਲਡ ਕਰੋ, ਹਿਮਾਂਸ਼ੂ ਜੀ ਹੋਲਡ ਕਰੋ, ਨਸੀਬ ਸੰਧੂ, ਹਾਂਜੀ ਫੋਨ ਮਿਊਟ ਕਰ ਲਓ ਹਿਮਾਂਸ਼ੂ ਸਾਹਿਬ ਫੋਨ ਮਿਊਟ ਕਰ ਲਓ, ਨਸੀਬ ਸੰਧੂ ਸਾਹਿਬ ਤੁਸੀਂ ਵੀ ਹੋਲਡ ਕਰੋ, ਅਮਰੀਕ ਜੀ ਸਾਰੇ ਨੇ ਹੋਲਡ ਕਰ ਲਓ। ਅਸੀਂ ਇੱਕ ਥੋੜੀ ਜਿਹੀ ਰਿਕਾਰਡਡ ਬ੍ਰੇਕ ਲਵਾਂਗੇ ਸਿਰਫ ਇੱਕ ਦੋ ਮਿੰਟ ਦੀ, ਪਹਿਲਾਂ ਚੱਡਾ ਸਾਹਿਬ ਦੇ ਵਿਚਾਰ ਨੇ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ ਜੀ। ਚੱਡਾ ਸਾਹਿਬ ਲਾਣ ਦੇ ਜੀ ਲਾਈਨ ਤੇ, ਹੈਲੋ
ਜੀ ਸਰ ਕਨੈਕਟਡ ਹੈ ਸੌਰਭ ਜੀ, ਕੈਨ ਯੂ ਹੇਅਰ ਅਸ?
ਹੈਲੋ ਤੁਹਾਡੇ ਵਿਚਾਰ ਲਈਏ। ਪਹਿਲਾਂ ਮੈਂ ਜਿਹੜਾ ਦੱਸਵਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹੋ, 416-350-55 ਤੁਸੀਂ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ ਹੈਗਾ, 416-350-55। ਚੱਡਾ ਸਾਹਿਬ ਅੱਜ ਜਿਹੜਾ ਟੌਪਿਕ ਅਸੀਂ ਗੱਲ ਕਰ ਰਹੇ ਹਾਂ, ਸੋ
ਮੈਂ ਸੁਣ ਰਿਹਾ ਸੀ,
ਹਾਂ ਸੁਣ ਰਹੇ ਸੀ, ਥੈਂਕ ਯੂ ਸਰ, ਅਸੀਂ ਤੁਹਾਡੇ ਵਿਚਾਰ ਵੀ ਲਵਾਂਗੇ, ਸਿਰਫ ਮੈਂ
ਜੀ ਬ੍ਰੇਕ ਲੈ ਲਓ,
ਇੱਕ ਮਿੰਟ ਦੀ ਬ੍ਰੇਕ ਲਵਾਂਗੇ ਜੀ, ਸਿਰਫ ਇੱਕ ਮਿੰਟ, ਸਟੇਸ਼ਨ ਆਈਡੀ ਲੈ ਲਓ, ਸਟੇਸ਼ਨ ਆਈਡੀ ਲੈ ਲਓ ਜੀ, ਔਰ ਵਾਪਸ ਆ ਜਾਈਏ, ਰਿਕੁਐਸਟ ਹੈ ਟੈਕਨੀਕਲ ਟੀਮ ਨੂੰ ਫੌਰਨ ਸਟੇਸ਼ਨ ਆਈਡੀ ਤੋਂ ਬਾਅਦ ਵਾਪਸ ਔਰ ਚੱਡਾ ਸਾਹਿਬ ਨਾਲ ਗੱਲ ਹੋਈ।
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ, ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਦੁਬਈ ਮੇਂ ਇਨਵੈਸਟਮੈਂਟ ਕਾ ਸ਼ਾਨਦਾਰ ਮੌਕਾ ਬੀਜੀ ਪ੍ਰਾਪਰਟੀਜ ਲੇਕਰ ਆਏ ਹੈ, ਸਾਊਥ ਦੁਬਈ ਮੇਂ ਅਮੇਜ਼ਿੰਗ ਪ੍ਰੋਜੈਕਟ, 6,000 ਯੂਨਿਟਸ ਇਨ ਫੇਜ਼ 1, ਜਿਸਮੇ ਸ਼ਾਮਿਲ ਹੈ ਅਪਾਰਟਮੈਂਟਸ, ਟਾਊਨ ਹਾਊਸਿਸ, ਵਿਲਾਸ ਐਂਡ ਕਮਰਸ਼ੀਅਲ ਪ੍ਰਾਪਰਟੀਜ। ਨਾਰਥ ਅਮੇਰਿਕਾ ਕੇ ਖਸੂਸੀ ਬ੍ਰੋਕਰ ਮਲਿਕ ਗਰੁੱਪ ਕੀ ਪੇਸ਼ਕਸ਼, ਟੋਰਾਂਟੋ ਕੇ ਪ੍ਰੀ ਲਾਉਂਜ ਇਵੈਂਟ ਮੇਂ ਸ਼ਾਮਿਲ ਹੋ, ਬਰੋਜ ਇਤਵਾਰ ਫਰਵਰੀ 9 2 ਵਜੇ ਦੁਪਹਿਰ ਕੋ ਮਿਸਿਸਾਗਾ ਕਨਵੈਨਸ਼ਨ ਸੈਂਟਰ ਮੇਂ, 75 ਡੇਰੀ ਰੋਡ ਵੈਸਟ, ਮਿਸਿਸਾਗਾ। ਮਜ਼ੀਦ ਮਾਲੂਮਾਤ ਕੇ ਲਈ ਕਾਲ ਕਰ ਸਕਤੇ ਹੈ ਅਦਨਾਨ ਸਲੀਮ 514-242-7588।
ਕੀ ਤੁਸੀਂ ਇਹ ਸੁਣ ਕੇ ਥੱਕ ਗਏ ਹੋ?
On the 410, we have massive delays.
ਪਿਛਲੇ 7 ਸਾਲਾਂ ਵਿੱਚ ਡਗ ਫੋਰਡ ਦੀ ਸਰਕਾਰ ਨੇ ਟ੍ਰੈਫਿਕ ਨੂੰ ਹੋਰ ਖਰਾਬ ਕਰ ਦਿੱਤਾ ਹੈ ਅਤੇ 413 ਘੱਟੋ ਘੱਟ 10 ਸਾਲ ਬਾਅਦ ਬਣੇਗਾ, ਪਰ ਡਰਾਈਵਰਾਂ ਨੂੰ ਹੱਲ ਹੋਣ ਚਾਹੀਦਾ ਹੈ। ਮੇਰਠ ਸਾਊਥ ਤੇ ਅੰਟੇਰੀਓ MDT ਹਾਈਵੇ 407 ਦੇ ਸਾਰੇ ਟੋਲਾਂ ਨੂੰ ਬੰਦ ਕਰਕੇ ਤੁਹਾਡੇ ਸਫ਼ਰ ਨੂੰ ਸੌਖਾ ਅਤੇ ਮੁਫ਼ਤ ਬਣਾਉਣਗੇ। ਇਸ ਨੂੰ ਬਦਲਾਵ ਕਹਿੰਦੇ ਹਨ। ਆਥੋਰਾਈਜ਼ ਬਾਈ ਦ CFO ਫੋਰ ਦ ਅੰਟੇਰੀਓ MDP।
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ, ਮਾਰਕ ਕਾਰਨੀ ਵੀ ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆ ਗਏ
ਨੇ।
ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ
ਨੇ,
ਪਰ ਤੁਸੀਂ ਪੇ ਕਰਦੇ ਹੀ
ਰਹਿਣਾ
ਕਾਰਬਨ ਟੈਕਸ ਕਾਰਨੀ। ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Donate at lovescarborough.ca.
Why?
Group, established in 2001, is a media company with a 360-degree approach in reaching our audience over five platforms. Television.
जी, जी बहुत-बहुत शुक्रिया जी, thank you so much और चड्ढा साहब welcome back.
जी सर, thank you very much sir.
हाँ जी चड्ढा साहब बहुत शुक्रिया सर और तुसी सारी गलबात सुन रहे हो जेदी से कुछ reflect करना चाहो भी करो और मेरा तो अटले ही सवाल भी है चड्ढा साहब. मैं ये जानना चाह रहा सी तुहाडे कोलों अज मैं नंबर पहला दस वा 416-350-55 तुसी कोई अजकल अनसर्टेनिटी थोड़ी जी है ट्रंप साहब भी आए हुए ने जे तुसी चाहंदे हो कि इन अनसर्टेन टाइम च इन्वेस्टमेंट बारे कोई जानकारी लेनी है कि पैसे कितने लगाइए कोई कहंदा जी रियल स्टेट की मार्केट भी थोड़ी इन्नी है नहीं है रियल स्टेट लाइए ना लाइए या स्टॉक मार्केट लगाइए ना लगाइए एनवीडिया दे जी शेयर उपर जा रहे हैं कि थले आ रहे हैं डीप सीक दे नाल ये सारी जानकारी बैठ के आराम दे नाल समझो और एक दिन दे विच एक ही अपॉइंटमेंट कर देने सारा तुसी परिवार दे नाल जाके मिलना है 416-350-55 416-350-55 सौरभ चड्ढा साहब और चड्ढा साहब मैं तुहानूं अज्ज जी सर पुछना चाह रहा सीगा कि जदों भी कुछ हो जांदा जिद्दां अजकल भी कुछ कई लोग फाइनेंशियली भी ट्रबल जा जाते हैं सो ऐसी सिचुएशन अपनी टेक केयर कितना की जा सकती है. गो अहेड सर.
जी जो जी पहले तो जरा टॉपिक ते गल चल रही थी इंडिया दी या वेस्टर्न कंट्रीज दी या पीस दी या पैसे दी तो देखो हर बंदे दा अपना अपना ओपीनियन है लेकिन जड़ा भी इंसान दा ओपीनियन हुंदा वो उहदे वास्ते सच बन जांदा है. द ओपीनियन बिकम द ट्रूथ फॉर द पर्सन हु इज गिविंग द ओपीनियन है ना. तो हर बंदे इस करके अलग अलग ओपीनियन आएगा मेरे ओपीनियन दे हिसाब नाल जो कि मेरा सच बन जाएगा. पहली गल जरा पीस है ना वो किसे भी अचीव किया जा सकता है. इट हैज नथिंग टू डू विद द कंट्री. नाउ मैं अगेन मैं किसी नु नहीं चैलेंज कर रहा मैं अपना ओपिनियन दस रहा है क्योंकि आई हैव अ पीस. तुसी भी बड़ी बार गल कर दोगे यार आई एम पीसफुल इन लाइफ. सो इसका मतलब कैनेडा दे विच भी पीस अचीव किया जा सकता. पहले तो ट्रस्ट करना पेगा कि यार इतने भी पीस हैगा तदी आएगा. जे होगा कि नहीं यार पीस तो कितने हो रहा है जिथे मैं है इतने तो है ही नहीं इतने तो सिर्फ पैसा ही है बाकी सब कुछ कितने हो रहा है उत्थे वैसे ही चांसेस घट जाएंगे पीस दे आन दे. पहली गल क्योंकि माइंडसेट दी भी गेम है एट द सेम टाइम है ना. तो पीस कैन बी अचीव्ड एनीवेयर. दूसरी चीज जी असं इंडिया की गल करते हैं बड़े ज्यादातर लोग इंडिया तो ही वैसटर्न कंट्री च ट्रैवल करते हैं जिदा हम तुम ब्रेक लेती मैं गूगल किया मैंने नहीं पता राइट नंबर है कोई सोर्स नहीं सगा 35 मिलियन लोग जड़े है आउटसाइड इंडिया जड़े है एनआरआई है एंड वाइस वर्सा 4.9 मिलियन जड़े है इंडिया च है हूं इसका मतलब ज्यादा लोग तो उतों की वैसटर्न कंट्री च आ रहे हैं. अच्छा ईवन दो इंडिया जाके डिफरेंट क्यों फील होता है. रीजन इज दिस. नंबर वन इंडिया इज अ ह्यूज कंट्री. मैं एग्जैक्ट मैथ रॉन्ग हो सकता फैक्ट बट आई थिंक इज नंबर 7th इन टर्म्स ऑफ एरिया. एरिया च वड्डा है और सारा एरिया फील्ड है इदा नहीं कि खाली एरिया तो कैनेडा का इंडिया तो भी ज्यादा वड्डा है लेकिन फील्ड नहीं है पॉपुलेशन नहीं हैगी हर जगह सडन स्पॉट से है. इंडिया का जम्मू कश्मीर तो लैके कन्याकुमारी तक भी देख लो सारे कल्चर ही कल्चर है क्योंकि पॉपुलेशन हाइएस्ट है. अच्छा हूं एरिया फील्ड है पॉपुलेशन हाइएस्ट है 64 डायलैक्ट्स है. अगेन मैं रॉन्ग हो सकता हूं तुसी फाइंड आउट कर सकते हो गूगल से राइट रॉन्ग लैंग्वेजेस अलग है. जिथे लैंग्वेज चेंज होगी उसे कल्चर चेंज होगा. कल्चर चेंज होगा तो डायवर्सिटी दिखेगी. एक पंजाब का बंदा बॉम्बे जाएगा बॉम्बे का बंदा तमिलनाडु जाएगा राजस्थान उन्हें डिफरेंट फील आएगा ही आएगा क्यों जी चीज एक्सपीरियंस नहीं की. एनीथिंग यू एक्सपीरियंस फॉर द फर्स्ट टाइम थोड़ी एक्साइटमेंट आएगी. असं वेकेशन जाने दो हफ्ते अच्छा क्यों लगता है डिफरेंट एनवायरमेंट देखने को मिले. लेकिन इंडिया च जिन्ना मर्जी देखने होए तुसी भी किनिया चीजा दसिया युद्धवीर जी 50-100 चीजा दसिया उसे किनिया ब्यूटीफुल और हजारा होर भी हो गया. क्या सानू लगता कि हर बंदा इतना ट्रैवल कर रहा है जड़ा इंडिया दे विच है या पंजाब च है या किसी भी प्रोविंस च हैगा क्या घूम फिर के इंजॉय कर रहे हैं. नहीं हो सकता वो सारी उम्र अपना पंजाब तो बाहर ही ना निकलिया होए सारी उम्र. यस उत्थे हैगा जे पीस भी मिलता उत्थे जाके ऋषिकेश जाके ये वो मतलब नहीं. इस टाइम जितने साडे लिसनर दा सारे इंडिया तो आए पूछ लो किन्ने लोग गए ने ऋषिकेश गए ने तमिलनाडु गए ने एलोरा केव्स गए ने इधर गए उधर गए वो गए नहीं क्योंकि आम आदमी मेरे लिए की इंपॉर्टेंट है सबसे पहले अपनी फ्रीडम और ट्रैवल पॉइंट ऑफ व्यू ना इज वेरी गुड है ना. तो पीस तो हर जगह जरा अवेलेबल है लेकिन इंडिया तो असि इतने ज्यादा लोग क्यों आते हैं. सिंपल एग्जाम्पल है साडे चो भी बड़े सारे लोग होंगे असि लेबर का काम किया होगा जो नवे आए थे किसी ने डिश वॉशिंग की किसी ने क्लीनिंग का काम किया कोई रेस्टोरेंट कर रहा है कोई लेबर फैक्ट्री लेकिन अब 20 साल बाद देखो कितने पहुंच गए. इंडिया के जो किसी भी होटल रेस्टोरेंट ढाबे च जाओ जो लोग उसे डिश वॉशिंग कर रहे हैं या कोई मिस्त्री या प्लस्तर लगा रहा है उन्होंने 20 साल बाद देख लो क्या 20 साल बाद वो 2 मिलियन का घर च बैठा है वो गड्डियां चला रहे हैं. नहीं डिफरेंस पता चलना शुरू हो जाएगा क्या है की डिफरेंस है. मेहनत तो भी बंदा बड़ा ही कर रहा है कल्ली मेहनत जड़ी हैगी है वो तो दुनिया बहुत लोग करते हैं और ज्यादातर लोग मेहनत ही करते हैं लेकिन उस कंट्री के बंदा उसे पहुंचा हो सकता है कि कोई स्ट्रक्चरल प्रॉब्लम ना हो कि उत्थे दा डिशवॉशिंग वाला बंदा मल्टा मिलीनियर बिलियनियर नहीं बन सकता लेकिन इत्थे बन जांदा हो सकता इक्वल अपॉर्चुनिटी नॉन ह्यूमन रिस्पैक्ट ह्यूमन रिस्पैक्ट इत्थे तुसी लेबर दा काम करदे हो लेकिन रिस्पैक्ट फुली मिलदी है इंडिया च फुली रिस्पैक्ट नहीं मिलदी ओनू रेस्टोरेंट च वेटर नूं बुलाना ओए इधर समान पकड़ ऐप पकड़ा ये लिया रिस्पैक्ट ए चीजां तो बंदा परेशान हो जांदा लाइफ कई बार ਜਦੋਂ ਵੀ ਅੰਡਰ ਡਿਵੈਲਪ ਕੰਟਰੀ ਤੋਂ ਡਿਵੈਲਪਿੰਗ ਕੰਟਰੀ ਚ ਇਨਸਾਨ ਜਾਏਗਾ ਹੀ ਜਾਏਗਾ ਇਹਨੂੰ ਰੋਕ ਨਹੀਂ ਸਕਦੇ ਤੁਸੀਂ ਹਜ਼ਾਰਾਂ ਸਾਲਾਂ ਦੀ ਹਿਸਟਰੀ ਦੇਖ ਲਓ ਜਿਹੜੀ ਚੀਜ਼ ਅੰਡਰ ਡਿਵੈਲਪਡ ਹੋਏਗੀ ਉਹਨੇ ਅਟਰੈਕਟ ਹੋਣਾ ਹੀ ਹੋਣਾ ਆਪੋਜ਼ਿਟ ਅਟਰੈਕਟ ਜਿਹੜਾ ਵੀ ਬੈਟਰ ਹੋਣਾ ਉਹਨੇ ਅਟਰੈਕਟ ਕਰਨਾ ਹੀ ਕਰਨਾ ਹੈ ਇੰਡੀਆ ਦੇ ਵਿੱਚ ਕਿਸੇ ਨੂੰ ਹੈਲਥ ਇਸ਼ੂ ਹੋ ਜਾਏ ਤੇ 10-20-30 ਲੱਖ ਰੁਪਏ ਗਿਆ ਜੇ ਹਸਪੀਟਲ ਗਿਆ ਉਹ ਵੀ ਗਰੰਟੀ ਨਹੀਂ ਹੈ ਕਿ ਇਹਨਾਂ ਨੇ ਬੰਦੇ ਨੂੰ ਬਚਾਉਣਾ ਕਿ ਹੋਰ ਅੱਗੇ ਇਸ਼ੂ ਕਰ ਦੇਣਾ ਮੈਂ ਨਹੀਂ ਕਹਿ ਰਿਹਾ ਸਾਰੇ ਹਸਪੀਟਲ ਜਿੱਦਾਂ ਹੋਣਗੇ ਲੇਕਿਨ ਬੜੇ ਸਾਰੇ ਲੋਕਾਂ ਦੇ ਇਸ਼ੂਜ਼ ਹੈਗੇ ਸੜਕ ਤੇ ਛੋਟੇ ਸ਼ਰਤਾਂ ਦੇ ਵਿੱਚ ਕੋਈ ਬੰਦਾ ਜਾ ਰਿਹਾ ਸਕੂਟਰ ਤੇ ਉਹਨੇ ਹੈਲਮੈਟ ਨਹੀਂ ਪਾਇਆ ਪੁਲਿਸ ਵਾਲੇ ਨੇ ਡੰਡਾ ਮਾਰ ਦੇਣਾ ਉਹਨੂੰ ਬੰਦਾ ਪਰੇਸ਼ਾਨ ਹੋ ਜਾਂਦਾ ਲਾਈਫ ਦੇ ਵਿੱਚ ਜਾਂ ਸਿਰਫ ਪੈਸੇ ਵਾਸਤੇ ਆ ਬੰਦਾ ਹਾਂ ਇੱਕ ਇੰਪੋਰਟੈਂਟ ਰੋਲ ਹੈ ਪੈਸਾ ਉੱਥੇ ਵੀ ਕਮਾ ਸਕਦੇ ਸੀਗੇ ਲੇਕਿਨ ਹੋਰ ਬੜੀਆਂ ਚੀਜ਼ਾਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਕਰਕੇ ਬੰਦਾ ਇੱਥੇ ਆਇਆ ਉਹਨੇ ਟੈਰਿਫ ਦੀ ਗੱਲ ਹੋਈ ਸੀਗੀ ਤਾਂ ਗਵਰਨਮੈਂਟ ਨੇ ਕੀ ਕਿਹਾ ਕਿ ਡੋਂਟ ਵਰੀ ਜੇ ਤੁਹਾਡੀ ਜੌਬ ਜਾਂਦੀ ਹੈ ਕਿਉਂਕਿ ਦੂਸਰੀ ਕੰਟਰੀ ਨੇ ਇਦਾਂ ਦਾ ਡਿਸੀਜਨ ਲਿੱਤਾ ਵੀ ਆਰ ਵਿਦ ਯੂ ਵਿਲ ਟੇਕ ਕੇਅਰ ਆਫ ਯੂ ਕਿਆ ਇੰਡੀਆ ਜਾਂ ਬਾਕੀ ਕੰਟਰੀਜ਼ ਦੇ ਵਿੱਚ ਗਵਰਨਮੈਂਟ ਕਹਿੰਦੀ ਇਦਾਂ ਕਿਆ ਕੋਰੋਨਾ ਦੇ ਟਾਈਮ ਤੇ ਹਰੇਕ ਦੇ ਅਕਾਊਂਟ ਦੇ ਵਿੱਚ ਚੈੱਕ ਆਏ ਹੁਣ ਇਹ ਸਾਰਿਆਂ ਦੇ ਅਕਾਊਂਟ ਚ $200-$200 ਦੇ ਸਾਰੇ ਦੇ ਕੋਲ ਚੈੱਕ ਪਹੁੰਚ ਗਏ ਨੇ ਅੱਜ ਕੱਲ ਜਾਂ ਜਿਹੜਾ HST ਨਹੀਂ ਲੱਗ ਰਿਹਾ ਬੜੀ ਸਾਰੀ ਕਿਆ ਇਦਾਂ ਦੇ ਬੈਨੀਫਿਟਸ ਮਿਲ ਰਹੇ ਇਹ ਰੀਜ਼ਨ ਹੁੰਦੇ ਕਿ ਬੜੇ ਸਾਰੇ ਲੋਕ ਮਾਈਗ੍ਰੇਟ ਕਿਉਂ ਕਰਦੇ ਇੰਡੀਆ ਤੋਂ ਆਉਂਦੇ ਆ ਹਾਇਰ ਐਜੂਕੇਸ਼ਨ ਵਾਸਤੇ ਹੁਣ ਇਹ ਵੀ ਹੈ ਇੱਕ ਸਮਾਲ ਪਰਸੈਂਟੇਜ ਹੈਗੀ ਹੈ ਜਿਹੜੀ ਬੜੀ ਜੈਨੂਅਲੀ ਹਾਇਰ ਯੂਨੀਵਰਸਿਟੀ ਜਾਂਦੀ ਹੈ ਔਰ ਹਾਇਰ ਐਜੂਕੇਸ਼ਨ ਲੈਂਦੀ ਹੈ ਕੁਝ ਰਹਿ ਜਾਂਦੇ ਕੁਝ ਵਾਪਸ ਵੀ ਚੱਲ ਜਾਂਦੇ ਉਹ ਵੀ ਪਾਪੂਲੇਸ਼ਨ ਹੈਗੀ ਹੈ ਹਾਇਰ ਐਜੂਕੇਸ਼ਨ ਵਾਸਤੇ ਆਉਂਦੇ ਆ ਟੌਪ ਦੀਆਂ ਯੂਨੀਵਰਸਿਟੀਜ਼ ਇੱਥੇ ਹੈਗੀਆਂ ਇੱਥੇ ਦੀ ਕੁਆਲਿਟੀ ਵਾਸਤੇ ਆ ਰਿਹਾ ਏਅਰ ਕਲੀਨ ਹੈਗੀ ਹੈ ਤੁਸੀਂ ਉਸ ਟਾਈਮ ਦਿੱਲੀ ਜਾਓ ਉੱਥੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਮੇਰੀ ਫੈਮਿਲੀ ਹੈ ਉੱਥੇ ਮੇਰੇ ਬ੍ਰਦਰ ਹੈਗੇ ਨੇ ਉਹ ਕਹਿੰਦੇ ਯਾਰ ਬਾਹਰ ਹੀ ਨਹੀਂ ਜਾਣਾ ਹੈਗਾ ਕਿਉਂਕਿ ਪ੍ਰੋਬਲਮ ਬੜੀ ਹੈ ਉਹ ਵੀ ਪੈਸੇ ਦੀ ਗੱਲ ਨਹੀਂ ਹੋ ਰਹੀ ਇਹ ਗੱਲ ਹੋ ਰਹੀ ਹੈ ਇਹਨੂੰ ਐਨਵਾਇਰਮੈਂਟ ਦੀ ਗੱਲ ਹੋ ਰਹੀ ਹੈ ਇੱਥੇ ਬੰਦੇ ਨੂੰ ਫਰੀਡਮ ਮਿਲ ਜਾਂਦੀ ਹੈ ਫਰੀਡਮ ਇੱਕ ਲੜਕਾ ਹੋਏ ਲੜਕੀ ਹੋਏ ਉਸ ਆਪਣੇ ਹਿਸਾਬ ਨਾਲ ਰਹਿ ਨਹੀਂ ਸਕਦਾ ਇੰਡੀਆ ਚ ਫੈਮਿਲੀ ਨੇ ਕਹਿਣਾ ਯੇ ਨਹੀਂ ਪਾਉਣਾ ਉਹ ਨਹੀਂ ਪਾਉਣਾ 8 ਵਜੇ ਘਰ ਆਉਣਾ ਸਿਕਿਉਰਿਟੀ ਇਸ਼ੂ ਹੈ ਯੇ ਹੈ ਹਰ ਬੰਦਾ ਪੰਜਾਬ ਦਾ ਹਰ ਬੰਦਾ ਆਪਣੀ ਲੜਕੀਆਂ ਬੇਟੀਆਂ ਨੂੰ ਵੀ ਇੱਥੇ ਕਿਉਂ ਭੇਜਦੇ ਡੀਪ ਇਨਸਾਈਡ ਸਿਕਿਉਰਿਟੀ ਇਸ਼ੂ ਵੀ ਹੈਗਾ ਪੈਸੇ ਵਾਸਤੇ ਨਹੀਂ ਭੇਜਦੇ ਆਪਣੀ ਬੇਟੀਆਂ ਨੂੰ ਕਿ ਜਾਓ ਉੱਥੇ ਜਾ ਕੇ ਪੈਸਾ ਕਮਾਓ ਜਿੰਨਾ ਕਮਾ ਸਕਦੇ ਹੋ ਇੱਕ ਫਾਦਰ ਨੂੰ ਇੱਕ ਮਦਰ ਨੂੰ ਅੰਦਰੋਂ ਕੰਸਰਨ ਹੁੰਦਾ ਕਿ ਯਾਰ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਕਿਉਂਕਿ ਕਿਤੇ ਕੋਈ ਇਸ਼ੂ ਹੋ ਜਾਏ ਉੱਥੇ ਕੋਰਟ ਹੋਏ ਤੁਹਾਡੇ ਬਿਜ਼ਨਸ ਦੇ ਇਸ਼ੂ ਹੋਏ ਬੰਦਾ ਕੋਰਟ ਕਚਹਿਰੀਆਂ ਚ ਪੁਲਿਸ ਵਾਲਿਆਂ ਦੇ ਨਾਲ ਡੀਲ ਕਰਦਾ ਰਹਿ ਜਾਂਦਾ ਸੋ ਇਹ ਸਾਰੇ ਬੜੇ ਸਾਰੇ ਰੀਜ਼ਨ ਹੈ ਹਾਂ ਇੱਥੋਂ ਦੀ ਜਿਹੜੇ ਲੋਕੀ ਜਾਂਦੇ ਆ ਉਹ ਦੋ ਤਰੀਕੇ ਦੇ ਲੋਕ ਜਾਂਦੇ ਨੇ ਦੋ ਤਿੰਨ ਇੱਕ ਬਿਜ਼ਨਸਮੈਨ ਇਨਵੈਸਟਮੈਂਟ ਜਾ ਰਹੀਆਂ ਕੰਪਨੀਆਂ ਸਟੈਬਲਿਸ਼ ਕਰ ਰਹੇ ਨੇ ਉਹ ਲੋਕ ਜਾ ਰਹੇ ਨੇ ਕਿਉਂਕਿ ਗਰੋਇੰਗ ਮਾਰਕੀਟ ਆ ਉਹ ਕਹਿੰਦੇ ਚਲੋ ਅਸੀਂ ਵੀ ਅਸਟੈਬਲਿਸ਼ ਕਰਦੇ ਹਾਂ ਐਪਲ ਦੀ ਫੌਕਸਕੋਨ ਕੰਪਨੀ ਇਸ ਟਾਈਮ ਸਾਊਥ ਇੰਡੀਆ ਚ ਅਸਟੈਬਲਿਸ਼ ਹੋਈ ਆ ਆਏ ਹੈ ਨਾ ਉਹਦੇ ਨਾਲ ਕਿੰਨੇ ਸਾਰੀ ਇੰਪਲਾਇਮੈਂਟ ਆਈ ਹੈ ਬਾਹਰ ਦੇ ਲੋਕ ਆਏ ਨੇ ਔਰ ਕੁਝ ਲੋਕ ਕਾਸਟ ਆਫ ਲਿਵਿੰਗ ਕਰਕੇ ਕੋਈ ਮੈਕਸੀਕੋ ਰਿਟਾਇਰ ਹੁੰਦਾ ਤੇ ਕੁਝ ਲੋਕ ਇੰਡੀਆ ਚ ਵੀ ਜਾ ਕੇ ਰਿਟਾਇਰ ਹੁੰਦੇ ਨੇ ਸੋ ਦੀਜ਼ ਆਰ ਦਾ ਰੀਜ਼ਨ ਕਿ ਵਾਈ ਪੀਪਲ ਰਿਟਾਇਰ ਦੇਅਰ ਸਟੀਵ ਜੌਬ ਸਾਹਿਬ ਜਾਂ ਬਾਕੀ ਲੋਕ ਜਦੋਂ ਜਾਂਦੇ ਆ ਉਹਨਾਂ ਨੂੰ ਪੀਸ ਉੱਥੇ ਕਿਉਂ ਮਿਲਿਆ ਦੇਖੋ ਦੇਰ ਇਜ਼ ਸਮਥਿੰਗ ਸਾਈਕੋਲੋਜੀਕਲ ਐਸ ਵੈਲ ਪਹਿਲੀ ਗੱਲ ਹੈ ਕਿ ਜਿਹੜਾ ਬੰਦਾ ਡਿਫਰੈਂਟ ਕਲਚਰ ਚ ਜਾਏਗਾ ਉੱਥੇ ਕੀ ਜਦੋਂ ਇਹ ਲੋਕ ਜਾਂਦੇ ਤਾਂ ਉੱਥੇ ਜਾ ਕੇ ਕਿਸੇ ਮਹੱਲੇ ਚ ਘਰ ਰਹਿ ਕੇ ਨਹੀਂ ਰਹਿੰਦੇ ਗਰੋਸਰੀਆਂ ਉੱਥੋਂ ਦੇ ਆਮ ਬੰਦੇ ਦੇ ਨਾਲ ਡੀਲ ਨਹੀਂ ਕਰਦੇ ਜਦੋਂ ਇੱਥੋਂ ਦੀ ਇਸ ਲੈਵਲ ਦੇ ਲੋਕ ਜਾਂਦੇ ਆ ਉਹ ਜਾਂਦੇ ਆ ਕਿਉਂਕਿ ਇੰਡੀਆ ਜਿਹੜਾ ਉਹ ਸਪਿਰਿਚੁਅਲਿਟੀ ਨੂੰ ਐਕਸਪੀਰੀਅੰਸ ਕਰਨ ਜਾਂਦੇ ਆ ਉੱਥੇ ਦੀ ਹੈਰੀਟੇਜ ਦਾ ਤੁਸੀਂ ਰਿਸ਼ੀਕੇਸ਼ ਦੀ ਗੱਲ ਕੀਤੀ ਉਹ ਬੰਦਾ ਉੱਥੇ ਜਾਏਗਾ ਉਹ ਕੈਪੀਟਲ ਹੈ ਯੋਗਾ ਦੀ ਉੱਥੇ ਜਾ ਕੇ ਉਹਨੂੰ ਡਿਫਰੈਂਟ ਫੀਲ ਹੋਏਗਾ ਹੀ ਹੋਏਗਾ ਉਹਨਾਂ ਨੇ ਆਸ਼ਰਮ ਚ ਰਹਿਣਾ ਆਸ਼ਰਮ ਦਾ ਐਕਸਪੀਰੀਅੰਸ ਲੈਣ ਜਾ ਰਹੇ ਨੇ ਉੱਥੇ ਇਸ ਲਈ ਪੀਸ ਫੀਲ ਹੋ ਰਿਹਾ ਉਹਨਾਂ ਨੂੰ ਕਿਉਂਕਿ ਵੈਸੇ ਕਿਸੇ ਪੰਜਾਬ ਜਾਂ ਕਿਸੇ ਹੋਰ ਸ਼ਹਿਰ ਦੇ ਗਲੀ ਚ ਰੈਂਟ ਲੈ ਕੇ ਰਹਿਣਗੇ ਤਾਂ ਆਈ ਡੋਂਟ ਥਿੰਕ ਦੇ ਗੋਨਾ ਫਾਈਂਡ ਅ ਪੀਸ ਇਟ ਵਿਲ ਬੀ ਅ ਵੈਰੀ ਡਿਸਟਰਬਿੰਗ ਐਕਸਪੀਰੀਅੰਸ ਫਾਰ ਦੈਮ ਮੇ ਔਰ ਮੇ ਨਾਟ ਬੀ ਲੇਕਿਨ ਆਸ਼ਰਮ ਦਾ ਐਕਸਪੀਰੀਅੰਸ ਆਸ਼ਰਮ ਚ ਸਟੀਵ ਜੌਬ ਜਾਣ ਜਾਂ ਇੱਥੇ ਆਸ਼ਰਮ ਤੁਸੀਂ ਚਲੇ ਜਾਓ ਯੂ ਵਿਲ ਫਾਈਂਡ ਅ ਪੀਸ ਯੂ ਆਰ ਕਟਿੰਗ ਆਫ ਯੋਰ ਡੇਲੀ ਐਕਟੀਵਿਟੀਜ਼ ਜੋ ਵੀ ਡੇਲੀ ਤੁਸੀਂ ਕਰਦੇ ਹੋ ਉਹ ਤੋਂ ਡਿਸਕਨੈਕਟ ਕਰ ਰਹੇ ਹੋ ਡਿਸਕਨੈਕਟ ਕਰੋਗੇ ਫੀਲ ਰਿਲੈਕਸ ਤਾਂ ਹੋਏਗਾ ਇੱਕ ਮੋਟਰ ਹੈ ਚੱਲ ਰਹੀ ਹੈ ਇੰਨਾ ਸ਼ੋਰ ਹੈ ਡੀਜ਼ਲ ਆ ਰਹੀ ਆਫ ਕਰੋ ਸਡਨਲੀ ਸ਼ਾਂਤੀ ਤਾਂ ਫੀਲ ਹੋਏਗੀ ਕਿਉਂਕਿ ਜਿੱਥੇ ਇੰਨੇ ਸ਼ੋਰ ਦੀ ਆਵਾਜ਼ ਆ ਰਹੀ ਸੀਗੀ ਸਡਨਲੀ ਰਿਲੈਕਸ ਹੋ ਗਿਆ ਪਲੱਸ ਉੱਥੇ ਕਲਚਰ ਨੂੰ ਦੇਖ ਕੇ ਐਕਸਾਈਟਿਡ ਹੋ ਜਾਂਦੇ ਨੇ ਉਹਨਾਂ ਦੇ ਕਲਚਰ ਚ ਅੱਛਾ ਹੋਲੀ ਆ ਬੰਦਾ ਇੱਕ ਦੂਜੇ ਨੂੰ ਟੱਚ ਕਰਕੇ ਮੂੰਹ ਤੇ ਰੰਗ ਲਗਾ ਰਿਹਾ ਉਹਨਾਂ ਲਈ ਉਹੀ ਹੈ ਜੋ ਇੱਕ ਬੱਚੇ ਲਈ ਮੈਜਿਕ ਦੇਖਣਾ ਸਟੇਜ ਦੇ ਉੱਤੇ ਉਹ ਕਹਿੰਦੇ ਯਾਰ ਇਹ ਕੀ ਉਰੇ ਦੀਵਾਲੀ ਹੈ ਕਿੱਦਾਂ ਖੁੱਲੇ ਸਾਡੇ ਉੱਥੇ ਤੇ ਯਾਰ ਕੰਡੀਸ਼ਨ ਦਾ ਇੱਥੇ ਘਰ ਦੇ ਬਾਹਰ ਪਟਾਕੇ ਨਹੀਂ ਚਲਾ ਸਕਦੇ ਇੱਥੇ ਪੂਰਾ ਸ਼ਹਿਰ ਪੂਰੀ ਕੰਟਰੀ ਮਨਾ ਰਹੀ ਹੈ ਸੋ ਇਹ ਸਾਰੇ ਜਿਹੜੇ ਐਕਸਪੀਰੀਅੰਸ ਹੈ ਦੇ ਫਾਈਂਡ ਇਟ ਵੈਰੀ ਐਕਸਾਈਟਿੰਗ ਲੇਕਿਨ ਅਸੀਂ ਉੱਥੋਂ ਆਏ ਹਾਂ ਸਾਡਾ ਉਧਰ ਫੋਕਸ ਹੀ ਨਹੀਂ ਹੈਗਾ ਸਾਡੇ ਲਈ ਹੋਲੀ ਵਾਲੇ ਦਿਨ ਇੰਜੋਇਮੈਂਟ ਹੈ ਲੇਕਿਨ ਕੋਈ ਸਪਿਰਚੁਅਲ ਐਕਸਪੀਰੀਅੰਸ ਨਹੀਂ ਹੈ ਲੇਕਿਨ ਜਿਹੜਾ जब तक इंडिया फुली डेवलप्ड कंट्री नहीं बनेगा तब तक रेशो जड़िया हमेशा हाई रहेगी रहेगी। लेकिन लास्ट पॉइंट है कि पीस इत्थे भी अचीव किया जा सकता और मिलियंस लोग तुहानू कैनेडा च मिल जाएंगे जिन्होंने इत्थे बैठे बैठे भी पीस अचीव किया। इंजॉयमेंट नू पीस दे नाल मिक्स नहीं करना कि जो जाने उत्थे बड़ा मजा आंदा इंडिया दे विच कल्चर, वो इंजॉयमेंट है। पीस इज समथिंग डिफरेंट, पीस इज समथिंग विद इन योर सेल्फ एंड यू कैन मैनेज इट द वे यू वॉन्ट इट। जी युद्धवीर जी, दूजा जरा युद्धवीर जी अभी
जिन्नी वधिया तरीके तुसी एक्सप्लेन कीता है कमाल कर रही है और ऑब्जर्वेशन इज वेरी गुड और मैं बिल्कुल एग्री कर रहा हूं। जेड़ा तुसी ओ परफेक्ट एग्जांपल दिता है कि जे ऋषिकेश जाओगे और आश्रम रहोगे तो यस तुहाडी गल सही है कि इन्हां लोगों लई ओ एक मैं जेड़ा अज सवेरे आर्टिकल पढ़ रहा सी ना जिथों सारी थॉट निकल हुई, बिल्कुल तुसी उहनूं सही कैप्चर कर लिया, बिल्कुल सही कैप्चर कर लिया। इन्हां लोगों लई ओ क्योस भी जेड़ा उत्थे ना ब्रेक दा 5 घंटे दा हाँ ट्रेन का 5 घंटे 10 घंटे लेट आना और लोग बैठे फिर भी इंतजार कर रहे हैं 5-5 10-10 घंटे, वो कहते हैं वो मजा ही बड़ा अलग है
क्योंकि उन्होंने एक्सपीरियंस नहीं है। हर चीज टाइम पे आ रही है, द ऑपोजिट ऑलवेज अट्रैक्ट, द ऑपोजिट स्किन कलर अट्रैक्ट। व्हाइट जिसकी स्किन है उन्होंने डार्क पसंद है, वो जाके टैनिंग करा रहा है। जिदी जरा डार्क कलर है वो कहता यार मैं कॉस्मेटिक सर्जरी करानी है मैंने लाइट की। ऑपोजिट इट्स अ साइकोलॉजी, द ऑपोजिट विल ऑलवेज अट्रैक्ट, डजंट मैटर द ऑपोजिट इज अ बेटर क्वालिटी और नॉट बेटर क्वालिटी, इट इज गोइंग टू अट्रैक्ट। दैट्स हाउ सिंपल इट इज। जेडे बंदे कोल पैसा नहीं है वो कहता यार पैसा चाहिए, जो कोल पैसा बहुत है कहता यार पैसा नहीं मैटर करता, देखो बंदा स्विच कर जाएगा। ऑपोजिट ने अट्रैक्ट करना ही करना और लाइफ की किसी भी एरिया देखोगे द ऑपोजिट अट्रैक्ट, दैट डजंट मीन इज राइट और रॉन्ग, इट जस्ट कीप यू एंगेज। जब तुम ऑपोजिट ना अट्रैक्ट करते हो ताकि एक जर्नी शुरू हो जाती है उन्होंने अचीवमेंट करने की। लाइफ च असी हर चीज वैसे फिक्स करने की कोशिश करते हैं, चलो अपना फाइनेंस फिक्स कर लो यार, अपनी हेल्थ फिक्स कर लिए यार, ये चीजा फिक्स कर लिए। लाइफ इज नॉट अबाउट फिक्सिंग, लाइफ इज अबाउट बींग इंस्पायर्ड ऑल द टाइम। लेकिन हर बंदा फिक्सिंग च लगा हुआ, अपना पीस फिक्स करना है यार, मेरा स्ट्रेस है नू फिक्स करना है। फिक्सिंग इज नॉट रिक्वायर्ड एज लॉन्ग एज यू आर इंस्पायर्ड एंड दैट शुड बी द गोल फॉर एवरी ह्यूमन बींग।
ठीक है जी, बहुत वधिया जी। और जिथे असि सारी गल तो जारी रखी रहे हैं, मैं चाहूंगा कि ब्रीफली 10-12 मिनट इन्हें भी दिखाइए जेड़ा फाइनेंस के रिलेटेड
जी सर
टॉपिक पूछा सी कि जदों कोई दुनिया च कोई चैलेंज आंदा है कोई टैरिफ लग रहा है तो साड़ी कई लोगों की फिर फाइनेंशियल स्थिति थोड़ी जी चैलेंजिंग हो जाती है, उसे ते जरा कमेंट करो 416-350-55 प्लीज कोट सर।
जी युद्धवीर जी डेफिनेटली देखो जो भी इदा की सिचुएशन आंदी है हमेशा आई है, ईयर 1900 तो लैके हूं तक 54 टाइम मार्केट क्रैशिज हुई है ना, वो बेशक वर्ल्ड वार की वजह नाल हुई कि कोरोना की वजह नाल हुई या टैरिफ की वजह नाल हो सकती सी या होएगी वी डोंट नो, या जिदा भी रिसेशन आ गए किड़े लोग ने जेडे ट्रबल चाहते ने, पूरी दुनिया ट्रबल च नहीं आती। पहले तो यह समझ लो कि जो ये चीज आंदी है नॉट एवरी सिंगल पर्सन इज अ ट्रबल, इट्स द सेम टाइम ऑफ पीपल, सेम टाइप ऑफ पीपल हु मेक द सेम मिस्टेक ओवर एंड ओवर एंड देन दे गेट इनटू द ट्रबल बेसिकली, पहली चीज तो है। दूसरी कौन है, पहले मैं थोड़ा हिंट दे देना कौन जेडे लोग है जब ज्यादातर ट्रबल चाहते हैं। पहले है जेडे की ओवर स्पेंडिंग जिन्होंने कर रहे ने अपनी लाइफ के, ओवर स्पेंडिंग का मतलब कि जिन्होंने अपने लाइफ स्टाइल का एक्सपेंस वधा लिया होया, क्योंकि जिदा इनकम बढ़ती सी लाइफ स्टाइल एक्सपेंस वधा लेंदे सीगे। ए पहली कैटेगरी है जिहड़ी कि जो भी सोसाइटी दे विच कंट्री दे विच इशू आएगा इकोनॉमिकल इशू आएगा दिस इज द फर्स्ट कैटेगरी दैट गेट्स इनटू ट्रबल, क्योंकि इन्होंने पैसा स्पेंड करना नवे कपड़े फैंसी घर लै लो गड्डियां लै लो ये कर लो, लेकिन अज्यूम करते हैं कि यार जो भी घट करना है कर लेंगे ना, जो जे जरूरत पई तो छड़ देंगे चीजा, जरूरी थोड़ा हले थोड़ा कोई इशू हैगा, हले तो इंजॉय करिए। प्रॉब्लम की हैगा कि जो सिचुएशन होंदी है ए बंदा घटा नहीं सकता, क्योंकि मॉर्गेज पेमेंट कमिट हो चुकी सी, गड्डिया की पेमेंट कमिट हो चुकी सी, फैमिली बच्चों का बाहर खाना पीना कपड़े लेने वो सारी एक्सपेक्टेशन ऑलरेडी सैट है, हूं है रिवर्स नहीं कर सकते, अपग्रेड कोई भी बंदा कर सकता, डाउनग्रेड हर्ट। अच्छा जो इदा सिचुएशन आती है डाउनग्रेड करना भी चाहे बंदा कहता कर ही नहीं सकता यार, मैं 6000 स्क्वेयर फीट के घर तो 2000 च किदा चल जा, सोसायटी कहेगी की हो गया तुम सब तो पहले इफेक्ट हो गए, सानू तो लगे काम भी बड़ा वादिया, हूं सोशल प्रेशर आ जाएंगे। तो ओवर स्पेंडर्स आर द नंबर वन पीपल हु गेट इनटू ट्रबल। दूसरे जेडे इमोशनल डिसीजन मेकर कहने इमोशनल डिसीजन मेकर की पहले तो पैनिक आ जाएगा, यार रिसेशन आ गया कोरोना आ गया की करांगे टैरिफ लगन लगे है कि अच्छा नहीं लगन लगे महीना होगा यार सब कुछ ठीक है कोई प्रॉब्लम नहीं हैगी, ऐ होंगे इमोशंस बैक एंड फोर्थ, कोई फर्क नहीं पै जो कोई सिचुएशन आ गई सडनली ट्रबल है, जब नहीं हैगी तो कोई ट्रबल नहीं हैगी। ऐ जे कोई इन्वेस्टमेंट डाउन जा रही है मार्केट डाउन जा रही है स्टॉक जा रहे हैं सेल करो फटाफट सेल करो, ए लोग ज्यादातर लूज कर रहे होंगे। अच्छा रियल स्टेट डाउन जा रही है ਉਹਨੇ ਬਾਏ ਕਰਨੇ ਹੁਣ ਸੈਲ ਕਰ ਦੋ ਜਿਹੜੀਆਂ ਮੈਂ ਖਰੀਦੀਆਂ ਵੀ ਹੋਈਆਂ ਸੀ ਬੇਸ਼ਕ ਲੋਸ ਤੇ ਉਹਨੂੰ ਸੈਲ ਕਰ ਦੋ ਇਹ ਹੁੰਦੇ ਇਮੋਸ਼ਨਲ ਡਿਸੀਜਨ ਇਹ ਸੈਕਿੰਡ ਕੈਟਾਗਰੀ ਹੁੰਦੀ ਹੈ ਜਿਹੜੀ ਕਿ ਟਰਬਲ ਚ ਆ ਜਾਂਦੀ ਹੈ ਜਦੋਂ ਵੀ ਕੋਈ ਇਸ਼ੂ ਹੁੰਦੀ ਹੈ ਕਿਉਂਕਿ ਡਿਸੀਜਨ ਰੋਂਗ ਹੋ ਜਾਂਦੇ ਉਸ ਟਾਈਮ ਤੇ ਜਿਹੜਾ ਬੰਦਾ ਅੱਜ ਜੇ ਰੀਅਲ ਸਟੇਟ ਦੀ ਵੈਲਿਊ ਡਾਊਨ ਹੈ ਜੇ ਕੋਈ ਘਰ 1.5 million ਦਾ ਹੈਗਾ ਜਦੋਂ 2 million ਦਾ ਸੀਗਾ ਉਹ ਬੰਦਾ ਲਾਈਨਾਂ ਚ ਖੜੇ ਹੋ ਕੇ ਲੈ ਰਿਹਾ ਸੀਗਾ ਅੱਜ 1.5 million ਦਾ ਹੈਗਾ ਉਹੀ ਘਰ 500,000 ਸਸਤਾ ਕਹਿੰਦਾ ਨਹੀਂ ਯਾਰ ਹੁਣ ਤਾਂ ਨਹੀਂ ਲੈਣਾ ਇਹ ਦੇਖੋ ਕੀ ਹੈ ਲੇਕਿਨ ਜਿੱਦਾਂ ਹੀ ਘਰਾਂ ਦੀ ਵੈਲਿਊ ਵਧੀ ਉਹ ਫੇਰ 2-2.5 million ਤੇ ਗਈ ਇਹ ਸੇਮ ਘਰ ਨੂੰ 2.5 million ਚ ਵੀ ਖਰੀਦ ਲੇਗਾ ਅੱਜ ਤੋਂ 5 ਸਾਲ ਦੇ ਬਾਅਦ ਇਹ ਕੀ ਹੈ ਇਮੋਸ਼ਨਲ ਡਿਸੀਜਨ ਕੋਈ ਫੰਡਾਮੈਂਟਲ ਨਹੀਂ ਹੈ ਸੋ ਸਮ ਟਾਈਮ ਦੀਸ ਕੈਟਾਗਰੀਜ਼ ਆਲਸੋ ਗੈਟ ਇਨਟੂ ਦਾ ਟਰਬਲ ਕਿਉਂਕਿ ਫਾਈਨੈਂਸ ਦਾ ਫੰਡਾਮੈਂਟਲ ਨਹੀਂ ਸਮਝੇ ਡੀਪ ਰੂਟ ਨਹੀਂ ਸਮਝੇ ਕਿ ਫਾਈਨੈਂਸ ਨੂੰ ਮੈਨੇਜ ਕਿੱਦਾਂ ਕਰਨਾ ਤੀਸਰੇ ਬੰਦੇ ਜਿਹੜੇ ਰਿਸਕ ਟੇਕਰਸ ਹੈਗੇ ਨੇ ਓਵਰਲੀ ਸਪੈਕੂਲੇਟ ਕਰ ਦੇਣਾ ਕਿਸੇ ਵੀ ਚੀਜ਼ ਨੂੰ ਲੈ ਕੇ ਪਾਓ ਕ੍ਰਿਪਟੋ ਕਰੰਸੀ ਜਾਂ ਸਾਰਾ ਪੈਸਾ ਪਾ ਦਿਓ ਕ੍ਰਿਪਟੋ ਦੇ ਵਿੱਚ ਸਟਾਕਸ ਦੇ ਵਿੱਚ ਪਾ ਦਿਓ ਸਾਰਾ ਪੈਸਾ ਜਾਂ ਸਾਰਾ ਪੈਸਾ ਰੀਅਲ ਸਟੇਟ ਦੇ ਵਿੱਚ ਪਾ ਦਿਓ ਜਾਂ ਕੋਈ ਬਿਜ਼ਨਸ ਸਟਾਰਟ ਕੀਤਾ ਸਾਰਾ ਹੀ ਪੈਸਾ ਬਿਜ਼ਨਸ ਦੇ ਵਿੱਚ ਪਿਆ ਹੋਇਆ ਜਦੋਂ ਮਾਰਕੀਟ ਚ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਦੀਸ ਆਰ ਦਾ ਪੀਪਲ ਹੂ ਗੈਟ ਇਨ ਟ੍ਰਬਲ ਕਿਉਂਕਿ ਕੋਈ ਵੀ ਚੀਜ਼ ਡਾਇਵਰਸੀਫਾਈਡ ਨਹੀਂ ਹੈ ਦੇਖੋ ਜਿਸ ਬੰਦੇ ਦਾ ਸਾਰਾ ਪੈਸਾ ਰੀਅਲ ਸਟੇਟ ਚ ਪਿਆ ਹੋਇਆ ਜਦੋਂ ਮਾਰਕੀਟ ਡਾਊਨ ਜਾਂਦੀਆਂ ਭਾਵੇਂ ਸਟਾਕ ਮਾਰਕੀਟ ਹੋਏ ਕ੍ਰਿਪਟੋ ਡਾਊਨ ਹੋਏ ਰੀਅਲ ਸਟੇਟ ਹੋਏ ਉਹ ਬੰਦਾ ਉਸ ਟਾਈਮ ਪਾਰਟੀਸਪੇਟ ਹੀ ਨਹੀਂ ਕਰ ਸਕਦਾ ਬਾਏ ਨਹੀਂ ਕਰ ਸਕਦਾ ਇਨਵੈਸਟ ਨਹੀਂ ਕਰ ਸਕਦਾ ਔਰ ਇਹੀ ਟਾਈਮ ਹੁੰਦਾ ਇਨਵੈਸਟ ਕਰਨ ਦਾ ਜਦੋਂ ਮਾਰਕੀਟ ਡਾਊਨ ਹੋਏ ਨਾ ਕਿ ਜਦੋਂ ਮਾਰਕੀਟ ਅਪ ਹੋਏ ਇਹ ਚੀਜ਼ ਹਰ ਬੰਦੇ ਨੂੰ ਪਤਾ ਹੈ ਸਮਝਦਾ ਬੰਦਾ ਲੇਕਿਨ ਐਕਟ ਨਹੀਂ ਕਰ ਪਾਉਂਦਾ ਕਿਉਂਕਿ ਜਿਹੜਾ ਮੈਂ ਦੂਸਰਾ ਪੁਆਇੰਟ ਦੱਸਿਆ ਸੀ ਇਮੋਸ਼ਨਲ ਰੀਜ਼ਨ ਕਰਕੇ ਲੇਕਿਨ ਜਿੱਦਾਂ ਹੀ ਬੰਦਾ ਆਪਣੀ ਫਾਈਨੈਂਸ਼ੀਅਲ ਨੌਲੇਜ ਨੂੰ ਲਿਟਰੇਸੀ ਨੂੰ ਬੈਟਰ ਕਰੇਗਾ ਇਹ ਹਮੇਸ਼ਾ ਦੁਨੀਆ ਦੇ ਆਪੋਜ਼ਿਟ ਐਕਟ ਕਰਨਾ ਸ਼ੁਰੂ ਕਰ ਦੇਗਾ ਮੈਜੋਰਿਟੀ ਆਫ ਦਾ ਚਾਂਸਿਸ ਕਿਉਂਕਿ ਜਿਸ ਦਿਨ ਐਕਟ ਕਰਨਾ ਹੁੰਦਾ ਉਸ ਦਿਨ ਬੰਦਾ ਐਕਟ ਨਹੀਂ ਕਰਦਾ ਜੇ ਤੁਹਾਡਾ ਪੈਸਾ $100 ਰੀਅਲ ਸਟੇਟ ਚ ਹੈ ਜਾਂ ਸਟਾਕ ਮਾਰਕੀਟ ਚ ਹੈ ਲੈਸੋ ਡਿੱਗ ਕੇ $50 ਆ ਗਿਆ ਹੁਣ ਇਹ ਬੰਦਾ ਵੇਟ ਕਰਦਾ ਨਹੀਂ ਯਾਰ ਜਦੋਂ ਮੇਰੇ ਪੈਸੇ ਰਿਕਵਰ ਹੋਣਗੇ ਨਾ ਫੇਰ ਮੈਂ ਹੋਰ ਪੈਸੇ ਲਗਾਊਂਗਾ ਲੈਸੇ ਨੇ 5 ਸਾਲ ਲਗਾਤੇ ਪੈਸੇ ਰਿਕਵਰ ਹੋਏ ਦੂਸਰੇ ਬੰਦੇ ਨੇ ਜਦੋਂ $50 ਉਹਦਾ ਵੀ ਨੁਕਸਾਨ ਗਿਆ ਸੀਗਾ ਇਸ ਟਾਈਮ ਤੇ ਉਹਨੇ ਇਨਵੈਸਟਮੈਂਟ ਕੀਤੀ ਉਹਨੇ $50 ਹੋਰ ਇਨਵੈਸਟ ਕਰਤੇ ਹੁਣ ਕੀ ਹੋਇਆ ਜਿੱਦਾਂ ਹੀ ਮਾਰਕੀਟ ਵਾਲੇ $75 ਤੇ ਪਹੁੰਚੀ ਦੂਸਰਾ ਬੰਦਾ ਆਲਰੇਡੀ ਪ੍ਰੋਫਿਟ ਜਾਣਾ ਸ਼ੁਰੂ ਹੋ ਗਿਆ $76 ਤੇ ਜਿੱਥੇ ਬੰਦਾ ਲੈ ਸਿਰ ਰਿਕਵਰੀ ਚ 5 ਸਾਲ ਵੇਟ ਕਰ ਰਿਹਾ ਦੂਸਰਾ ਬੰਦਾ 2.5 ਸਾਲ ਤੋਂ ਬਾਅਦ ਚੋਂ ਵੈਲਥ ਕ੍ਰੀਏਟ ਕਰਨਾ ਸ਼ੁਰੂ ਹੋ ਗਿਆ ਸੋ ਦੀਸ ਆਰ ਦਾ ਥਿੰਗ ਇੱਕ ਹੋਰ ਕੈਟਾਗਰੀ ਹੈ ਪੀਪਲ ਜਿਹੜੇ ਕਿ ਦੇ ਯੂਜ਼ ਦੈਟ ਰੈਕਲੈਸਲੀ ਰੈਕਲੈਸਲੀ ਮਤਲਬ ਜਿੰਨਾ ਬੋਰੋ ਕਰ ਸਕਦੇ ਆ ਕਰੋ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬੜਾ ਈਜ਼ੀ ਤਰੀਕਾ ਵੈਲਥ ਕ੍ਰੀਏਟ ਕਰਨ ਦਾ ਸਿਰਫ ਪੈਸੇ ਬੋਰੋ ਕਰ ਲਓ ਕਿਉਂਕਿ ਇਕੱਠਾ ਕਰਨਾ ਤਾਂ ਬੜਾ ਟਾਈਮ ਲੱਗੇਗਾ ਮੈਨੂੰ ਅੱਜ ਪੈਸੇ ਬੋਰੋ ਮਿਲਦੇ ਆ ਮੈਂ ਅੱਜ ਇਨਵੈਸਟਮੈਂਟ ਕਰ ਦੂੰਗਾ ਇਹ ਲੋਕ ਵੀ ਟ੍ਰਬਲ ਚ ਆ ਜਾਂਦੇ ਨੇ ਇਹੀ ਤਾਂ ਨਾਰਥ ਅਮਰੀਕਾ ਨੇ ਕੀਤਾ ਕਿ ਯਾਰ ਤੁਹਾਨੂੰ ਇੰਡੀਆ ਦੇ ਵਿੱਚ 20 ਸਾਲ ਪੈਸਾ ਆਪਣਾ ਇਕੱਠਾ ਕਰਕੇ ਫੇਰ ਇਨਵੈਸਟਮੈਂਟ ਕਰੋਗੇ ਯੇ ਕਰੋ ਐਲੋ ਪੈਸਾ ਐਡਵਾਂਸ ਆਪਣੀ ਪੇਮੈਂਟ ਚੋਂ ਦਿੰਦੇ ਰਹਿਣਾ ਇੱਕ ਤਾਂ ਹੁੱਕ ਲਗਾਤਾ ਕਲਚਰ ਨੇ ਇੱਕ ਹੋ ਗਈ ਸਪੈਂਡਿੰਗ ਆ ਜਿਹੜੇ ਬੰਦੇ ਨੇ 20 ਸਾਲਾਂ ਬਾਅਦ ਇਨਵੈਸਟਮੈਂਟ ਸਪੈਂਡਿੰਗ ਕਰਨੀ ਸੀ ਅੱਜ ਹੀ ਕਰੇਗਾ ਬੰਦਾ ਤੇ ਵੀ ਕੈਨ ਗੋ ਫਾਸਟ ਫਾਰਵਰਡ ਇਹ ਸਟ੍ਰੈਟੇਜੀ ਯੂਜ਼ ਹੁੰਦੀ ਹੈ ਫਾਈਨੈਂਸ਼ੀਅਲ ਲਿਟਰੇਸੀ ਕਹਿੰਦੀ ਹੈ ਕਿ ਜਿਹੜਾ ਡੈਟ ਹੈ ਨੂੰ ਯੂਜ਼ ਕਰ ਸਕਦੇ ਹੋ ਲੇਕਿਨ ਓਨਲੀ ਅਗਰ ਨੈਸੇਸਰੀ ਹੈਗਾ ਲੇਕਿਨ ਜੇ ਸਪੈਕੂਲੇਸ਼ਨ ਕਰਕੇ ਯੂਜ਼ ਕਰ ਰਹੇ ਹੋ ਆਪਣੀ ਵੈਲਥ ਨੂੰ ਕ੍ਰੀਏਟ ਕਰਨ ਵਾਸਤੇ ਕਿ ਮੈਂ ਬੋਰੋ ਕਰਕੇ ਯੇ ਕਰ ਲਾਂਗਾ ਉਦਾਂ ਹੋ ਜਾਏਗਾ ਦੀਸ ਆਰ ਅਗੇਨ ਅਨਦਰ ਪੀਪਲ ਹੂ ਗੈਟ ਇਨ ਟੂ ਟ੍ਰਬਲ ਐਂਡ ਦਾ ਲਾਸਟ ਕੈਟੇਗਰੀ ਜਿਹੜੇ ਲੋਕਾਂ ਦਾ ਸਕਿੱਲ ਸੈੱਟ ਬੜਾ ਨੈਰੋ ਹੁੰਦਾ ਨੈਰੋ ਇਜ਼ ਨਾਟ ਅ ਬੈਡ ਵਰਡ ਨੈਰੋ ਦਾ ਮਤਲਬ ਹੈ ਸਿਰਫ ਇੱਕੋ ਹੀ ਸਕਿੱਲ ਹੈ ਇੱਕੋ ਸਕਿੱਲ ਜਾਂ ਇੱਕੋ ਹੀ ਇੰਡਸਟਰੀ ਚ ਕੰਮ ਕਰ ਰਿਹਾ ਇੱਕ ਬੰਦਾ ਡਾਕਟਰ ਹੈ ਉਹ ਇੱਕੋ ਹੀ ਕੰਮ ਕਰ ਰਿਹਾ ਇੱਕ ਬੰਦਾ ਟਰੱਕਰ ਹੈ ਉਹ ਕਹਿੰਦਾ ਯਾਰ ਸਿਰਫ ਆਹੀ ਕੰਮ ਕਰ ਸਕਦਾ ਮੈਂ ਹੋਰ ਕੁਛ ਨਹੀਂ ਕਰ ਸਕਦਾ ਆਈਟੀ ਦਾ ਬੰਦਾ ਕਹਿੰਦਾ ਮੈਂ ਸਿਰਫ ਪ੍ਰੋਗਰਾਮਿੰਗ ਕਰ ਸਕਦਾ ਮੈਂ ਕਹਿੰਦਾ ਯਾਰ ਮੈਂ ਸਿਰਫ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦਾ ਹੋਰ ਮੇਰੇ ਕੋਈ ਸਕਿੱਲ ਨਹੀਂ ਹੈਗੀ ਦੀਸ ਆਰ ਦਾ ਪੀਪਲ ਹੂ ਵਿਲ ਗੈਟ ਇਨ ਟੂ ਟ੍ਰਬਲ ਕਿਉਂਕਿ ਇਹਨਾਂ ਦੀ ਮਲਟੀਪਲ ਇਨਕਮਸ ਨਹੀਂ ਹੈਗੀਆਂ ਡਾਇਵਰਸੀਫਾਈਡ ਪੋਰਟਫੋਲੀਓ ਵੈਸੇ ਨਹੀਂ ਹੈ ਕਿਉਂਕਿ ਸਾਰਾ ਪੈਸਾ ਇੱਕੋ ਜਗ੍ਹਾ ਚ ਪਾਇਆ ਹੋਇਆ ਉਸ ਪਰਸਨ ਨੇ ਓਵਰ ਲੈਵਰੇਜਿੰਗ ਵੀ ਕੀਤੀ ਹੋਈ ਹੈ ਉਹ ਸਪੈਕੂਲੇਸ਼ਨ ਵੀ ਕਰਦਾ ਉਹਦੇ ਚ ਇਮੋਸ਼ਨ ਵੀ ਇਮੋਸ਼ਨਲੀ ਵੀ ਐਕਟ ਰਿਐਕਟ ਕਰਦਾ ਔਰ ਉਹਦੇ ਬਾਅਦ ਚੋਂ ਸਕਿੱਲ ਸੈੱਟ ਵੀ ਇੱਕੋ ਹੀ ਹੈਗਾ ਜਦੋਂ ਇੱਕ ਬੰਦੇ ਚ ਇੱਦਾਂ ਦੇ 5-6 ਕਰੈਕਟਰ ਆ ਜਾਣਗੇ ਉਹ ਰਿਸੈਸ਼ਨ ਨਹੀਂ ਹੋਏਗਾ ਤਾਂ ਪਰਸਨ ਇਜ਼ ਗੋਇੰਗ ਟੂ ਬੀ ਇਨ ਅ ਟ੍ਰਬਲ ਸੋ ਫਾਈਨੈਂਸ਼ੀਅਲ ਲਿਟਰੇਸੀ ਸੇਜ਼ ਕਿ ਬਈ ਇਹ ਜਿਹੜੀਆਂ 5-7 ਚੀਜ਼ਾਂ ਜਸਟ ਬੀ ਲਿਟਲ ਕੇਅਰਫੁਲ ਅਬਾਊਟ ਇਟ ਹਨਾ ਥੋੜਾ ਜਿਹਾ ਪ੍ਰਿਪੇਅਰਡਨੈਸ ਹੋਣੀ ਚਾਹੀਦੀ ਹੈ ਕਿ ਜੇ ਕੱਲ ਨੂੰ ਕੋਈ ਹੁਣ ਤੁਸੀਂ ਕੁਐਸਚਨ ਪੁੱਛਿਆ ਸੀ ਟਰੰਪ ਸਾਹਿਬ ਆ ਗਏ ਨੇ ਕੀ ਹੋਏਗਾ ਕਦੀ ਮਾਰਕੀਟ ਟੈਰਿਫਸ ਆ ਰਹੇ ਨੇ ਜਾ ਰਹੇ ਨੇ ਤੁਸੀਂ ਰੈਕਰਡ ਦੇਖੋ ਫਾਈਨੈਂਸ਼ੀਅਲ ਲਿਟਰੇਸੀ ਕਹਿੰਦੀ ਹੈ ਪਿੱਛੇ ਜਾ ਕੇ ਦੇਖੋ ਜਦੋਂ ਪਹਿਲੇ ਪ੍ਰੈਜੀਡੈਂਟ ਬਣੇ ਸੀ ਉਦੋਂ ਕੀ ਹੋਇਆ ਸੀਗਾ 15 ਮਹੀਨੇ ਲਗਾਤਾਰ ਮਾਰਕੀਟ ਉੱਪਰ ਗਈ ਸੀਗੀ ਜਦੋਂ ਟਰੰਪ ਸਾਹਿਬ ਪਹਿਲੇ ਆਏ ਸੀਗੇ ਹਨਾ ਤੇ ਇਸਦਾ ਮਤਲਬ ਹੈ ਨੀ ਕਿ ਇਸ ਵਾਰ ਵੀ ਜਾਏਗੀ ਜਾਏਗੀ ਲੇਕਿਨ ਜਦੋਂ 2017 ਤੋਂ ਲੈ ਕੇ 2021 ਤੱਕ S&P 500 67% ਅਪ ਗਈ ਹੈ ਜੋ ਡੋ ਜੋਨਸ ਹੈਗਾ ਉਹ 56% ਅਪ ਗਿਆ ਸੀਗਾ ਨੈਸਡੈਕ 144% ਅਪ ਗਿਆ ਸੀਗਾ ਇਹ ਹਜ਼ਾਨਾ ਦਾ ਪਾਸ ਦਾ ਰੈਕਰਡ ਪਹਿਲੇ ਅੱਛਾ ਕਰੋਨਾ ਦੇ ਟਾਈਮ ਤੇ 2020 ਮਾਰਚ ਦੇ ਵਿਚ 35% ਡਾਊਨ ਗਈ ਸੀ, ਉਹਦੇ ਬਾਵਜੂਦ ਰਾਈਟ ਵੇ ਕੁਇਕ ਰਿਕਵਰੀ ਹੋਈ ਸੀਗੀ ਕਿਉਂਕਿ ਇਹਨਾਂ ਨੇ ਟੈਕਸਿਸ ਡਾਊਨ ਕੀਤੇ ਸੀ, ਉਦੋਂ ਮੇਰੇ ਖਿਆਲ 32% ਤੋਂ 21% ਲਾਏ ਸੀ, ਹੁਣ 21 ਤੋਂ 11 ਤੇ ਨਹੀਂ ਲਿਆਉਣ ਵਾਲੇ, ਤਾਂ ਓਡਾ ਵੱਡਾ ਇੰਪੈਕਟ ਨਹੀਂ ਹੈਗਾ, ਲੇਕਿਨ ਕਿਆ ਤੁਹਾਡੀਆਂ ਇਨਵੈਸਟਮੈਂਟ ਉਹਦੇ ਨਾਲ ਅਲਾਈਨ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ? ਟੈਰਿਫ 1 ਮਹੀਨਾ ਡਿਲੇ ਕੀਤਾ, ਕੀ ਰੀਜ਼ਨ ਹੈਗੇ? ਬੜੇ ਉਹਦੀ ਵੀ ਡਿਸਕਸ਼ਨ ਚੱਲ ਰਹੀ ਹੈ ਕਿ ਯਾਰ ਟੈਰਿਫ ਇਹਨਾਂ ਨੇ ਲਗਾਉਣੇ ਸੀ, ਇਹ ਤਾਂ ਨਵੰਬਰ ਚ ਹੀ ਬੋਲਤਾ ਸੀਗਾ ਟਰੰਪ ਸਾਹਿਬ ਨੇ, ਔਰ ਦਸੰਬਰ ਚ ਕੈਨੇਡਾ ਨੇ ਪਹਿਲੇ ਡਿਕਲੇਅਰ ਕਰਤਾ ਸੀ ਕਿ ਅਸੀਂ 1.3 ਕੈਨੇਡਾ ਨੇ ਪ੍ਰੋਐਕਟਿਵਲੀ ਡਿਸੀਜਨ ਲੈ ਲਿਆ ਸੀਗਾ ਕਿ ਅੱਛਾ 1.3 billion ਇਨਵੈਸਟ ਕਰਾਂਗੇ, ਫਿਰ ਵੀ ਟੈਰਿਫ ਲੱਗਣ ਜਾ ਰਹੇ ਸੀ, ਫੋਨ ਕਾਲ ਤੇ ਅਸੀਂ ਕਿੱਡੀ ਗੱਲ ਹੋਈ ਹੈ ਔਰ ਡਿਸਕਸ਼ਨ ਚੱਲ ਰਹੀ ਹੈ ਮੀਡੀਆ ਦੇ ਵਿੱਚ, ਯਾਰ ਸੇਮ ਹੀ ਗੱਲ ਹੈ ਤਾਂ ਅਸੀਂ ਪਹਿਲੇ ਵੀ ਕਰ ਰਹੇ ਸੀ, ਦੇਰ ਇਜ਼ ਅ ਮੇਜਰ ਚੇਂਜ ਹੈਪਨਡ, ਇਟਸ ਓਨਲੀ ਅਬਾਊਟ ਦਾ ਅੰਡਰਸਟੈਂਡਿੰਗ ਕਿ ਡਿਫਰੈਂਸ ਕੀ ਆਇਆ ਫੋਨ ਕਾਲ ਤੋਂ, ਉਹ ਅੱਜ ਦਾ ਚਲੋ ਟਾਈਮ ਬਹੁਤ ਜ਼ਿਆਦਾ ਲੈ ਲਿਆ, ਸਮ ਅਦਰ ਟਾਈਮ ਵੀ ਕੈਨ ਡਿਸਕਸ ਕਿ ਐਕਚੁਅਲੀ ਫੋਨ ਕਾਲ ਤੇ ਕਿੱਦਾਂ ਟਰੰਪ ਹੈਜ਼ ਗੋਟ ਕੈਨੇਡਾ ਟੂ ਡੂ ਵਟ ਐਵਰ ਦੇ ਵਾਂਟ ਟੂ ਡੂ, ਈਵਨ ਦੋ 1.3 billion ਵੱਲੋਂ ਪਹਿਲੇ ਵੀ ਕਮਿਟਿਡ ਸੀਗਾ, ਇਟਸ ਨਾਟ ਅਬਾਊਟ ਵਟ ਡੂ ਯੂ ਡੂ, ਇਟਸ ਅਬਾਊਟ ਹਾਊ ਡੂ ਯੂ ਡੂ ਇਟ, ਉਹ ਸਾਰੀ ਚੀਜ਼ਾਂ ਨੂੰ ਚੇਂਜ ਕੀਤਾ ਗਿਆ, ਇਹਦਾ ਇਕੋਨੋਮੀ ਤੇ ਕੀ ਫਰਕ ਪਏਗਾ, ਕੈਨੇਡੀਅਨ ਇਕੋਨੋਮੀ ਤੇ ਜਾਂ ਅਮੈਰੀਕਨ? ਹੁਣ ਜੇ ਸਾਨੂੰ ਪਤਾ ਕਿ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਹਿਸਟਰੀ ਦੇ ਹਿਸਾਬ ਨਾਲ ਮਾਰਕੀਟ ਵਿਲ ਗੋ ਅਪ, ਸਪੈਸ਼ਲੀ ਕੁਝ ਟੈਕ ਕੰਪਨੀਜ਼, ਤੇ ਯੂ ਸ਼ੁਡ ਪਾਰਟੀਸਪੇਟ, ਤੁਹਾਡੀਆਂ ਇਨਵੈਸਟਮੈਂਟ ਉਹਦੇ ਅਕੋਰਡਿੰਗਲੀ ਹੋਣੀਆਂ ਚਾਹੀਦੀਆਂ। ਜਿਸ ਬੰਦੇ ਦੀਆਂ ਇਨਵੈਸਟਮੈਂਟ ਚੇਂਜ ਨਹੀਂ ਹੋ ਰਹੀਆਂ ਜਸਟ ਬਿਕੋਜ਼ ਪੋਲੀਟੀਕਲ ਪਾਰਟੀ ਅਮਰੀਕਾ ਚ ਚੇਂਜ ਹੋਈ ਹੈ ਔਰ ਤੁਹਾਡਾ ਪੈਸਾ ਉੱਥੇ ਇਨਵੈਸਟਡ ਹੈ, ਉਹ ਆਊਟਡੇਟਿਡ ਇਨਵੈਸਟਮੈਂਟ ਕਰਕੇ ਬੈਠਾ ਹੋਇਆ, ਉਹਨੂੰ ਅਪਡੇਟ ਨਹੀਂ ਮਿਲ ਰਿਹਾ ਹੈਗਾ ਕਿ ਇਨਵੈਸਟਮੈਂਟ ਨੂੰ ਚੇਂਜ ਵੀ ਕਰਨਾ ਹੁੰਦਾ, ਇੱਕ ਜਗ੍ਹਾ ਛੱਡ ਦੇਣਾ, ਜਿਹੜਾ ਸਾਡੇ ਇੱਕ ਕਾਲਰ ਨੇ ਕਿਹਾ ਸੀ ਪਾਣੀ ਜੇ ਖੜਾ ਰਹਿ ਗਿਆ ਤਾਂ ਉਹਦੇ ਚ ਸਮੈਲ ਆ ਜਾਂਦੀ ਹੈ, ਫਲੋ ਹੋਣਾ ਚਾਹੀਦਾ, ਸੇਮ ਵੇ ਚ ਜਿਹੜੀਆਂ ਇਨਵੈਸਟਮੈਂਟ ਉਹਦਾ ਫਲੋ ਹੋਣਾ ਚਾਹੀਦਾ, ਲੁੱਕ ਇਨ ਟੂ ਯੂਰ ਇਨਵੈਸਟਮੈਂਟ, ਬੀ ਪ੍ਰਿਪੇਅਰਡ, ਨਾਟ ਕਿ ਕਦੀ ਰਿਸੈਸ਼ਨ ਆ ਜਾਏਗਾ, ਡਿਪਰੈਸ਼ਨ ਆ ਜਾਏਗਾ, ਯੂ ਸ਼ੁਡ ਜਸਟ ਡੂ ਵਟ ਯੂ ਸਪੋਜ਼ ਟੂ ਡੂ ਇਨ ਲਾਈਫ, ਜਿਹੜਾ ਬੰਦਾ ਉਹ ਕੰਮ ਕਰ ਰਿਹਾ ਦੈਟ ਪਰਸਨ ਵਿਲ ਨੈਵਰ ਬੀ ਇਨ ਅ ਟ੍ਰਬਲ ਫਾਈਨੈਂਸ਼ੀਅਲੀ, ਹੈਲਥ ਨੂੰ ਲੈ ਕੇ ਹੋਏ, ਸੋਸ਼ਲ ਨੂੰ ਲੈ ਕੇ ਹੋਏ ਜਾਂ ਪੀਸ ਨੂੰ ਲੈ ਕੇ ਹੋਏ। ਜੀ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਟੂਡੇ।
ਬਹੁਤ ਵਧੀਆ ਡਿਸਕਸ਼ਨ ਹੋਈ ਹੈ ਔਰ ਨੈਕਸਟ ਵੀਕ ਸਰ ਜੇ ਤੁਹਾਡੀ ਇਜਾਜ਼ਤ ਹੋਏ ਇਹਨੂੰ ਟੋਪਿਕ ਨੂੰ ਥੋੜਾ ਜਿਹਾ ਅੱਗੇ ਵਧਾਈਏ, ਆਮ ਬੰਦੇ ਨੂੰ ਦੇਖੋ ਮੈਂ ਟੋਪਿਕ ਕਿੱਥੋਂ ਟ੍ਰਿਗਰ ਹੋ ਰਿਹਾ ਮੈਂ ਨੰਬਰ ਦੱਸਦਾ ਪਹਿਲਾਂ ਤੇ 416-350-55 416-350-55 ਸਰ ਮੈਂ ਕੱਲ ਪੀਕੇ ਜੀ ਨਾਲ ਵੀ ਗੱਲ ਕਰ ਰਿਹਾ ਸੀ ਕਿ ਕੱਲ ਦੇ ਸ਼ੋਅ ਦੇ ਵਿਚ ਕਿ ਅਸੀਂ ਮੰਡੇ ਨੂੰ ਬੈਡਮਿੰਟਨ ਖੇਡੇ ਹਾਂ ਤੇ ਮੇਰੇ ਫਰੈਂਡ ਨੇ ਅਸੀਂ ਇਕੱਠੇ ਖੇਲਦੇ ਹਾਂ ਇਸ ਫਰੋਮ ਪਾਕਿਸਤਾਨ ਤੇ ਉਹ ਰੀਅਲ ਸਟੇਟ ਉਹ ਕਹਿੰਦੇ ਜੀ ਉਹ ਜੀ ਜਿਹਦੇ ਭਾਜੀ ਆਪਣੇ ਟੈਰਿਫ ਲੱਗ ਰਹੇ ਨੇ ਕੀ ਹੋਏਗਾ ਆਪਣਾ, ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਕਿਹਾ ਤੁਹਾਨੂੰ ਤਾਂ ਫਾਇਦਾ ਹੀ ਬੜਾ ਹੋ ਜਾਣਾ, ਮੈਨੂੰ ਕਿੱਦਾਂ ਫਾਇਦਾ ਹੋ ਜਾਏਗਾ? ਮੈਂ ਕਿਹਾ ਤੁਸੀਂ ਕਿਉਂ ਟੈਨਸ਼ਨ ਚ, ਮੈਂ ਕਿਹਾ ਮੇਰੀ ਗੱਲ ਸੁਣੋ ਆਪਾਂ ਤੁਸੀਂ ਪਾਕਿਸਤਾਨ ਤੋਂ, ਮੈਂ ਕਿਹਾ ਆਪਾਂ ਜਿਹੜਾ ਖਾਣਾ ਵਗੈਰਾ ਖਾਂਦੇ ਹਾਂ ਗ੍ਰੋਸਰੀ ਮੇਜਰ ਤੇ ਆਪਣੀ ਸਾਰੀ ਇੰਡੀਅਨ ਪਾਕਿਸਤਾਨੀ ਸਟੋਰ ਤੋਂ ਹੀ ਆਉਂਦੀ ਹੈ, ਉੱਥੇ ਕਿਹੜੇ ਟੈਰਿਫ ਲੱਗ ਗਏ? ਨੰਬਰ ਇੱਕ, ਮੈਂ ਕਿਹਾ ਨੰਬਰ ਦੋ ਜੇ ਫਰਜ਼ ਕਰ ਲਓ ਮੈਂ ਕਿਹਾ ਜੀ ਟੈਰਿਫ ਲੱਗ ਗਏ ਤੇ ਬੈਂਕ ਆਫ ਕੈਨੇਡਾ ਹੋ ਸਕਦਾ ਇੰਟਰਸਟ ਰੇਟ ਘਟਾਵੇ ਜਾਂ ਹੋਰ ਜ਼ਿਆਦਾ ਹੀ ਘਟਾਵੇ?
ਘਟਾਉਣਾ ਹੀ ਪਏਗਾ, ਚੋਇਸ ਨਹੀਂ ਹੋਏਗੀ, ਘਟਾਉਣਾ ਹੀ ਪਏਗਾ ਜੀ,
ਘਟਾਉਣਾ ਹੀ ਪਏਗਾ, ਚੋਇਸ ਹੀ ਕੋਈ ਨਹੀਂ। ਮੈਂ ਕਿਹਾ ਮੋਰਗੇਜ ਦਿੰਦੇ ਹੋ ਤੁਸੀਂ ਵੀ? ਮੈਂ ਵੀ ਦਿੰਦਾ, ਕਹਿੰਦਾ ਹਾਂਜੀ। ਮੈਂ ਕਿਹਾ ਵੇਖੋ ਵੇਰੀਏਬਲ, ਮੈਂ ਵੇਖੋ ਵੇਰੀਏਬਲ, ਮੈਂ ਕਿਹਾ ਜੀ ਆਪਣੇ ਕੋਲ ਬਿੱਲ, ਆਪਣੇ ਤਾਂ ਮੋਰਗੇਜ ਘਟੇਗੀ, ਫਿਰ ਆਪਾਂ ਦੋ ਪੈਸੇ ਬਚਣਗੇ ਉਹਦੇ ਵਿੱਚ। ਮੈਂ ਕਿਹਾ ਜੀ ਅੱਛਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਕਹਿੰਦਾ ਭਾਜੀ ਆਪਣਾ ਤਾਂ ਉਨਾ ਪੈਸੇ ਬਣ ਜਾਣੇ ਜਿੰਨੇ ਆਪਾਂ ਉਹਨੇ ਕੀ ਬਣਾਈ ਤੇ ਜ਼ਿਆਦਾ ਕੰਮ ਕਰੀਦਾ ਨੀ, ਬੈਡਮਿੰਟਨ ਖੇਲ ਲਿਆ, ਅਮਰੀਕਾ ਘੁੰਮ ਲਿਆ, ਇੱਥੇ ਪਾਕਿਸਤਾਨ ਚਲੇ ਗਏ, ਉੱਥੇ ਸਾਊਦੀ ਅਰੇਬੀਆ ਚਲੇ ਗਏ, ਆਪਣਾ ਤਾਂ ਉਨਾ ਕੁ ਬਣ ਜਾਣੇ। ਮੈਂ ਕਿਹਾ ਜੀ ਪੈਸੇ ਉਨੇ ਕੁ ਬਣ ਜਾਣੇ ਆ, ਗਰੋਸਰੀ ਆਪਾਂ ਉਹੀ ਇੰਡੀਅਨ ਪਾਕਿਸਤਾਨੀ ਕਰ ਰਹੀ, ਅਸੀਂ ਐਸੀ ਕਿਹੜੀ ਅਮਰੀਕਾ ਤੋਂ ਚੀਜ਼ ਆ ਰਹੀ ਹੈ ਜਿਹੜੀ ਸਾਨੂੰ ਕੋਈ ਵੱਡੀ ਦਿੱਕਤ ਪੇਸ਼ ਕਰ ਰਹੀ, ਔਰ ਮੋਰਗੇਜ ਹੋ ਸਕਦਾ। ਮੈਂ ਕਿਹਾ ਜੀ 100-200 ਮਹਿੰਗੇ ਵੀ ਕੋਈ ਚੀਜ਼ਾਂ ਲੈ ਲਈਆਂ ਤਾਂ ਮੋਰਗੇਜ ਹੋ ਸਕਦਾ 500-700 ਹਜ਼ਾਰ ਸਾਡਾ ਬਚ ਹੀ ਜਾਵੇ ਮਹੀਨੇ ਦਾ ਫਿਰ। ਤੇ ਉਹ ਗੱਲ ਤੁਹਾਡੀ ਠੀਕ ਹੈ ਵੀ ਮੈਂ ਚਾਹਾਂਗਾ ਕਿ ਜਾ ਕੇ ਇੱਕ ਫਾਈਨੈਂਸ਼ੀਅਲ ਪਲੈਨਰ ਨੂੰ ਮਿਲੋ ਕਿ ਸਾਡੀ ਕੋਈ ਦਿੱਕਤ ਆਵੇਗੀ ਤਾਂ ਉਹਦੇ ਲਈ ਤਿਆਰੀ ਕਰ ਲਓ ਫਾਈਨੈਂਸ਼ੀਅਲ ਪਲੈਨਰ ਨੂੰ, ਜੇ ਨਹੀਂ ਆਣੀ ਤਾਂ ਵੈਸੇ ਹੀ ਪਰੇਸ਼ਾਨ ਨਾ ਹੋ ਕੇ ਬੈਠੇ ਰਹੋ, ਔਰ ਜੇ ਇਨਵੈਸਟਮੈਂਟ ਕੀਤੀ ਹੈ ਤੇ ਪੋਰਟਫੋਲੀਓ ਰਿਵਿਊ ਕਰਾ ਲਓ, ਹੋ ਸਕਦਾ ਕੱਲ ਨੂੰ ਚੱਡਾ ਸਾਹਿਬ ਕਹਿਣ ਕਿ ਭਾਈ ਸਾਹਿਬ ਤੁਹਾਨੂੰ ਤਾਂ ਬੈਨੀਫਿਟ ਹੋ ਜਾਏਗਾ ਕੱਲ ਨੂੰ ਜੇ ਟੈਰਿਫ ਲੱਗ ਰਹੇ ਨੇ, ਲੱਗ ਰਹੇ ਇੱਧਰ ਮੂਵ ਕਰੋ ਆਪਣਾ ਪੈਸਾ ਇੱਥੇ ਲਗਾਓ, ਤਾਂ ਤੁਹਾਡੀ ਗੱਲ ਸਹੀ ਹੈ ਵੀ ਇਹਨੂੰ ਰਿਵਿਊ ਕਰਨਾ ਬੜਾ ਜ਼ਰੂਰੀ।
ਜੀ ਹਰ ਸਿਚੁਏਸ਼ਨ ਚ ਓਪਰਚੁਨਿਟੀ ਹੁੰਦੀ ਹੈ, ਪੁਆਇੰਟ ਇਜ਼ ਕਿ ਡੂ ਯੂ ਹੈਵ ਦੀ ਆਬਜ਼ਰਵੇਸ਼ਨ ਟੂ ਸੀ ਕਿ ਪ੍ਰੋਬਲਮ ਦੇ ਵਿੱਚ ਵੀ ਭਾਵੇਂ ਜਿਹੜੀ ਪ੍ਰੋਬਲਮ ਸਾਊਂਡ ਕਰੇ ਕਿੰਨੀ ਵੱਡੀ, ਜਦੋਂ ਟੈਰਿਫ ਸਾਊਂਡ ਰਾਈਟ ਨਹੀਂ ਕਰੇਗਾ, ਲੇਕਿਨ ਆਈ ਟੈਲ ਯੂ ਕਿ ਜਦੋਂ ਵੀ ਰਿਸੈਸ਼ਨ ਦੇ ਚਾਂਸਿਸ ਬਣ ਜਾਣ, ਟੈਰਿਫ ਦੇ ਚਾਂਸਿਸ ਬਣ ਜਾਣ, ਕਰੋਨਾ ਆ ਗਿਆ, ਸੋ ਆਈ ਐਮ ਟੈਲਿੰਗ ਯੂ ਦ ਵੈਲਦੀ ਪੀਪਲ ਦੇ ਆਰ ਸੋ ਐਕਸਾਈਟਿਡ, ਦੇ ਵੇਟ ਫਾਰ ਦੀਸ ਕਾਇੰਡ ਆਫ ਮੂਵਮੈਂਟ। ਹਾਊ ਐਵਰ ਸੋਸ਼ਲ ਲੈਵਲ ਤੇ ਸੈਡ ਕਿ ਯਾਰ ਬਾਕੀ ਲੋਕ ਟ੍ਰਬਲ ਤੇ ਆ ਜਾਣਗੇ, ਲੇਕਿਨ ਮੈਂ ਸਿਰਫ ਵੈਲਥ ਪੁਆਇੰਟ ਆਫ ਵਿਊ ਨਾਲ ਗੱਲ ਕਰ ਰਿਹਾ ਕਿ ਏਦਾਂ ਦੀ ਚੀਜ਼ ਤਾਂ ਮਤਲਬ ਕਿ ਇਸ ਲੱਕੀ ਦੇ ਫੀਲ ਸੋ ਲੱਕੀ। ਅੱਛਾ ਉਸ ਟਾਈਮ ਤੇ ਉਹਨਾਂ ਦੀ ਵੀ ਵੈਲਥ ਥੱਲੇ ਜਾਣੀ ਹੈ, ਲੇਕਿਨ ਉੱਥੇ ਉਹਦੇ ਨਾਲ ਆਈ ਵਿਲ ਗੋ ਡਬਲ ਐਂਡ ਟ੍ਰਿਪਲ ਐਵਰੀਬਡੀ ਵਿਸ਼ ਐਵਰੀ ਵੈਲਦੀ ਪਰਸਨ ਵਿਸ਼ ਦੇਖੋ ਯੁਧਵੀਰ ਜੀ ਜੇ ਤੁਸੀਂ ਗ੍ਰੋਸਰੀ ਸਟੋਰ ਤੋਂ ਕੋਈ ਚੀਜ਼ ਖਰੀਦਣੀ ਹੈ ਜੈਸੇ ਟੋਮੈਟੋ ਖਰੀਦਣੇ ਕਿਆ ਤੁਸੀਂ ਚਾਹੁੰਦੇ ਉਹਦੀ ਵੈਲਿਊ ਉੱਪਰ ਵੱਧ ਜਾਏ ਕਿ ਘੱਟ ਜਾਏ ਤੁਸੀਂ ਹਮੇਸ਼ਾ ਚਾਹੋਗੇ ਵੈਲਿਊ ਘੱਟ ਜਾਏ ਤੁਸੀਂ ਸਾਰੀ ਉਮਰ ਯੂਜ਼ ਕਰਨਾ ਹੈ ਇਨਵੈਸਟਮੈਂਟ ਦੇ ਵਿੱਚ ਵੀ ਜਿਹੜੇ ਲੋਕ ਇਨਵੈਸਟ ਕਰਦੇ ਦੇ ਵਾਂਟ ਮਾਰਕੀਟਸ ਟੂ ਕ੍ਰੈਸ਼ ਸਟਾਕ ਮਾਰਕੀਟ ਚ ਪੈਸੇ ਪਾਇਆ ਉਹ ਕਹਿੰਦੇ ਯਾਰ ਮੈਂ ਹੁਣ ਪੈਸੇ ਪਾਏ ਜੇ ਕ੍ਰੈਸ਼ ਹੋ ਜਾਣਾ ਤਾਂ ਮਜ਼ਾ ਆ ਜਾਏ ਅੱਛਾ ਕ੍ਰਿਪਟੋ ਚ ਪੈਸੇ ਪਾਏ ਆ ਰੀਅਲ ਸਟੇਟ ਪਾਇਆ ਕ੍ਰੈਸ਼ ਹੋਣ ਦੇ ਨਾਲ ਇਜ਼ ਵੈਨ ਦਾ ਵੈਲਥ ਇਜ਼ ਕ੍ਰੀਏਟਿਡ ਐਟ ਦਾ ਹਾਈਐਸਟ ਲੈਵਲ ਕਿਉਂਕਿ ਉੱਥੇ ਲੋਕਾਂ ਨੇ ਪੈਨਿਕ ਫੈਲ ਕਰਨੀ ਹੈ ਹੁਣ ਇਹ ਜਿਹੜੀ ਸਿਚੁਏਸ਼ਨ ਆ ਰਹੀ ਹੈ ਕਿਸੇ ਇੱਕ ਬੰਦੇ ਦਾ ਇਹ ਜਦੋਂ ਸਿਚੁਏਸ਼ਨਾਂ ਆਉਣੀਆਂ ਚਾਹੀਦੀਆਂ ਜਿਸ ਬੰਦੇ ਨੇ ਵੈਲਥ ਕ੍ਰੀਏਟ ਕਰਨੀ ਹੈ ਹਾਂ ਐਜ਼ ਅ ਹਿਊਮੈਨਿਟੀ ਸੈਡ ਹੈ ਕਿ ਯਾਰ ਬੜੇ ਸਾਰੇ ਲੋਕ ਟ੍ਰਬਲ ਚ ਜਾਣਗੇ ਅਨਇੰਪਲੋਇਮੈਂਟ ਜਾਏਗੇ ਲੇਕਿਨ ਇਹ ਬੰਦਾ ਉਹ ਨਹੀਂ ਸੋਚਦਾ ਉਸ ਟਾਈਮ ਤੇ ਜਦੋਂ ਤੁਸੀਂ ਜੋਬ ਇੰਟਰਵਿਊ ਦੇ ਕੇ ਆਉਂਦੇ ਹੋ ਜੋਬ ਲੈਂਦੇ ਹੋ ਤੁਸੀਂ ਘਰ ਜਾ ਕੇ ਇੰਜੋਏ ਕਰਦੇ ਗੋਟ ਆ ਜੋਬ ਲੇਕਿਨ ਉਹਦੀ ਵਜ੍ਹਾ ਨਾਲ ਕੋਈ ਹੋਰ ਬੰਦਾ ਲੂਜ਼ ਕਰ ਗਿਆ ਉਹ ਇੰਟਰਵਿਊ ਨੂੰ ਸੋ ਸੇਮ ਵੇ ਇਹ ਸਿਚੁਏਸ਼ਨ ਬਹੁਤ ਸਹੀ ਹੁੰਦੀ ਹੈ ਵੈਲਥ ਇਜ਼ ਅਗਲੇ ਦੋ ਤਿੰਨ ਸਾਲ ਇਜ਼ ਅ ਵੈਰੀ ਗੁੱਡ ਟਾਈਮ ਟੂ ਕ੍ਰੀਏਟ ਅ ਵੈਲਥ ਰਿਗਾਰਡਲੈਸ ਕਿ ਦੇਰ ਇਜ਼ ਅ ਟੈਰਿਫ ਦੇਰ ਇਜ਼ ਅ ਰਿਸੈਸ਼ਨ ਔਰ ਨਾਟ ਰਿਸੈਸ਼ਨ ਨਹੀਂ ਹੋਣਾ ਇਸ ਸਾਲ ਦੇਰ ਇਜ਼ ਓਨਲੀ 15% ਚਾਂਸਿਸ ਸੋ ਦ ਮਾਰਕੀਟ ਡੋ ਨਾ ਗੋ ਅਪ ਬੀ ਟੇਕ ਅ ਪਾਰਟਿਸਪੇਸ਼ਨ ਇਨ ਟੂ ਦ ਵੈਲਥ ਜੀ ਯੁਧਵੀਰ ਜੀ
ਮੈਂ ਸਰ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਆਪਣੀ ਜਿਹੜੀ ਤੁਹਾਡੀ ਗੱਲ ਸੀ ਨਾ ਉਹ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਨਾਲ ਆਮ ਲਾਈਫ ਦੇ ਨਾਲ ਵੀ ਬੜੀ ਕਨੈਕਟਡ ਹੁੰਦੀ ਹੈ ਇਸੇ ਕਾਰਨ ਲੋਕ ਇੰਨੀ ਵਧੀਆ ਦੇਖੋ ਫੀਡਬੈਕ ਦਿੰਦੇ ਨੇ ਸੋ ਜੇ ਮੈਂ ਜ਼ਿਆਦਾ ਨਾਮ ਨਾ ਲੈਂਦਿਆਂ ਹੋਇਆ ਗੱਲ ਕਹਿਣਾ ਚਾਹਾਂ ਕਿ ਆਪਣੇ ਨਾਲ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕਰਦੇ ਨੇ ਸਪੋਂਸਰ ਕਰਦੇ ਨੇ ਲੇਕਿਨ ਜੇ ਮੈਨੂੰ ਨੰਬਰ 1, 2, 3, 4, 5 ਗਿਣਨਾ ਹੋਵੇ ਤਾਂ ਤੁਸੀਂ ਡੈਫੀਨੇਟਲੀ ਟੌਪ 5 ਚੋਂ ਜਿਨ੍ਹਾਂ ਦੀ ਮੈਨੂੰ ਬੜੀ ਵਧੀਆ ਫੀਡਬੈਕ ਆਉਂਦੀ ਹੈ ਸਪੋਂਸਰ ਦੀ ਉਹ ਬੜੀ ਵਧੀਆ ਗੱਲ ਕਰਦੇ ਮੈਂ ਆਪਣੀ ਗੱਲ ਸ਼ੇਅਰ ਕਰਦਾ ਤੁਹਾਡੇ ਨਾਲ ਪਰ ਜਦੋਂ ਨਾ ਮੈਂ ਇੱਕ ਪਹਿਲਾਂ ਛੋਟੀ ਜਿਹੀ ਚੀਜ਼ ਸ਼ੇਅਰ ਕਰਦਾ ਕਿ ਇੱਕ ਬੰਦੇ ਮੈਂ ਚੀਜ਼ ਪੜੀ ਬਹੁਤ ਵਧੀਆ ਲੱਗੀ ਮੈਨੂੰ ਇਹ ਗੱਲ ਉਹ ਕਹਿੰਦੇ ਜੀ ਉਹ ਕਹਿੰਦੇ ਜੀ ਤੁਹਾਡੇ ਉੱਤੇ ਜਿੱਦਾਂ ਅਚਾਨਕ ਕੀ ਹੋਇਆ ਕਿ ਬੰਦਾ ਬੈਠਾ ਕਾਫੀ ਪੀ ਰਿਹਾ ਤੇ ਤੁਹਾਡੇ ਉੱਤੇ ਕੋਈ ਚੀਜ਼ ਸਪਿਲ ਕਰ ਗਈ ਤੇ ਤੁਹਾਡੇ ਉੱਤੇ ਕਿਹੜੀ ਚੀਜ਼ ਗਿਰੀ ਉਹ ਕਹਿੰਦੇ ਜੀ ਜੇ ਕੱਪ ਦੇ ਵਿੱਚ ਜੇ ਕੱਪ ਖਾਲੀ ਹੁੰਦਾ ਠੀਕ ਹੈ ਤੇ ਉਹ ਤੁਹਾਡੇ ਤੇ ਕੁਛ ਵੀ ਨਹੀਂ ਗਿਰਨਾ ਸਕਦਾ ਠੀਕ ਹੈ ਕਿਉਂਕਿ ਕੱਪ ਦੇ ਵਿੱਚ ਕਾਫੀ ਆ ਤੇ ਜੇ ਤੁਹਾਡੇ ਉੱਤੇ ਸਪਿਲ ਓਵਰ ਕਰ ਗਈ ਤਾਂ ਉਹ ਚੀਜ਼ ਜੇ ਤੁਹਾਡੇ ਤੇ ਗਿਰੀ ਤਾਂ ਉਹ ਕਾਫੀ ਗਿਰੀ ਆ ਪਰ ਮੈਟਰ ਇਹ ਕਰਦਾ ਕਿ ਕਿਰਿਆ ਮੈਟਰ ਕਰਦਾ ਕਿ ਉਹ ਕੱਪ ਚ ਕੀ ਸੀਗਾ ਸਰ ਜਦੋਂ ਜੇ ਇਹੀ ਕਰੋਨਾ ਮੈਂ ਆਪਣੀ ਲਾਈਫ ਦੀ ਜੇ ਗੱਲ ਕਰਾਂ ਜੇ ਇਹੀ ਕਰੋਨਾ 2010, 11, 12, 14, 15 ਚ ਆਇਆ ਹੁੰਦਾ ਠੀਕ ਹੈ ਤੇ ਹੋ ਸਕਦਾ ਹੈ ਕਿ ਮੈਂ ਖੁਦ ਬੜਾ ਜ਼ਿਆਦਾ ਟੈਨਸ਼ਨ ਚ ਆ ਜਾਂਦਾ ਵੀ ਇਹ ਕੀ ਹੋ ਗਿਆ ਕਿਉਂਕਿ ਕਰ ਲਿਆ ਉਹ ਬੜਾ ਟੈਨਸ਼ਨ ਚ ਆ ਜਾ ਮੈਂ ਅਜਾਉਂਦੀ ਪਹਿਲੀ ਵਾਰ ਮੈਂ ਬੜੀ ਸੋਚ ਆ ਜਾਣਾ ਸੀਗਾ ਕਿ ਯਾਰ ਕੀ ਹੋ ਗਿਆ ਕਿਉਂਕਿ ਮੇਰੀ ਸੋਚ ਵੱਖਰੀ ਸੀ ਹੋਰ ਅੱਜ ਉਹ ਗੱਲਾਂ ਤੁਸੀਂ ਕਹੀਆਂ ਨਾ ਐਮਬੀਸ਼ੀਅਸ ਬੜਾ ਓਵਰ ਸਪੈਂਡ ਮੈਂ ਕਹਿੰਦਾ ਜੀ ਫਾਈਨੈਂਸ਼ੀਅਲੀ ਟੋਟਲੀ ਮਿਸਮੈਨੇਜ ਹਜੇ ਵੀ ਪ੍ਰੋਪਰਲੀ ਮੈਨੇਜ ਨਹੀਂ ਹੈ ਜੀ ਪਰ ਮਿਸਮੈਨੇਜ ਫਾਈਨੈਂਸ਼ੀਅਲੀ ਮੈਂ ਔਰ ਓਵਰ ਸਪੈਂਡਿੰਗ ਹਰ ਚੀਜ਼ ਚ ਮਤਲਬ ਚਾਦਰ ਤੋਂ ਉਹ ਕਹਿੰਦਾ ਨਾ ਚਾਦਰ ਤੋਂ ਬਾਹਰ ਪੈਰ ਨਾ ਪਸਾਰੋ ਚਾਦਰ ਤਾਂ ਵਿਚਾਰੀ ਪਿੱਛੇ ਰਹਿ ਗਈ ਮੇਰੇ ਪੈਰ ਤਾਂ ਕਿਤੇ ਬਹੁਤ ਅੱਗੇ ਪਹੁੰਚੇ ਹੋ ਸੀਗੇ ਅੱਛਾ ਹਾਂਜੀ 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 ਮੈਂ ਸਾਰੀ ਗੱਲ ਆਉਂਦੀ ਹੈ ਲੇਕਿਨ ਹੋਇਆ ਕੀ ਕਿ ਜਦੋਂ ਉਹ ਤੁਸੀਂ ਬਿਲਕੁਲ ਬਹੁਤ ਵਧੀਆ ਗੱਲ ਪਹਿਲਾਂ ਵੀ ਕਹੀ ਔਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਜੀ ਆਹੀ ਗੱਲਾਂ ਮੈਨੂੰ ਕਿਹਾ ਕਹਿੰਦੇ ਕਿਸੇ ਨੇ ਕਿਹਾ ਕਿ ਮੈਂ ਹਿਮਾਲਿਆ ਜਾਂ ਇੰਡੀਆ ਚ ਪੀਸ ਲੱਭਣਾ ਹੈ ਮੈਂ ਕਿਹਾ ਜੀ ਗੱਲ ਕਰੋ ਜਿਹੜਾ ਦਿਮਾਗ ਦਾ ਸ਼ੋਰ ਹੈ ਨਾ ਠੀਕ ਹੈ ਇਹ ਜਿਹੜਾ ਦਿਮਾਗ ਦੇ ਵਿੱਚ ਸ਼ੋਰ ਹੈ ਨਾਲ ਹੀ ਜਾਏਗਾ ਚਾਹੇ ਜੰਗਲ ਚਲ ਜਾਓ ਚਾਹੇ ਹਿਮਾਲਿਆ ਚਲ ਜਾਓ ਨਾਲ ਹੀ ਜਾਏਗਾ ਸ਼ੋਰ ਤਾਂ ਦਿਮਾਗ ਦੇ ਵਿੱਚ ਹੈ
ਬਿਲਕੁਲ 100%
ਸ਼ੋਰ ਤਾਂ ਦਿਮਾਗ ਦੇ ਵਿੱਚ ਹੈ ਨਾ ਸ਼ੋਰ ਤਾਂ ਸਾਡੇ ਦਿਮਾਗ ਚ ਸ਼ੋਰ ਤਾਂ ਸਾਡੀ ਜਦੋਂ ਔਰ ਸ਼ੋਰ ਕਿਉਂਕਿ ਜਦੋਂ ਮੈਂ ਐਮਬੀਸ਼ਨ ਨੂੰ ਕੁਛ ਹੋਰ ਸਮਝਦਾ ਸੀਗਾ ਜਦੋਂ ਬੁੱਧਾ ਜੀ ਨੇ ਕਿਹਾ ਕਿ ਜਿਹੜਾ ਐਮਬੀਸ਼ੀਅਸ ਹੋਣਾ ਇਹ ਤੇ ਅਗਨੀ ਹੈ ਇਹ ਤੇ ਅਗਨੀ ਆ ਤੁਹਾਨੂੰ ਜਿੱਦਾਂ ਮਰਜ਼ੀ ਭਜਾਏਗੀ ਇਹ ਤੇ ਫੇਰ ਜਿਹੜੀ ਗੱਲ ਤੁਸੀਂ ਇਸ ਲਈ ਤੁਹਾਡੀ ਗੱਲ ਸਹਿਮਤ ਹੋ ਗਿਆ ਮੈਂ ਸਰ ਜਦੋਂ ਕੋਰੋਨਾ ਆਇਆ ਨਾ ਕੋਰੋਨਾ ਆਇਆ ਤੇ ਮੈਂ ਇੱਕ ਵਾਰ ਬਿਲਕੁਲ ਮੈਨੂੰ ਡੇਟ ਚੰਗੀ ਤਰ੍ਹਾਂ ਯਾਦ ਆਈ ਥਿੰਕ 17 ਮਾਰਚ ਦੇ ਆਸ ਪਾਸ ਦੀ ਗੱਲ ਆ 17 ਮਾਰਚ ਨੂੰ ਮੈਂ ਜਦ ਸੁਣੀਆਂ ਸ਼ੁਰੂ ਕੀਤੀਆਂ ਖ਼ਬਰਾਂ ਤੇ ਮੈਂ ਕਿਹਾ ਭਾਈ ਥੋੜਾ ਚੈਲੰਜ ਆ ਗਿਆ ਅੱਛਾ ਯਕੀਨ ਕਰਨਾ ਕਿ ਉਹ ਟੋਟਲ ਕੋਰੋਨਾ ਦੇ ਵਿੱਚ ਜੇ ਮੈਂ ਚੈਲੰਜ ਦੀ ਗੱਲ ਕਰਾਂ ਤੇ ਉਹ 2 ਮਿੰਟ ਦਾ ਹੋਏਗਾ ਚੈਲੰਜ ਟੋਟਲ 2 ਮਿੰਟ ਦਾ ਜਦੋਂ ਮੈਂ ਸੋਚਿਆ ਹੋਗਾ ਕੋਰੋਨਾ ਉਸ ਤੋਂ ਬਾਅਦ ਨਾ ਮੈਂ ਕਿਹਾ ਵੀ ਜਸਵਾਲ ਫਾਇਦਾ ਕੀ ਹੋਇਆ ਸਾਰੀ ਉਮਰ ਗੁਰਬਾਣੀ ਸੁਣਦੇ ਆ ਪੇਰੈਂਟਸ ਦੇ ਅਮਰੀ ਛਕਿਆ ਤੁਸੀਂ ਵੇਦ ਤੋਂ ਵੀ ਹਿੰਦੂ ਰਿਲੀਜਨ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕੀਤੀ ਔਰ ਗੱਲ ਕਰਦੇ ਹੁਣ ਬੁੱਧਾ ਜੀ ਨੇ ਬੁੱਧਾ ਜੀ ਦੀ ਗੱਲਾਂ ਸੁਣੀਆਂ 2016, 17, 18 ਚ ਇੰਨੇ ਤੇਰੀ ਲਾਈਫ ਟ੍ਰਾਂਸਫਾਰਮ ਕੀਤੀ ਹੁਣ ਸਰ ਦੋ ਚੀਜ਼ਾਂ ਨੇ ਮੈਂ ਸਮਝਦਾ ਹੈ ਕਿ ਸਾਰਾ ਚੀਜ਼ ਪਰਸਪੈਕਟ ਹੋਣਾ ਤਾਂ ਉਹੀ ਹੈ ਜੋ ਸਰ ਕੋਰੋਨਾ ਐਡੀ ਵੱਡੀ ਚੀਜ਼ ਸੀ ਸਾਡੇ ਹੱਥ ਵਾਸਤੇ ਕੁਛ ਵੀ ਨਹੀਂ ਸੀ ਠੀਕ ਹੈ ਜਿੰਨਾ ਵੱਡਾ ਸਾਡੇ ਤੇ ਪ੍ਰੈਸ਼ਰ, ਹੁਣ ਸੁਣੋ ਕਿ ਪ੍ਰੈਸ਼ਰ ਕਰ ਲਿਆ ਹੋਇਆ, ਉਹਦੀ ਮੌਰਗੇਜ ਜਾਣੀ ਆ, ਦਫ਼ਤਰ ਦੇ ਵਿੱਚ ਸਾਰੇ ਬੰਦੇ ਆ ਉਹ ਕੰਮ ਕਰ ਰਹੇ ਆ, ਉਹਨਾਂ ਦਾ ਅਲੱਗ ਸਿਲਸਿਲਾ ਸਾਰਾ ਛਿੜਿਆ ਹੋਇਆ, ਠੀਕ ਹੈ ਜੀ। ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਮੈਂ ਸਹੀ ਮਾਇਨੇ ਚ ਦੱਸਾਂ ਤੇ ਹੋਇਆ ਕੀ, ਹੋਇਆ ਸਿਰਫ ਇਹੀ ਕਿ ਮੈਂ ਕਿਹਾ ਜੀ ਕੋਈ ਗੱਲ ਨੀ, ਪਰ ਦੋ ਚੀਜ਼ਾਂ ਦਾ ਲੜ ਪਕੜ ਲਓ। ਇੱਕ ਤੇ ਇਹ ਕਿ ਯੈਸ ਵੀ ਸਪੋਰਟ ਅਸੀਂ ਸ਼ੁਰੂ ਕੀਤਾ ਵੀ ਅਸੀਂ ਕੀ ਕਰ ਸਕਦੇ ਹਾਂ, ਰਾਦਰ ਦੇ ਇਹ ਸੋਚਣ ਦੇ ਕਿ ਮੇਰਾ ਕੀ ਹੋਏਗਾ। ਮੈਂ ਕਿਹਾ ਹੁਣ ਇਹ ਸੋਚੋ ਵੀ ਅਸੀਂ ਕੀ ਕਰ ਸਕਦੇ ਹਾਂ। ਨਾ ਸਿਰਫ ਅਸੀਂ ਇਹ ਸੋਚਿਆ ਅਸੀਂ ਕੀ ਕਰ ਸਕਦੇ ਹਾਂ, ਦੂਸਰਾ ਇਹ ਹੋਇਆ ਕਿ ਸਭ ਕੁਝ ਪ੍ਰਮਾਤਮਾ ਤੇ ਛੱਡਤਾ। ਮੈਨੂੰ ਪਤਾ ਨੀ ਕਿ ਯਕੀਨ ਜਿਹਾ ਹੋ ਗਿਆ ਸਭ ਕੁਝ ਵਧੀਆ ਹੀ
ਜੀ ਜੀ
ਬੁਰੀ ਸਥਿਤੀ ਚ ਅਸੀਂ ਆਏ ਹਾਂ, ਕੰਮ ਸਾਡਾ ਹੋ ਗਿਆ 10 ਗੁਣਾ ਵੱਧ ਗਿਆ। ਰੋਜ਼ ਪ੍ਰੈਸ ਕਾਨਫਰੰਸ, ਪ੍ਰਧਾਨ ਮੰਤਰੀ ਪ੍ਰੀਮੀਅਰ ਦਾ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸੀ, ਹੈਲਥ ਆਫੀਸ਼ੀਅਲ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸੀਗੇ। ਕੰਮ ਸਾਡਾ 10 ਗੁਣਾ ਵਧਿਆ, 2 ਗੁਣਾ 4 ਗੁਣਾ ਨੀ, ਕੰਮ ਸਾਡਾ 10 ਗੁਣਾ ਵੱਧ ਗਿਆ। ਰਾਤ ਤੱਕ ਕੋਈ ਤੇ ਐਡਵਰਟਾਈਜ਼ਮੈਂਟ ਸਾਡੀ 10 ਗੁਣਾ ਘੱਟ ਗਈ ਬਿਲਕੁਲ, ਮਤਲਬ ਰੋਜ਼ ਈਮੇਲ ਆਉਂਦੀ ਸੀ ਕਾਰਪੋਰੇਟ ਦੀ ਵੀ ਐਡ ਬੰਦ ਕਰ ਦੋ, ਬੁਕਿੰਗ ਬੰਦ, ਮਤਲਬ ਜਿਹੜੀ ਐਡ ਕਨਫਰਮ ਹੋਈ ਹੈ ਬੁਕਿੰਗ ਬੰਦ। ਅੱਛਾ ਇਹ ਕਾਰਪੋਰੇਟ ਸੈਕਟਰ, ਰਿਟੇਲ ਸੈਕਟਰ ਬੜਾ ਸਿੰਪਲ ਜੀ ਗੱਲ ਸੁ ਕਹਿੰਦੇ ਭਾਜੀ, ਰੈਸਟੋਰੈਂਟ ਤਾਂ ਬੰਦ ਹੋ ਗਿਆ, ਹੁਣ ਤੁਸੀਂ ਐਡ ਪਾਉਣੀ ਪਾ ਦੋ, ਰੋਟੀ ਤਾਂ ਕੋਈ ਖਾਣ ਨਹੀਂ ਆ ਰਿਹਾ, ਰੈਸਟੋਰੈਂਟ ਬੰਦ ਹੈ, ਰੀਅਲ ਸਟੇਟ ਬੰਦ ਹੈ, ਮੌਰਗੇਜ ਬੰਦ ਹੈ, ਫਾਈਨੈਂਸ਼ੀਅਲ ਪਲੈਨਿੰਗ ਬੰਦ ਹੈ, ਸਭ ਕੁਝ ਬੰਦ ਹੈ, ਠੀਕ ਹੈ। ਇਹਨਾਂ ਹਾਲਾਤਾਂ ਚ ਐਡ ਬਿਲਕੁਲ ਜ਼ੀਰੋ ਤੇ ਤੁਹਾਡਾ ਕੰਮ 10 ਗੁਣਾ ਵਧਿਆ ਹੈ, ਤੇ ਮੈਂ ਕਹਿੰਦਾ ਜੀ ਫੇਰ ਵੀ ਇੰਨਾ ਮਤਲਬ ਮਨ ਨੂੰ ਉਹ ਸਿਰਫ ਇੱਕ ਸਟੇਟ ਆਫ ਮਾਇੰਡ ਸੀਗਾ, ਉਹ ਜੋ ਮੈਂ ਸਮਝਦਾ ਕਿ ਜੇ ਮੇਰੀ ਲਾਈਫ ਚ 2012-13-10 2008-9 ਉਸ ਵੇਲੇ ਉਹ ਚੈਲੰਜਸ ਆਏ ਹੁੰਦੇ ਤਾਂ ਮੇਰਾ ਉਹ ਸਟੇਟ ਆਫ ਮਾਇੰਡ ਜਿਹੜਾ ਸੀ ਉਹ ਡਿਫਰੈਂਟ ਸੀਗਾ। ਸੋ ਲੇਕਿਨ ਇਸ ਵਾਰ ਜਦੋਂ ਕੋਰੋਨਾ ਆਇਆ ਉਹ ਸਿਰਫ ਇੱਕ ਸਟੇਟ ਆਫ ਮਾਇੰਡ ਸੀਗਾ ਕਿ ਜੋ ਪ੍ਰਮਾਤਮਾ ਕਰੇਗਾ ਸਭ ਵਧੀਆ, ਸਭ ਕੁਝ ਵਧੀਆ ਹੋਣਾ, ਸਭ ਕੁਝ ਵਧੀਆ। ਉਹ ਸਟੇਟ ਆਫ ਮਾਇੰਡ ਨੇ ਸਰ ਯਕੀਨ ਕਰਨਾ, ਮੇ ਦੇ ਵਿੱਚ ਸਾਨੂੰ ਮੇ ਐਂਡ ਚ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਦੁਬਾਰਾ, ਮਤਲਬ ਮੈਨੂੰ ਚੰਗੀ ਤਰ੍ਹਾਂ ਆਇਆ ਮੇ 27-28 ਨੂੰ 2020 ਚ ਮੈਨੂੰ ਪਹਿਲੀ ਕਾਲ ਆਈ, ਕਹਿੰਦੇ ਭਾਜੀ ਐਡ ਪਾਉਣੀ ਹੈ ਪਹਿਲੀ ਜੂਨ ਤੋਂ ਸ਼ੁਰੂ ਕਰਨੀ। ਮੈਂ ਕਿਹਾ ਜੀ ਵਾਹ, ਹਾਂਜੀ ਹਾਂਜੀ, ਮਤਲਬ ਸਰ ਮਾਰਚ ਅਪ੍ਰੈਲ ਦੇ 3 ਮਹੀਨੇ ਤਾਂ ਇਸੇ ਗੱਲ ਤੋਂ ਨਿਕਲੇ ਨਾ ਵੀ ਐਡ ਬੰਦ ਕਰੋ ਐਡ ਬੰਦ ਕਰੋ, ਠੀਕ ਹੈ। ਲੇਕਿਨ ਮੇ 27-28 ਮੈਨੂੰ ਡੇਟ ਯਾਦ ਹੈ 2020 ਕਾਲ ਆਈ ਕਿ ਜਦ ਉਹਨਾਂ ਨੇ ਕਿਹਾ ਕਿ ਅਸੀਂ ਐਡ ਪਾਉਣੀ ਹੈ, ਠੀਕ ਹੈ। ਔਰ ਇੱਕ ਸਾਨੂੰ ਬਲ ਮਿਲਿਆ, ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਫੰਡ ਰੇਜ਼ਿੰਗ ਕਰਦੇ ਹਰ ਸਾਲ ਦੇ, ਉਹਦੇ ਵਿੱਚ $29,000 ਇਕੱਠਾ ਹੋਇਆ ਸੀ ਅਪ੍ਰੈਲ ਦਾ ਮਿਡ-ਅਪ੍ਰੈਲ, ਤੇ ਟੂਵਰਡ ਦਾ ਐਂਡ ਆਫ ਅਪ੍ਰੈਲ ਸਾਰਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਸੋਨੂ ਸੂਦ ਲਈ ਪੈਸੇ ਇਕੱਠੇ ਕਰੋ, ਬੀਬੀਸੀ ਤੇ ਆ ਰਿਹਾ, ਸੀਐਨਐਨ ਤੇ ਆ ਰਿਹਾ, ਸਾਡੇ ਸੀਬੀਸੀ ਤੇ ਆ ਗਿਆ, ਯੁੱਧਵੀਰ ਜੀ ਤੁਸੀਂ ਤਾਂ ਜਾਣਦੇ ਹੋ, ਫੋਨ ਕਰੋ ਇਕੱਠੇ ਕਰੋ ਉਹਦੇ ਲਈ ਸੋਨੂ ਸੂਦ ਨੇ ਪੈਸੇ ਦੁਨੀਆਂ ਭਰ ਲਈ। ਅਸੀਂ ਸਰ 27-28 ਅਪ੍ਰੈਲ ਦੀ ਗੱਲ ਆ, 27-28 ਅਪ੍ਰੈਲ ਨੂੰ 2 ਮਹੀਨੇ ਹੋ ਗਏ ਸੀ, 2-2.5 ਮਹੀਨੇ ਹੋ ਗਏ ਸੀ ਕੋਰੋਨਾ ਦੀ ਮਾਰ ਸਹਿੰਦੇ ਲੋਕਾਂ ਨੂੰ, ਤੇ ਮੈਂ ਕਿਹਾ ਵੀ ਪੈਸੇ ਕਿਹੜਾ ਦੇਗਾ। ਮੈਂ ਵਾਈਫ ਨੇ ਸਲਾਹ ਕੀਤੀ, ਮੈਂ ਕਿਹਾ ਕੱਲ ਕਰ ਦਿੰਦੇ ਹਾਂ ਵਾਈਫ, ਬੀਜੀ ਕਹਿੰਦੇ ਨਹੀਂ ਉਹ ਤੁਸੀਂ ਲੋਕਾਂ ਨੂੰ ਇਸ ਵੇਲੇ ਅਨਸਰਟੇਨਿਟੀ ਬੜੀ ਬਣੀ ਪਈ ਆ, ਅਜੇ ਤੱਕ ਹੋਣਾ ਕੀ, ਦੁਨੀਆਂ ਦਾ ਕੀ ਹੋਣਾ, ਆਪਣੇ ਲੋਕ ਪੈਸੇ ਸੇਵ ਕਰਨਗੇ ਕਿ ਦੇਣਗੇ। ਮੈਂ ਕਿਹਾ ਕੋਈ ਨੀ, ਕੱਲ ਆਪਾਂ ਇੱਦਾਂ ਕਰਦੇ ਅਨਾਊਂਸਮੈਂਟ ਕਰ ਦਿੰਦੇ ਹਾਂ, ਜੇ 2-4-5-7 ਹਜ਼ਾਰ ਇਕੱਠਾ ਹੋ ਗਿਆ 2-3 ਹਜ਼ਾਰ ਕੋਲੋਂ ਪਾ ਕੇ, ਇੱਕ ਰਿਸਪੈਕਟੇਬਲ ਜਾਂ ਸੋਨੂ ਸੂਦ ਨਾਲ ਗੱਲ ਕਰ ਲਈ, ਹੁਣ ਮੈਂ ਫੋਨ ਤੇ ਇੱਕ 10 ਹਜ਼ਾਰ ਦੀ ਇੱਕ ਅਮਾਊਂਟ ਜੀ ਇਕੱਠੀ ਕਰਕੇ ਨਾ ਰਿਸਪੈਕਟੇਬਲ ਜੀ ਦੇ ਦਿਆਂਗੇ। ਇੱਕ ਚਲੋ ਕਰ ਲਓ ਫਿਰ, ਵੈਸੇ ਗੱਲ ਤਾਂ ਭਲੇ ਜੀ ਕਰੋ ਜੀ, ਅਸੀਂ ਕੋਈ ਅਨਾਊਂਸਮੈਂਟ ਨਹੀਂ ਸੀ ਕੀਤੀ, ਸਵੇਰੇ ਆਏ 10 ਵਜੇ ਇੱਥੇ ਸਵੇਰੇ, ਤੇ ਉਦੋਂ ਹੁਣ ਤਾਂ 9 ਵਜੇ ਤੋਂ, ਹੁਣ ਤਾਂ ਪ੍ਰਮਾਤਮਾ ਦੀ ਮਿਹਰ ਨਾਲ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ 770 ਤੇ, ਉਦੋਂ 10 ਵਜੇ ਅਸੀਂ ਸਵੇਰੇ ਆਏ ਸਰ, ਤੇ 10 ਵਜੇ ਅਨਾਊਂਸ ਕਰ ਦਿੱਤਾ ਜੀ ਅਸੀਂ ਅੱਜ ਸੋਨੂ ਸੂਦ ਜੀ ਲਈ ਫੰਡ ਰੇਜ਼ਿੰਗ ਕਰ ਰਹੇ ਹਾਂ। ਸਰ ਪ੍ਰਮਾਤਮਾ ਦੀ ਮਿਹਰ ਦੇਖੋ, ਕਮਿਊਨਿਟੀ ਦਾ ਹੱਥ ਜੋੜ ਕੇ ਕਿੱਦਾਂ ਸ਼ੁਕਰੀਆ ਅਦਾ ਕਰੀਏ, ਪ੍ਰਮਾਤਮਾ ਦੀ ਮਿਹਰ ਦੇਖੋ ਕਿ ਸਵੇਰੇ ਆਏ ਆ, ਸ਼ੁਰੂ ਕੀਤਾ 10 ਵਜੇ ਸਰ ਜੀ, ਸਰ $25,000-26,000 12 ਵਜੇ ਤੱਕ ਇਕੱਠਾ ਹੋ ਗਿਆ। ਉਦੋਂ ਆਪਣੇ ਨਾਲ ਸਿਮਰਨਜੀ ਵੀ ਹੁੰਦੇ ਸੀਗੇ, ਹੁਣ ਤੇ ਸਿਮਰਨਜੀ ਉਹਨਾਂ ਦੇ ਬੇਬੀ ਹੋ ਗਿਆ ਹੈ, ਤੇ ਅੱਛਾ ਉਹਨਾਂ ਨੂੰ ਫਿਰ ਮੈਂ ਕਿਹਾ ਤੁਸੀਂ ਇੱਦਾਂ ਕਰੋ ਜੀ ਫੰਡ ਰੇਜ਼ਿੰਗ ਜਾਰੀ ਰੱਖੋ। ਸਰ ਅਸੀਂ ਸ਼ਾਮ ਦੇ 5 ਵਜੇ ਤੱਕ ਅਸੀਂ $60,000 ਕ੍ਰਾਸ ਕਰ ਗਏ, ਸਾਨੂੰ ਲਾਲਚ ਆ ਗਿਆ ਕਿ ਹੋਰ ਫੰਡ ਰੇਜ਼ਿੰਗ ਕਰੀ ਜਾਓ, ਅਸੀਂ ਸ਼ਾਮ ਨੂੰ ਸ਼ਿਫਟ ਕਰ ਦਿੱਤੀ। ਉਸੇ ਦਿਨ ਅਸੀਂ $1,00,000 ਟੱਚ ਕਰ ਗਏ, ਅਗਲੇ ਦਿਨ $1,75,000 ਤੱਕ, $1,75,000 ਲੋਕਾਂ ਨੇ ਦੇ ਦਿੱਤਾ। ਉਹ ਸਰ ਗੱਲ ਮੁੱਕਦੀ ਇਹ ਆ, ਵੇਜ ਸਬਸਿਡੀ ਆ ਗਈ ਸਰਕਾਰ ਨੇ ਕਿਹਾ ਸਾਨੂੰ, ਮੈਂ ਕਿਹਾ ਇਹ ਤਾਂ ਬੈਨੀਫਿਸ਼ੀਅਲ ਹੀ ਬੜੀ ਹੈ, $4,000 ਦੇ ਵਿੱਚੋਂ ਅਸੀਂ ਕਿਹਾ ਜੀ, ਉਹ ਕਹਿੰਦੇ ਤੁਸੀਂ 75% ਲਈ ਕੁਆਲੀਫਾਈ ਕਰ ਸਕਦੇ ਹੋ ਜੇ ਤੁਹਾਡਾ ਬਿਜ਼ਨਸ। ਮੈਂ ਕਿਹਾ ਜੀ ਸਾਰੀ ਦਾ ਐਡ ਹੀ ਬੰਦ ਹੋਈ ਪਈ, ਸਾਨੂੰ ਤਾਂ ਸਹੀ ਤੋਂ ਸਭ ਤੋਂ ਪਹਿਲਾਂ ਕੁਆਲੀਫਾਈ ਕਰ ਸਕਦਾ ਐਡ, ਪਤਾ ਕੀ ਬੰਦ ਕਰਦਾ, ਐਡ ਬੰਦ ਕਰਦਾ ਸਰ ਸਾਡਾ। ਅੱਛਾ ਸਾਡੀ 75% ਵੇਜ ਸਬਸਿਡੀ ਸਾਨੂੰ ਮਿਲ ਗਈ, ਠੀਕ ਹੈ। ਗਵਰਨਮੈਂਟ ਨੇ ਪਹਿਲਾਂ 40,000 ਦਿੱਤਾ, ਫਿਰ 20,000 ਹੋਰ ਦੇ ਦਿੱਤਾ, ਸੋ ਵੇਜ ਸਬਸਿਡੀ ਨੇ ਸਾਨੂੰ ਬੜਾ ਹੈਲਪ ਕੀਤਾ ਕਿਉਂਕਿ ਅਸੀਂ ਰਿਟੇਨ ਕਰ ਸਕੇ ਸਾਰੇ ਬੰਦਿਆਂ ਨੂੰ। ਸੋ ਓਵਰਆਲ ਮੈਂ ਹੱਥ ਜੋੜ ਕੇ ਪ੍ਰਮਾਤਮਾ ਦਾ ਇਹ ਸ਼ੁਕਰ ਕਰਦਾ ਹੈ ਕਿ, ਔਰ ਕੋਵਿਡ ਤੋਂ ਬਾਅਦ ਨਾ ਇੱਕ ਕੋਨਫੀਡੈਂਸ ਹੋਰ ਵਧ ਗਿਆ। ਮੈਂ ਬੰਦੇ ਕਹਿੰਦੇ ਕੰਮ ਕਿੱਦਾਂ ਚੱਲ ਰਿਹਾ 2022-23, ਮੈਂ ਕਿਹਾ ਜੇ ਪ੍ਰਮਾਤਮਾ ਨੇ ਕੋਵਿਡ ਚ ਵੀ ਸਾਨੂੰ ਹੱਥ ਦੇ ਕੇ ਰੱਖਿਆ, ਠੀਕ ਹੈ ਕਿ ਨਹੀਂ, ਜੇ ਕਰਕੇ ਐਡ ਸਭ ਤੋਂ ਪਹਿਲਾਂ ਬੰਦ ਹੁੰਦੀ ਹੈ ਤਾਂ ਮਤਲਬ ਕੁਝ ਠੀਕ ਹੀ ਕਰ ਰਹੇ ਹੋਵਾਂਗੇ,
जिन्ने भी असि बंदे है सानू साडी कैपेबिलिटी नहीं पता, एक बार सिचुएशन आएगी फिर पता लगेगा कि कैपेबिलिटी है, क्योंकि डेली बेसिस से असि परफॉर्म नहीं कर रहे होंगे। अच्छा 2017-18 च जो तुसी रेडियो सारा वर्कआउट करना शुरू किया, उस दिन जेडिया एक्टिविटीज की ना ओदी वजह नाल वर्कआउट नहीं किया, 5-10-15-20 साल पहले से जेडे माइंड सैट बने हुए थे या सोच बनी सी जो भी तुहाडे प्रिंसिपल होने ਉਹ ਇੱਕ ਦਿਨ ਤੁਹਾਨੂੰ ਰੈਕਗਨਾਈਜ਼ ਹੋਇਆ ਔਰ ਤੁਸੀਂ ਇੰਪਲੀਮੈਂਟੇਸ਼ਨ ਕਰਨੀ ਸ਼ੁਰੂ ਕੀਤੀ। ਰੱਬ ਨੂੰ ਤੁਸੀਂ ਦੇਣਾ ਹੀ ਦੇਣਾ ਸਾਰਾ ਕ੍ਰੈਡਿਟ, ਕਿਉਂਕਿ ਤੁਸੀਂ ਕਿਹਾ ਯਾਰ ਮੈਨੂੰ ਨਹੀਂ ਪਤਾ ਕਿੱਦਾਂ ਚੀਜ਼ਾਂ ਵਰਕਆਊਟ ਕਰੀ ਜਾ ਰਹੀਆਂ, ਇਸ ਕਰਕੇ ਬੰਦਾ ਸਾਰਾ ਕ੍ਰੈਡਿਟ ਦੇ ਦਿੰਦਾ ਰੱਬ ਨੂੰ, ਦੇਣਾ ਵੀ ਚਾਹੀਦਾ, ਨੋ ਪ੍ਰੋਬਲਮ, ਉਹ ਚ ਕੋਈ ਗਲਤ ਨਹੀਂ ਹੈ। ਲੇਕਿਨ ਰਿਐਲਿਟੀ ਇਹ ਕਹਿੰਦੀ ਹੈ ਕਿ ਇਹ ਬੰਦੇ ਨੇ ਅੰਦਰ ਹੀ ਸੀਗਾ, ਪਹਿਲੀ ਗੱਲ ਸਾਰੀਆਂ ਚੀਜ਼ਾਂ। ਹੋ ਸਕਦਾ ਇੱਕ ਬੰਦੇ ਚ ਸਕਿੱਲ ਕੋਈ ਹੋਰ ਸੀ, ਉਹ ਕੰਮ ਅੱਜ ਕੁਛ ਹੋਰ ਕਰ ਰਿਹਾ, ਕਹਿੰਦਾ ਯਾਰ ਲਾਈਫ ਚ ਰਿਜ਼ਲਟ ਨਹੀਂ ਮਿਲਦੇ, ਲੇਕਿਨ ਜਿੱਦਾਂ ਹੀ ਉਹ ਸਡਨ ਸ਼ਿਫਟ ਲੈਂਦਾ ਉਹ ਬੰਦਾ ਕਿਤੋਂ ਦੀ ਕਿੱਥੇ ਪਹੁੰਚ ਜਾਂਦਾ। ਤੇ ਪਹਿਲੀ ਗੱਲ ਮੈਂ ਇੱਕ ਐਗਜ਼ਾਮਪਲ ਦਿੰਦਾ, ਸੋਸ਼ਲ ਮੀਡੀਆ ਤੇ ਹਰ ਬੰਦਾ ਪੋਸਟ ਕਰਦਾ ਚੀਜ਼ਾਂ, ਮੈਂ ਵੀ ਕਰਦਾ ਹੁੰਦਾ ਸੀਗਾ। ਜੇ ਤੁਸੀਂ ਮੇਰੀ ਹੁਣ ਤਾਂ ਮੈਂ 10 ਸਾਲਾਂ ਤੋਂ ਨਹੀਂ ਕੀਤਾ, ਕਦੀ ਕਦਾਈ ਕੋਈ ਬੰਦਾ ਪਿਕਚਰ ਅਪਲੋਡ ਪਹਿਲੇ ਕਰਦਾ ਹੁੰਦਾ, ਮੈਂ ਵੀ ਉਦੋਂ ਯੰਗ ਸੀਗਾ ਕਰ ਦਿੰਦਾ ਸੀ। ਜੇ ਤੁਸੀਂ 2008 ਤੋਂ ਲੈ ਕੇ 2014 ਦਾ ਮੇਰਾ ਫੇਸਬੁੱਕ ਦੇਖੋਗੇ ਤੇ ਐਵਰੀ ਡੇ ਜਾਂ ਐਵਰੀ ਵੀਕ ਇੱਕ ਪੈਰਾਗ੍ਰਾਫ ਮੈਂ ਪੋਸਟ ਕਰਦਾ ਸੀ, ਔਰ ਹਰ ਇੱਕ ਪੈਰਾਗ੍ਰਾਫ ਚ ਹਰ ਚੀਜ਼ ਨੂੰ ਡਿਫਾਈਨ ਕੀਤਾ ਹੋਇਆ, ਫਰੈਂਡਸ਼ਿਪ ਕੀ ਹੁੰਦੀ ਹੈ, ਇਮੋਸ਼ਨਸ ਕੀ ਹੈ ਲਾਈਫ ਦੀ। ਹਰ ਮੈਂ ਕਦੀ ਇੱਕ ਵਾਰ ਖੁਦ ਹੀ ਦੇਖ ਲਿਆ, ਮੈਨੂੰ ਨਹੀਂ ਸੀ ਪਤਾ, ਉਹ ਮੈਂ ਦੇਖਿਆ ਯਾਰ 6-7 ਸਾਲ ਮੈਂ ਕਰ ਕੀ ਰਿਹਾ ਸੀਗਾ, ਮਤਲਬ ਮੇਰੀ ਲਾਈਫ ਚ ਉਹ ਮੇਰੇ ਲਈ ਇੰਨਾ ਇੰਪੋਰਟੈਂਟ ਸੀਗਾ ਕਿ ਮੈਨੂੰ ਜੋ ਵੀ ਥੋੜੀ ਜਿਹੀ ਸਮਝ ਆ ਰਹੀ ਹੈ ਦੁਨੀਆਂ ਨੂੰ ਕਿਸੇ ਤਰੀਕੇ ਨਾਲ ਦੱਸ ਦਵਾਂ। ਅੱਛਾ ਬਿਜ਼ਨਸ ਦੀ ਗੱਲ ਨਹੀਂ ਸੀ, ਉਹ ਸਿਰਫ ਲਾਈਫ ਦੀਆਂ ਲਰਨਿੰਗ ਹੈ। ਅੱਜ ਵੀ ਮੈਂ ਉਹਨੂੰ ਜਾ ਕੇ ਪੜ੍ਹਦਾ ਤੇ ਮੈਨੂੰ ਉਹਦੇ ਚ ਅੱਜ ਵੀ ਸਿੱਖਣ ਨੂੰ ਮਿਲਦਾ ਕਿ ਯਾਰ ਅੱਛਾ 7-8 ਸਾਲ ਉਹ ਮਾਈਂਡ ਸੈਟ ਬਣ ਰਿਹਾ ਸੀ, ਅੱਜ ਜਿਹੜੇ ਰਿਜ਼ਲਟ ਆ ਰਹੇ ਹੋਣਗੇ ਉਹਦੀ ਵਜ੍ਹਾ ਨਾਲ ਆ ਰਹੇ ਨੇ, ਕਿਉਂਕਿ ਕਦੀ ਨਾ ਕਦੀ ਉਹ ਟਾਈਮ ਸਪੈਂਡ ਕੀਤਾ ਹੋਇਆ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਵਾਸਤੇ, ਮਾਈਂਡ ਸੈਟ ਵਾਸਤੇ। ਨਾਲੇ ਤੁਸੀਂ ਇੱਕ ਹੋਰ ਚੀਜ਼ ਬੋਲੀ ਕਿ ਜਦੋਂ ਤੁਹਾਡੇ ਕੋਲ 25,000 ਇਕੱਠਾ ਹੋ ਗਿਆ, 30,000 ਹੋ ਗਿਆ, 40,000 ਹੋ ਗਿਆ, ਤੁਹਾਡੇ ਚ ਫੀਲਿੰਗ ਕਿਹਾ ਕਿ ਯਾਰ ਹੋਰ ਇਕੱਠਾ ਕਰ ਦਈਏ ਸੋਨੂੰ ਸੂਦ ਵਾਸਤੇ। ਜਦੋਂ ਲਾਈਫ ਚ ਰਿਜ਼ਲਟ ਆਨੇ ਸ਼ੁਰੂ ਹੁੰਦੇ ਹੋ, ਤੁਹਾਡੇ ਅੰਦਰ ਇਮੋਸ਼ਨ ਟ੍ਰਿਗਰ ਹੋ ਗਏ ਕਿ ਯਾਰ ਹੋਰ ਕਰੀਏ, 50,000 ਹੋ ਗਿਆ, ਲੱਖ ਕਰੀਏ, 1.5 ਲੱਖ ਕਰੀਏ। ਜਦੋਂ ਤੁਹਾਨੂੰ ਲਾਈਫ ਚ ਰਿਜ਼ਲਟ ਮਿਲਣਗੇ, ਜਦੋਂ ਸਹੀ ਕੰਮ ਕਰੋਗੇ, ਬੇਸ਼ੱਕ ਫਾਈਨਾਂਸ ਦਾ ਹੋਵੇ, ਭਾਵੇਂ ਆਪਣਾ ਫਾਈਨਾਂਸ ਫਿਕਸ ਕਰ ਰਹੇ ਹਾਂ, ਡੋਨੇਸ਼ਨ ਕਲੈਕਟ ਕਰ ਰਹੇ ਹੋ, ਜੋ ਵੀ ਕਰ ਰਹੇ ਹੋ, ਜਦੋਂ ਰਿਜ਼ਲਟ, ਜਦ ਤੱਕ ਤੇ ਰਿਜ਼ਲਟ ਨਹੀਂ ਆਉਂਦੇ, ਤੁਸੀਂ ਸ਼ਾਇਦ ਡੋਨੇਸ਼ਨ ਦਾ ਪ੍ਰੋਜੈਕਟ ਵੀ ਨਹੀਂ ਸ਼ੁਰੂ ਕਰਦੇ। ਰਿਜ਼ਲਟ ਪਹਿਲੇ 2 ਘੰਟੇ ਚ $25,000 ਆ ਗਿਆ, ਤੁਹਾਡੇ ਚ ਮੋਟੀਵੇਸ਼ਨ ਆ ਗਈ, ਐਕਸਾਈਟਮੈਂਟ ਆ ਗਈ, ਪੋਜ਼ਿਟਿਵਿਟੀ ਆ ਗਈ, ਉਹਨੇ ਤੁਹਾਨੂੰ ਹੋਰ ਪੁਸ਼ ਕੀਤਾ, ਉਹਨੇ 1,75,000 ਲਿਆ ਕੇ ਦਿੱਤਾ, ਤੁਸੀਂ ਹੋਰ ਐਕਸਪੋਜ਼ ਕੀਤਾ ਆਪਣੇ ਆਪ ਨੂੰ ਦੁਨੀਆਂ ਦੇ ਵਿੱਚ ਕਿ ਚਲੋ ਯਾਰ ਕਰੀਏ, ਮਿਲ ਕੇ ਕਰੀਏ, ਸੋਨੂੰ ਸੂਦ ਨੂੰ ਹੈਲਪ ਕਰੀਏ। ਤੇ ਇਹ ਨਾ ਇੰਟਰ ਰਿਲੇਟਡ ਹੁੰਦੀਆਂ ਸਾਰੀਆਂ ਚੀਜ਼ਾਂ। ਜਿੱਥੇ ਗੱਲ ਆ ਜਾਂਦੀ ਕੋਰੋਨਾ ਦੇ ਟਾਈਮ ਤੇ ਸ਼ਰਿੰਕ, ਉਦੋਂ ਆਈ ਥਿੰਕ ਤੁਹਾਡਾ ਮੇਰਾ ਨਹੀਂ ਚੱਲਦਾ ਸੀਗਾ, ਕੋਰੋਨਾ ਦੇ ਟਾਈਮ ਤੇ ਵੀ ਮੇਰੀ ਕਦੀ ਐਡ ਤਾਂ ਮੈਂ ਚਲੋ ਕਰਦਾ ਹੀ ਬੜਾ ਘੱਟ ਸੀਗਾ, ਮੇਰੇ ਟਾਕ ਸ਼ੋ ਕਦੀ ਬੰਦ ਹੋਏ ਨੀ ਔਰ ਨਾ ਹੀ ਕਦੀ ਹੋਣਗੇ, ਕਿਉਂਕਿ ਪਰਪਜ਼ ਇਹ ਨਹੀਂ ਹੈ ਕਿ ਮੇਰਾ ਬਿਜ਼ਨਸ ਹੈ, ਜਦ ਤੱਕ ਮੇਰਾ ਬਿਜ਼ਨਸ ਚੱਲ ਰਿਹਾ ਤੇ ਮੈਂ ਐਡਵਰਟਾਈਜ਼ ਕਰਾਂਗਾ ਤੇ ਮੈਨੂੰ ਵੀ ਬਿਜ਼ਨਸ ਆਏਗਾ, ਉਹ ਤਾਂ ਹੋ ਗਿਆ ਟ੍ਰੇਡਿੰਗ। ਮੇਰਾ ਪਰਪਜ਼ ਸੀਗਾ ਆਪਣੀ ਕਮਿਊਨਿਟੀ ਨੂੰ, ਜੋ ਮੈਨੂੰ 0.1% ਪਤਾ, ਮੈਂ ਦੱਸਣਾ ਹੀ ਦੱਸਣਾ, ਭਾਵੇਂ ਕੋਰੋਨਾ ਆ ਗਿਆ, ਭਾਵੇਂ ਕੋਰੋਨਾ ਨਹੀਂ ਹੈਗਾ, ਭਾਵੇਂ ਇਕੋਨੋਮੀ ਥਰਾਈਵ ਕਰ ਰਹੀ ਹੈ, ਭਾਵੇਂ ਡਿਪਰੈਸ਼ਨ ਚ ਜਾ ਰਹੀ ਹੈ, ਆਈ ਵਿਲ ਨੈਵਰ ਸਟੋਪ ਵਟ ਐਵਰ ਆਈ ਨੋ ਆਈ ਵਾਂਟ ਟੂ ਸ਼ੇਅਰ ਰਿਗਾਰਡਲੈਸ, ਕਿਉਂਕਿ ਆਈਡੀਆ ਹੈਗਾ ਹੀ ਨਹੀਂ ਕਿ ਜੇ ਮੇਰਾ ਬਿਜ਼ਨਸ, ਮੈਂ ਕਮੈਂਟ ਨਹੀਂ ਕਰ ਰਿਹਾ ਕਿ ਜਿਸ ਬੰਦੇ ਨੇ ਐਡ ਬੰਦ ਕਰਤੀ ਉਹ ਕਹਿੰਦਾ ਯਾਰ ਮੇਰੇ ਹੀ ਨਹੀਂ ਪੈਸੇ ਬਣ ਰਹੇ, ਮੈਂ ਕਿਉਂ ਸਪੈਂਡ ਕਰਾਂ। ਮੇਰਾ ਉਹ ਪਰਪਜ਼ ਹੀ ਨਹੀਂ ਸੀਗਾ, ਜਦੋਂ ਸਾਡੀ ਪਹਿਲੀ ਵਾਰ ਵੀ ਗੱਲ ਹੋਈ ਹੈ, ਜਦੋਂ ਅਸੀਂ ਐਡ ਵੀ ਕਦੀ ਸ਼ੁਰੂ ਕੀਤੀ ਹੋਏਗੀ, ਸਾਡੀ ਪਹਿਲੀ ਕਨਵਰਸੇਸ਼ਨ ਚ ਆਈ ਗੱਲ ਹੋਈ ਸੀਗੀ ਕਿ ਆਈਡੀਆ ਇਜ਼ ਟੂ ਕਿ ਜੋ ਮੈਨੂੰ ਗਲਤ ਪਤਾ, ਸਹੀ ਪਤਾ, ਥੋੜਾ ਪਤਾ, ਕੁਛ ਨਹੀਂ ਪਤਾ, ਆਈ ਜਸਟ ਵਾਂਟਿਡ ਟੂ ਸ਼ੇਅਰ ਕਿ ਉਹਦੇ ਵਿੱਚ ਜੇ ਇੱਕ ਬੰਦਾ ਵੀ ਆਪਣੀ ਲਾਈਫ ਨੂੰ ਇੰਪਰੂਵ ਕਰ ਲੈਂਦਾ ਤਾਂ ਆਈ ਥਿੰਕ ਆਈ ਗੋਟ ਪੇਡ ਐਨੀਵੇਜ਼। ਸੋ ਲਾਈਫ ਦੇ ਵਿੱਚ ਹਰ ਇਨਸਾਨ, ਤੁਸੀਂ ਵੀ ਆਈ ਕਰ ਰਹੇ ਹੋ, ਤੁਸੀਂ ਵੀ ਆਪਣੀ ਆਪਣੇ ਆਪਣੇ ਪ੍ਰੋਫੈਸ਼ਨ ਦੇ ਥਰੂ ਪ੍ਰੋਫੈਸ਼ਨ ਦਾ ਕਰ ਹੀ ਰਹੇ ਹੋ, ਔਰ ਉਹ ਕਰਨਾ ਹੀ ਪਏਗਾ। ਜੇ ਪ੍ਰੋਫੈਸ਼ਨ ਨਹੀਂ ਕਰੋਗੇ, ਤੁਸੀਂ ਆਪਣਾ ਓਪੀਨੀਅਨ ਇੰਨਾ ਤਾਂ ਲੋਕ ਨਹੀਂ ਬੋਲਦੇ ਜਿੰਨਾ ਤੁਸੀਂ ਆਪਣਾ ਓਪੀਨੀਅਨ ਦਿੰਦੇ ਹੋ, ਕਿਉਂਕਿ ਤੁਹਾਡਾ ਆਪਣੀ ਜੋ ਸੋਚ ਹੈਗੀ ਹੈ, ਜੋ ਅਕੋਮੋਡੇਟ ਕੀਤੀ ਹੋਏਗੀ, ਜਾਂ ਜੋ ਤੁਹਾਡੇ ਪ੍ਰਿੰਸੀਪਲ ਹੈ, ਵੈਲਿਊਜ਼ ਹੈ, ਤੁਸੀਂ ਉਹ ਹਰ ਪੁਆਇੰਟ ਤੇ ਕਮੈਂਟ ਕਿਉਂ ਕਰਦੇ ਹੋ, ਤਾਂ ਕਿ ਦੂਸਰੇ ਨੂੰ ਦੱਸਣ ਵਾਸਤੇ ਕਿ ਵੀ ਇਹ ਮੇਰੀ ਸੋਚ ਹੈ, ਇਹ ਸੋਚ ਦੇ ਨਾਲ ਜੇ ਤੁਸੀਂ ਵੀ ਆਪਣਾ ਬੈਨੀਫਿਟ ਲੈ ਸਕਦੇ ਹੋ, ਤਾਂ ਗੋ ਹੈਡ ਐਂਡ ਡੂ ਇਟ, ਦੈਟ ਇਜ਼ ਆਲਸੋ ਅ ਸੋਸ਼ਲ ਸਰਵਿਸ। ਬਿਜ਼ਨਸ ਦੇ ਨਾਲ ਹਰ ਬਿਜ਼ਨਸਮੈਨ ਸੋਸ਼ਲ ਸਰਵਿਸ ਕਰ ਸਕਦਾ, ਉਹ ਕੋਈ ਪੈਸੇ ਨਾਲ ਕਰ ਰਿਹਾ ਤਾਂ ਕੋਈ ਮਾਈਂਡ ਸੈਟ ਨਾ ਕਰੇ, ਜਾਂ ਜਿੱਦਾਂ ਵੀ ਕਰੇ ਕਰੋ, ਜ਼ਰੂਰ ਇੱਕ ਦੂਸਰੇ ਨੂੰ ਹੈਲਪ ਕਰੋ। ਹਰ ਬੰਦਾ ਇੱਥੇ ਵੀ ਅਚੀਵ ਕਰ ਸਕਦਾ ਪੀਸ, ਔਰ ਪੀਸ ਅਚੀਵ ਕਰਨਾ ਇਜ਼ ਇੰਪੋਰਟੈਂਟ, ਲੇਕਿਨ ਮਨੀ ਵੀ ਅਚੀਵ ਕਰੋ, ਹੈਲਥ ਵੀ ਅਚੀਵ ਕਰੋ, ਔਰ ਪੀਸ ਵੀ ਅਚੀਵ ਕਰੋ, ਪੈਰਲਲ ਹੀ ਲੈ ਕੇ ਜਾਓ ਚੀਜ਼ਾਂ ਨੂੰ। ਇੱਕ ਚੀਜ਼ ਪਿੱਛੇ ਦੌੜਨਾ ਆਈ ਥਿੰਕ ਇਜ਼ ਅ ਵੈਰੀ ਲਿਮਿਟਿਡ ਸਕੋਪ ਆਫ ਅ ਲਾਈਫ।
ਥੈਂਕ ਯੂ ਸਰ, ਬਹੁਤ ਵਧੀਆ ਗੱਲਾਂ ਹਮੇਸ਼ਾ ਤੁਸੀਂ ਟ੍ਰਿਗਰ ਕਰਦੇ ਹੋ, ਆਪ ਵੀ ਸ਼ੇਅਰ ਕਰਦੇ ਹੋ, ਔਰ ਹਮੇਸ਼ਾ ਬੜੀਆਂ ਵਧੀਆ ਗੱਲਾਂ ਜਿਹੜੀਆਂ ਤੁਸੀਂ ਟ੍ਰਿਗਰ ਕਰਦੇ ਹੋ। ਸੋ ਮੈਂ
ਕੋਰੋਨਾ ਦਾ ਜਿਹੜਾ ਐਕਸਪੀਰੀਅੰਸ ਇਸ ਲਈ ਵੀ ਨਾਲ ਆਈ ਥਿੰਕ ਵੈਲਿਊਬਲ ਥੋੜਾ ਬਹੁਤ ਹੋ ਸਕਦਾ ਹੈਗਾ ਕਿ ਜੇ ਅਸੀਂ ਸਾਰੇ ਇਕੱਠੇ ਆ ਟੈਰਿਫ ਵੀ ਕੱਲ ਨੂੰ ਆਉਣਗੇ ਆਪਣੇ ਵੱਲੋਂ ਤੁਸੀਂ ਜਿਸ ਤਰ੍ਹਾਂ ਕਿਹਾ ਹੀ ਹੈ ਕਿ ਜੋ ਅਸੀਂ ਹਮੇਸ਼ਾ ਰੂਟੀਨ ਦੇ ਵਿੱਚ ਵਧੀਆ ਕੰਮ ਕਰਦੇ ਰਹੀਏ ਵਧੀਆ ਸਟੱਡੀਜ਼ ਬਾਕੀ ਚੰਗਾ ਮਾੜਾ ਵਕਤ ਆਉਂਦਾ ਹੀ ਹੁੰਦਾ ਖਤਨਾ ਰੱਖੋ ਔਰ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਯੈਸ ਉਸ ਵੇਲੇ ਸਾਡੀ ਤੁਹਾਡੀ ਹਜੇ ਸਾਥ ਸ਼ੁਰੂ ਨਹੀਂ ਸੀ ਹੋਇਆ ਕੋਰੋਨਾ ਤੋਂ ਬਾਅਦ ਹੋਇਆ ਮੈਂ ਬਸ ਇੰਨੀ ਹੀ ਗੱਲ ਕਹਿ ਦਿੰਦਾ ਹੈ ਕਿ ਮੇਰੀ ਇੱਕ ਆਦਤ ਹੈ ਕਿ ਜਿਹੜੇ ਕਿਸੇ ਨੇ ਚੰਗਾ ਕੰਮ ਕੀਤਾ ਨਾ ਉਹਨੂੰ ਜ਼ਿੰਦਗੀ ਭਰ ਨਾ ਭੁੱਲੋ ਜ਼ਿੰਦਗੀ ਭਰ ਹਮੇਸ਼ਾ ਉਹਨੂੰ ਬਾਰ ਬਾਰ ਦੁਹਰਾਓ ਆਪਣੇ ਲਈ ਤਾਂ ਕਿ ਸਾਨੂੰ ਅਹਿਸਾਸ ਹੋਵੇ ਕਿ ਜੋ ਦਾਲ ਫੁਲਕਾ ਵੀ ਖਾ ਰਹੇ ਹਾਂ ਉਹ ਪਰਮਾਤਮਾ ਦੀ ਮਿਹਰ ਤਾਂ ਹੈ ਹੀ ਹੈ ਪਰ ਪਰਮਾਤਮਾ ਦੀ ਮਿਹਰ ਵੀ ਕਿਸੇ ਭੈਣਾਂ ਭਰਾਵਾਂ ਦੇ ਵਿੱਚ ਹੋ ਕੇ ਵਿਚਰੀ ਹੈ ਔਰ ਜੇ ਕਿਸੇ ਨੇ ਮਾੜਾ ਕੰਮ ਕਰ ਦਿੱਤਾ ਲੱਗਦਾ ਹੈ ਮਾੜਾ ਤਾਂ ਕੁਛ ਵੀ ਨਹੀਂ ਕਰਦਾ ਕੋਈ ਸਾਡੇ ਲਈ ਪਰ ਜੇ ਕੋਈ ਲੱਗਦਾ ਹੈ ਕਿ ਜੀ ਸਾਨੂੰ ਕੋਈ ਬੁਰਾ ਬੋਲਦਾ ਕੋਈ ਮਾੜਾ ਕਰ ਰਿਹਾ ਉਹਨੂੰ ਉਸੇ ਵੇਲੇ ਭੁਲਾ ਕੇ ਆਪਣੀ ਸਿਹਤ ਲਈ ਅੱਗੇ ਵਧੋ
ਸਰ ਬੜੀ ਵਧੀਆ ਚੀਜ਼ ਕਹਿ ਰਹੇ ਹੋ ਤੁਸੀਂ ਜਸਵੀਰ ਜੀ ਜਿਹੜੀ ਤੁਹਾਨੂੰ ਕੋਈ ਅੱਛੀ ਸੋਚ ਮਿਲੀ ਉਹਨੂੰ ਲਾਈਫ ਟਾਈਮ ਛੱਡਣਾ ਨੀ ਭੁੱਲ ਨੀ ਜਾਣਾ ਦੋ ਮਹੀਨੇ ਬਾਅਦ ਦੋ ਮਹੀਨੇ ਅਪਲਾਈ ਕੀਤਾ ਔਰ ਜੇ ਤੁਹਾਨੂੰ ਕੋਈ ਲਾਈਫ ਚ ਇਨਸਾਨ ਮਿਲ ਗਿਆ